ਚਲਿੱਤਰ ਨੌਵਾਂ ਕਥਾ ਜੱਗ ਜੋਤਮਤੀ ਦੋਹਰਾ ਸ਼ਹਿਰ ਲਾਹੌਰ ਵਿਖੇ ਹੁਤੀ ਏਕ ਬਹੁਰੀਆ ਸ਼ਾਹ ਕਮਲ ਨਿਰਖ ਲੋਚਨ ਜਲਤ ਹੇਰ ਲਜਤ ਮੁਖ ਮਾਹ।
ਇਸ ਪ੍ਰਸੰਗ ਦੀ ਨੌਵੀਂ ਕਥਾ, ਵੈਸੇ ਤਾਂ ਅੱਠਵੀਂ ਹੋਈ ਹੈ। ਪਹਿਲਾਂ ਚੰਡੀ ਚਰਿੱਤਰ ਹੈ, ਰਾਜੇ ਦੇ ਸਾਹਮਣੇ ਇਹ ਕਥਾ ਸੱਤਵੀਂ ਹੈ। ਛੇਵੀਂ ਜਿਹੜੀ ਪਿਛਲੀ ਅੱਠਵੀਂ ਕਥਾ ਹੈ, ਇਹ ਤੋਂ ਅੱਠਵੀਂ, ਉਹ ਤਾਂ ਪਹਿਲੀ ਸ਼ੁਰੂਆਤ ਹੈ। ਉਹ ਤਾਂ ਸਮਝੋ ਉਹ ਤੋਂ ਤਾਂ ਸਾਰਾ ਘਟਣਾ ਹੀ ਸ਼ੁਰੂ ਹੋਈ ਹੈ। ਉਹ ਤਾਂ ਕਾਰਨ ਹੈ, ਉਹ ਕਾਰਨ ਹੈ। ਦੂਜੇ ਨੰਬਰ ਦੀ ਜਿਹੜੀ ਕਥਾ ਚੰਡੀ ਚਰਿੱਤਰ ਤੋਂ ਬਾਅਦ ਦੂਜਾ ਜਿਹੜਾ ਚਰਿੱਤਰ ਹੈ, ਉਹ ਬਾਕੀ ਸਾਰੇ ਚਰਿੱਤਰਾਂ ਦਾ ਕਾਰਨ ਹੈ। ਇਹ ਛੇਵਾਂ ਚਰਿੱਤਰ ਹੈ ਅਸਲ ਦੇ ਵਿੱਚ, ਇਹ ਸੱਤਵਾਂ ਜਿਹੜਾ ਉਹ ਉਪਦੇਸ਼ ਦੇ ਰਿਹਾ ਰਾਜੇ ਨੂੰ। ਰਾਜੇ ਨੂੰ ਜਿਹੜੇ ਰਾਜੇ ਦੀ ਗਲਤ ਫਹਿਮੀ ਦੂਰ ਕਰਨ ਵਾਸਤੇ, ਗਲਤ ਫਹਿਮੀ ਜੋ ਰਾਜੇ ਨੂੰ ਹੋ ਗਈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ
ਮੰਤਰੀ।
ਗਲਤ ਫਹਿਮੀ ਵੱਡੀ ਹੋ ਗਈ। ਇਹ ਦੋ ਜਿਹੜਾ ਪਿਛਲਾ ਚਰਿੱਤਰ ਹੈ ਉਹਦੇ 'ਚ ਪੂਰਾ ਨਕਸ਼ਾ ਅਸਲ ਰਾਜੇ ਦਾ ਖਿੱਚਿਆ ਹੋਇਆ। ਕੋਈ ਵੀ ਚਰਿੱਤਰ ਪਿੱਛੇ ਇਹੋ ਜਿਹਾ ਨਹੀਂ ਆਇਆ ਜਿਹਦੇ 'ਚ ਰਾਜ ਜਾਂ ਪੁਲਿਸ ਦਾ ਡਰ ਦਿੱਤਾ ਗਿਆ ਹੋਵੇ। ਪਿਛਲੇ ਚਰਿੱਤਰ ਦੇ ਵਿੱਚ ਪੁਲਿਸ ਦੇ ਡਰ ਦਾ ਮਤਲਬ ਹੈ ਕੋਤਵਾਲ ਦੇ ਸਿਪਾਹੀਆਂ ਦਾ ਰਾਜ ਦਰਬਾਰ ਦਾ ਡਰ। ਚਰਿੱਤਰ ਤਾਂ ਘਰ ਬੈਠੀ ਬੁੱਢੇ ਨਾਲ, ਪਿੱਛੇ ਡਰ ਰਾਜੇ ਦਾ ਸਤਾਉਣ ਲੱਗ ਗਿਆ। ਹਕੂਮਤ ਦਾ ਡਰ, ਹਕੂਮਤ ਦਾ ਡਰ ਕੋਤਵਾਲ ਹਕੂਮਤ ਦੇ ਡਰ ਨਾਲ ਪੈਦਾ ਕੀਤਾ ਅਸਲ 'ਚ। ਇਹ ਬਹੁਤ ਕਾਰਨ ਇਹਦੇ ਬਰੀਕ ਬਰੀਕ, ਜਿਹਨਾਂ ਪੱਖਾਂ ਤੋਂ ਵੀ ਤੁਸੀਂ ਗੁਰਬਾਣੀ ਮੋਹ ਇਹਨੂੰ ਵਿਚਾਰੋਗੇ, ਇਹ ਗੜ ਕੇਲੇ ਦੇ ਛਿਲਕੇ ਉੱਧੜ ਦੀ ਜਾਣੇ ਨੇ। ਇਹ ਕਿੰਨੇ ਐਂਗਲਾਂ ਤੋਂ ਇਹ ਲਿਖੇ ਹੋਏ ਨੇ ਚਰਿੱਤਰ, ਕਿਸ ਤਰੀਕੇ ਨਾਲ ਉਹ ਮੰਤਰੀ ਕਹਿ ਰਿਹਾ। ਬਿਲਕੁਲ ਨੇੜੇ ਕਰਤਾ ਰਾਜੇ ਨੂੰ। ਉਹ ਜਿਹੜੇ ਬੰਦੇ ਨੇ, ਬੰਦਿਆਂ 'ਚ ਕੋਈ ਵੀ ਦੁਰਾਚਾਰੀ ਨਹੀਂ ਹੋਣਾ, ਚਾਰਾਂ 'ਚ ਜਿਹੜੇ ਚਾਰ ਬੰਦੇ ਨੂੰ ਅੱਗ ਲਾਈ ਹੈ ਘਰ ਨੂੰ, ਇੱਥੇ ਵੀ ਤਾਂ ਘਰ ਫੂਕ ਤਮਾਸਾ ਹੀ ਦੇਖ ਰਹੀ ਹੈ ਔਰਤ। ਉਹਨੇ ਵੀ ਆਪਣਾ ਘਰ ਫੂਕਿਆ, ਉਹਨੇ ਘਰ ਨੂੰ ਅੱਗ ਨਹੀਂ ਲਾਈ।
ਪਠਾਨ ਜਿਹੜੇ ਫੂਕੇ ਨੇ,
ਦੋ ਬੰਦੇ ਤਾਂ ਉਹਦੇ ਵਿੱਚ ਹੈਗੇ ਨੇ ਧਾਰਮਿਕ, ਸ਼ੇਖ ਔਰ ਸੈਯਦ, ਉਹਨਾਂ ਦੇ ਧਰਮ ਦੇ ਆਗੂ ਨੇ ਉਹ। ਦੋ ਬੰਦੇ ਰਾਜ ਨਾਲ ਸੰਬੰਧ ਨੇ, ਰਾਜਾ ਵੀ ਹੈ ਇਹ ਤੇ ਧਾਰਮਿਕ ਬੰਦਾ ਵੀ ਹੈ, ਧਰਮ ਰਾਜਾ। ਦੇਖੋ ਜਿਹੜੇ ਕਹਿੰਦੇ ਨੇ ਸ਼ਾਸਤਰ ਔਰ ਸ਼ਾਸਤਰ ਦੀ ਪੜ੍ਹਾਈ ਹੈ, ਗਲਤ ਕਹਿੰਦੇ ਨੇ ਉਹਨਾਂ ਨੇ ਆਤਮ ਗਿਆਨ ਹੈ ਗੜਤਾ ਵਿੱਚੋਂ, ਧਰਮ ਹੀ ਗੜਤਾ। ਸ਼ਾਸਤਰ ਤਾਂ ਜਿਹੜਾ ਸ਼ਸਤਰ ਵਿੱਦਿਆ, ਸ਼ਾਸਤਰ ਵਿੱਦਿਆ ਇੱਕੋ ਹੀ ਹੈ। ਜਿਹਨਾਂ ਨੇ ਸ਼ਾਸਤਰ ਲਿਖਣੇ ਸ਼ਾਸਤਰ ਵਿੱਦਿਆ ਉਹੀ ਦਿੰਦੇ ਸੀ। ਇਹ ਦੱਸੋ ਅੱਡ ਅੱਡ ਨੇ ਉਹ ਸ਼ਸਤਰ ਵਿੱਦਿਆ, ਸ਼ਾਸਤਰ ਵਿੱਦਿਆ ਇੱਕੋ ਹੀ ਹੈ, ਦੋ ਨਹੀਂ ਹਨ। ਛੱਡਿਆ ਕੀ ਹੈ ਇੱਥੇ? ਬ੍ਰਹਮ ਵਿੱਦਿਆ ਛੱਡਤੀ, ਬਹੁਤ ਚਤਰਾਈ ਕੀਤੀ ਹੋਈ ਹੈ। ਜਾਂ ਵੇਦ ਦਾ ਭੋਗ ਬਣਾ ਸੀ ਨਾ, ਵਿੱਦਿਆ ਮੈਂ ਦੋ ਰੱਖ ਰਹੀ ਹਾਂ, ਸ਼ਾਸਤਰ ਸ਼ਾਸਤਰ ਦੋ ਕਰ ਲਏ, ਵੇਦ ਦਾ ਭੋਗ ਪਾਤਾ। ਉਹ ਭਾਈ ਧਰਮ ਮੇਰਾ ਨੇ ਰਾਜ ਚਲਿਆ ਹੈ, ਉਹ ਕਿੱਥੇ ਗਿਆ? ਇਸ ਗੱਲ ਦਾ ਰੌਲਾ ਸੀਗਾ ਰਾਵਣ ਨਾਲ, ਇੱਥੋਂ ਤਾਂ ਵਾਟ ਪਾੜੀ ਹੈ ਪੰਡਿਤ ਨੇ। ਸ਼ਾਸਤਰ ਵਿੱਦਿਆ, ਸ਼ਾਸਤਰ ਵਿੱਦਿਆ ਕਰ ਲਈ, ਵੇਦ ਵਿੱਦਿਆ ਦਾ ਭੋਗ ਪਾਤਾ। ਵੇਦ ਵਿੱਦਿਆ ਕਿੱਥੇ ਗਈ ਬਾਈ? ਵੇਦ ਵਿੱਦਿਆ ਕਿੱਥੇ ਗਈ? ਵੇਦਬਾਣੀ ਕਿੱਥੇ ਜਾਊ? ਵੇਦਬਾਣੀ ਦਾ ਭੋਗ ਪਾਉਣਾ ਸੀ, ਧਰਮ ਦਾ ਭੋਗ ਪਾਉਣਾ ਸੀ, ਹੱਕ ਇਨਸਾਫ ਦਾ ਭੋਗ ਪਾਉਣਾ ਸੀ। ਉਹਨਾਂ ਨੇ ਤਾਂ ਆਦਮੀ ਘੱਟ ਘੱਟ ਦੇ ਵਿੱਚ ਹਰਜੂਗਾ, ਉੱਥੇ ਨੀਚ ਬਣਾਉਣਾ ਸੀ ਉਹਨਾਂ ਨੂੰ, ਇਹ ਖਾਸ ਕੈਟਾਗਰੀ ਨੂੰ ਨੀਚ ਬਣਾਉਣਾ ਸੀ। ਹਾਲਾਂਕਿ ਪੰਜ ਤੱਤ ਉਹੀ ਨੇ, ਹਰ ਵੀ ਸਭ ਦੇ ਵਿੱਚ ਜੋਤ ਵੀ ਉਹੀ ਹੈ, ਨੀਚ ਕਹਿੰਦੇ ਨੇ। ਨੀਚ ਉਹ ਹੈ ਜਿਹਦੀ ਵਿਰਤੀ ਨੀਚ ਹੈ, ਅਤੇ ਵਿਰਤੀ ਤਾਂ ਨੀਚ ਇਹਨਾਂ ਦੀ ਹੈ ਜਿਹੜੇ ਦੂਏ ਨੂੰ ਨੀਚ ਸਮਝਦੇ ਨੇ, ਜਿਹਨੂੰ ਇਹ ਪਛਾਣ ਹੈ। ਗੁਰਬਾਣੀ ਤਾਂ ਕਹਿੰਦੀ ਹੈ ਘੱਟ ਘੱਟ ਮੈਂ ਹਰਜੂ ਬਸ, ਉਹ ਵੀ ਕਹਿੰਦੇ ਨੇ ਸਭ ਦੇ ਅੰਦਰ ਰਾਮ ਹੈ। ਉਹ ਭਾਈ ਜੇ ਰਾਮ ਸਭ ਦੇ ਅੰਦਰ, ਉਹ ਨੀਚ ਕਹਿੰਦੇ ਨੇ, ਨਾਲੇ ਕਹਿੰਦੇ ਨੇ ਰਾਮ ਦੇ ਪੈਰ ਛੂਤਾ ਉਹ ਗਣਕ ਜਿਹੜੀ ਸੀ ਅਹਲਿਆ ਸੁਰਜੀਤ ਹੋ ਗਈ ਪੱਥਰ ਤੋਂ ਵੀ। ਉਹ ਰਾਮ ਜੀ ਦੇ ਠੋਕਰ ਨਾਲ ਇੱਕ ਪੱਥਰ ਦੀ ਮੂਰਤੀ ਹੋਈ ਹੋਈ, ਜਿਹਦੇ ਅੰਦਰ ਰਾਮ ਹੈ ਉਹਦਾ ਪੱਥਰ ਵੀ ਹੋਵੇ ਚਾਹੇ, ਜੇ ਰਾਮ ਨਾਲ ਸਪਰਸ਼ ਹੋ ਜਾਵੇ, ਮਨ ਪੱਥਰੇ ਹੈ, ਮਨ ਇਹ ਪੱਥਰ ਹੈ, ਹੋਰ ਕੀ ਹੈ ਪੱਥਰ। ਬਾਹਰ ਬਣਾ ਲਈਆਂ ਗੱਲਾਂ, ਮਨ ਪੱਥਰ ਹੈ ਤਾਂ ਅਸਲ ਨਹੀਂ ਹੁੰਦਾ ਕੋਈ। ਹੁਣ ਅਸੀਂ ਬਾਹਰ ਪੱਥਰ 'ਤੇ ਪਾਣੀ ਪਾਈ ਜਾਂਦੇ ਹਾਂ, ਉਹ ਬਾਹਰ ਦਾ ਪ੍ਰਤੀਕ ਹੈ ਵੀ ਤੇਰਾ ਮਨ ਰੋਜ਼ ਪੱਥਰ 'ਤੇ ਪਾਣੀ ਪਾਉਂਦੇ, ਭੇਜਦਾ ਕਿਉਂ ਨਹੀਂ, ਇਹ ਮਨ ਕਿਉਂ ਨਹੀਂ ਭੇਜਦਾ। ਇੱਕ ਹੋਰ ਹੈ ਬਾਣੀ, ਉਹ ਵਠਾਂ ਵਾਲੇ ਸੰਤ ਪੜ੍ਹਦਾ ਹੁੰਦਾ ਸੀ, ਉਹਨੂੰ ਪ੍ਰੇਮ ਮਛਲੀ, ਉਹਦਾ ਨਾਂ ਹੈ ਪ੍ਰੇਮ ਮਛਲੀ, ਗੁਰੂ ਨਾਨਕ ਦੇ ਨਾਂ 'ਤੇ ਹੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ, ਪਰ ਕਿਸੇ ਸਾਧੂ ਦੀ ਲਿਖੀ ਹੋਈ ਹੈ, ਹੈ ਬਹੁਤ ਗੁਰਦਾਸ ਦੀਆਂ ਵਾਰਾਂ ਨੂੰ ਕਿਤੇ ਗਾਹ। ਇਹ ਮਨ ਪੱਥਰ ਦੇਖੋ, ਹੁਣ ਉੱਥੋਂ ਪਤਾ ਲੱਗਿਆ ਵੀ ਪੱਥਰ ਕੀ ਸੀ। ਉਹ ਕਹਿੰਦੇ ਬਾਹਰ ਪੱਥਰ ਛੱਡ, ਮਨ ਪੱਥਰ ਹੈ ਤੇਰਾ, ਉਹਦੀ ਗੱਲ ਕਰ ਤੂੰ। ਇਹ ਮਨ ਪੱਥਰ ਕਾਗਜ਼ ਜਿਉਂ ਭੇਵੇਂ, ਕਾਗਜ਼ ਵਾਂਗੂ ਭੇਜ ਜਾਵੇ ਫਿਰ ਗੱਲ ਬਣਨੀ। ਕਿਰਤ ਕਰੇ ਦੇਖੋ, ਕਿਰਤ ਕਰੇ ਵਿਹਲਾ ਨਾ ਬੈਠੇ, ਕਿਰਤ ਆ ਗਿਆ ਨਾ। ਸਾਧੂ ਕੋ ਸੇਵੇ, ਕੋਈ ਸਾਧੂ ਦੀ ਹੋਵੇ ਨਾ, ਜਿਹੜਾ ਸਾਧੂ ਉਹਦੀ ਸੇਵਾ ਕਰ। ਮਾਇਆ ਮੋੜੀ ਨਿੰਦਿਆ ਪਰ ਹਰੇ, ਇਹਦਾ ਤਿਆਗ ਕਰੇ। ਕਹੋ ਨਾਨਕ ਸੋ ਗੁਰੂ ਛਿਨ ਭਿੱਤਰ ਤਰੇ, ਫਿਰ ਤੂੰ ਆਪ ਹੀ ਗੁਰੂ ਹੈ, ਤੈਨੂੰ ਕਿਸੇ ਗੁਰੂ ਦੀ ਲੋੜ ਨਹੀਂ। ਇਹ ਤੇਰਾ ਆਚਰਣ ਹੈ, ਤੇਰਾ ਗੁਰੂ ਬਣ ਜਾਣਾ। ਇਹ ਅਚਾਰਨੇ ਗੁਰੂ ਆ, ਬਾਹਰੋਂ ਗੁਰੂ ਨਹੀਂ ਬਣਾਈਦਾ ਹੁੰਦਾ। ਅੱਛਾ, ਤਰਨ ਨੂੰ ਨਹੀਂ ਚਿਰ ਲੱਗਦਾ, ਬਦਲਾਓ ਨੂੰ ਚਿਰ ਲੱਗੂ, ਬਦਲਾਓ ਨੂੰ ਤਾਂ ਚਿਰ ਲੱਗੂ, ਤਰਨ ਨੂੰ ਚਿਰ ਨਹੀਂ ਲੱਗਣਾ। ਕਿਹੜੀ ਕਿੱਥੇ ਨੁਕਸ ਹੈ ਇਸ ਗੱਲ ਦੇ ਵਿੱਚ, ਕਿੱਥੇ ਨੁਕਸ ਹੈ ਇਸ ਗੱਲ ਦੇ ਵਿੱਚ? ਇਹੋ ਜਿਹੇ ਸਾਧੂਆਂ ਦੇ ਬਚਨ ਨੇ। ਹਾਲਾਂਕਿ ਚਲੋ ਨਹੀਂ, ਪਰ ਇਹਦੇ ਨਾਲ ਜੀਵਨ ਬਣਦਾ ਇਹਨਾਂ ਗੱਲਾਂ ਨਾਲ। ਉਹ ਜਿਹੜੇ ਜੀਵਨ ਬਣਨ ਵਾਲੀ ਗੱਲ ਸੀ ਉਹ ਛੱਡਤੀ, ਸ਼ਸਤਰ ਔਰ ਸ਼ਾਸਤਰ ਦੋਵੇਂ ਰੱਖ ਲਏ। ਸ਼ਸਤਰ ਔਰ ਸ਼ਾਸਤਰ ਜਿੱਥੇ ਦੋਵੇਂ ਚੱਲਦੇ ਨੇ, ਉੱਥੇ ਹੀ ਕਹਿੰਦਾ ਦ੍ਰੋਪਦੀ ਨੂੰ ਮੈਂ ਨਗਨ ਕਰਕੇ ਪੱਠ 'ਤੇ ਬਿਠਾ ਲੂੰਗਾ, ਉੱਥੇ ਕਿੱਥੇ ਹੋਵੇ ਇਹਦੀ ਗੱਲ। ਉੱਥੇ ਬੈਠੇ ਨੇ ਸਾਰੇ, ਭਿਸ਼ਮ ਪਿਤਾਮਾ ਵਰਗੇ ਬੈਠੇ ਨੇ, ਕਿਸੇ ਨੇ ਨਹੀਂ ਕਿਹਾ ਵੀ ਕੀ ਕਰਦਾ ਤੂੰ, ਕਿਸੇ ਦਾ ਖੂਨ ਨਹੀਂ ਖੋਲਦਾ, ਕਿੱਡੀ ਸ਼ਰਮ ਦੀ ਗੱਲ ਹੈ। ਇਹ ਜੋ ਲਿਖਿਆ ਹੋਇਆ ਇਹ ਸਾਡੇ ਹੀ ਖਿਲਾਫ ਹੈ, ਇਹਦੇ ਨਾਲ ਸਾਡੀ ਇੱਜ਼ਤ ਨਹੀਂ ਵਧੀ ਇਹਨਾਂ ਗੱਲਾਂ ਨਾਲ, ਇੱਜ਼ਤ ਵਧਣੀ ਦੀ ਵੇਦ ਨਾਲ, ਉਹ ਅਸੀਂ ਛੱਡਤਾ। ਫਿਰ ਕੀ ਕਹਾ ਹੈ, ਹਿੰਦੂ ਕਹਾ ਹੈ, ਆਪਣੀ ਬਦਨਾਮੀ ਆਪ ਹੀ ਕਰ ਰਹੇ ਹਾਂ, ਆਪਣੇ ਬਜ਼ੁਰਗਾਂ ਦੀ ਬਦਨਾਮੀ। ਕਿੱਡਾ ਬੜਾ ਜੀਵਨ ਦਿਖਾਇਆ ਭਿਸ਼ਮ ਪਿਤਾਮਾ ਦਾ, ਐਸਾ ਆਦਮੀ ਹੋ ਹੀ ਨਹੀਂ ਸਕਦਾ। ਔਰ ਫਿਰ ਉਹ ਉੱਥੇ ਬੈਠਾ ਕਹਿ ਨਹੀਂ ਰਿਹਾ ਕੁਛ, ਇੱਥੇ ਆ ਕੇ ਜੀਰੋ ਕਰਤਾ। ਉਹ ਕਿਹੜੇ ਰਾਈਟਰ ਸੀ ਜਿਨ੍ਹਾਂ ਨੇ ਗੱਲਾਂ ਲਿਖੀਆਂ ਨੇ, ਕਿਉਂ ਲਿਖੀਆਂ ਨੇ ਗੱਲਾਂ, ਕੀ ਮਿਲਿਆ ਸਾਨੂੰ ਇਹ 'ਚੋਂ, ਇਹ 'ਚੋਂ ਬੜੀ ਬਦਨਾਮੀ, ਇਹ 'ਚੋਂ ਸਾਨੂੰ ਹਿੰਦੂ ਕਹਿਣ ਲੱਗੇ। ਹਿੰਦੂ ਦਾ ਮਤਲਬ ਧਰਮ ਤੋਂ ਹੀਨ, ਧਰਮ ਤੋਂ ਹੀਨ ਨੇ ਸਾਰੇ ਉਸ ਸਭਾ ਦੇ ਵਿੱਚ। ਜੇ ਕਬਲਾ ਨੂੰ, ਔਰਤ ਨੂੰ ਇਸ ਤਰੀਕੇ ਨਾਲ ਸਭਾ ਵਿੱਚ ਬੇਪੜਦ ਕਰਕੇ ਕੀਤਾ ਜਾਂਦਾ ਹੈ, ਕਿਸੇ ਪੱਖ ਤੋਂ ਵੀ ਸਭਾ ਉਹ ਸਭਾ ਨਹੀਂ ਹੋ ਸਕਦੀ। ਧਰਮ ਉੱਥੇ ਹੈ ਨਹੀਂ, ਤੇ ਧਰਮ ਬਿਨਾਂ ਨਿਰਾਜ ਚੱਲਾ ਹੈ। ਰਾਜ ਨਹੀਂ ਚੱਲਦਾ ਧਰਮ ਬਿਨਾਂ, ਕੌਰੋ ਤਾਂ ਹੀ ਨਾਸ ਹੋਏ ਨੇ। ਨਾਸ ਤਾਂ ਚਲੋ ਕੌਰੋ ਹੋਏ ਨੇ, ਪਰ ਉਹ ਭੀਸ਼ਮ ਪਿਤਾਮੇ ਦਾ ਕੀ ਬਣਿਆ, ਦਰੋਣਾਚਾਰੀਆ ਦਾ ਕੀ ਬਣਿਆ ਬੈਠੇ ਨੇ ਜਿਹੜੇ। ਬਿਦਰ ਵੀ ਬੈਠਾ ਉੱਥੇ ਭਗਤ ਹੈ, ਕੋਈ ਨਹੀਂ ਬੋਲਿਆ। ਐਡੀ ਕਿਹੜੀ ਆਖਰ ਆ ਗਈ ਸੀ ਉੱਥੇ। ਪਾਂਡਵ ਵੀ ਬੈਠੇ ਨੇ, ਉਹ ਪੰਜਾਂ ਪਾਂਡਵਾਂ ਨੇ ਬਾਅਦ ਜੰਗ ਜਿੱਤੀ ਹੈ। ਇਹਨਾਂ ਨੂੰ ਕਿਹੜਾ ਕੋਈ ਹੌਸਲਾ ਸੀ, ਮੁੱਕਿਆ ਹੋਇਆ ਸੀ ਇਹਨਾਂ ਕੋਲ, ਸ਼ਕਤੀ ਨਹੀਂ ਸੀ, ਵੀ ਡਰ ਸੀ ਇਹਨਾਂ ਨੂੰ ਬੋਲਣ ਦਾ। ਪਤਾ ਨਹੀਂ ਕਿਉਂ ਇਹ ਗੱਲਾਂ ਲਿਖੀਆਂ ਨੇ, ਸਮਝ ਤੇ ਬਾਹਰ ਨੇ ਗੱਲਾਂ, ਕਿਉਂ ਲਿਖੀਆਂ ਨੇ, ਕੀ ਇਹ ਚੋਂ ਮਿਲਣਾ ਸੀ, ਸਮਝ ਨਹੀਂ ਆਉਂਦੀ। ਸਿਰਫ ਨਾਸ਼ ਦਾ ਕਾਰਨ, ਜੇ ਉਹ ਨਾਸ਼ ਦਾ ਹੀ ਕਾਰਨ ਕਰਨਾ ਤਾਂ ਕੋਈ ਕਾਰਨ ਹੋਰ ਬਣਾਇਆ ਜਾ ਸਕਦਾ ਸੀ, ਇਹੋ ਜਿਹਾ ਨਹੀਂ ਸੀ ਬਣਾਉਣਾ। ਕੋਈ ਮਰਦੇ ਨਹੀਂ ਹੈ ਸਭਾ ਦੇ ਵਿੱਚ, ਨਾ ਮਰਦ ਬੈਠੇ ਨੇ ਸਾਰੇ, ਸਾਬਤ ਇਹ ਹੁੰਦਾ ਮਰਦਾਂ ਦੀ ਸਭਾ ਹੀ ਨਹੀਂ ਹੈ ਉਹ। ਅਤੇ ਹੁਣ ਲੋਕ ਕਹਿਣ ਵੀ ਲੱਗੇ, ਕੀ ਜਵਾਬ ਦੇਈਏ, ਲਿਖਤਾਂ ਤਾਂ ਸਾਡੀਆਂ ਹੀ ਨੇ, ਇਹੋ ਜਿਹੇ ਰਾਈਟਰ ਨਹੀਂ ਚਾਹੀਦੇ, ਇਹਦੇ ਖਿਲਾਫ ਆਵਾਜ਼ ਪਹਿਲਾਂ ਹੀ ਉੱਠ ਜਾਣੀ ਚਾਹੀਦੀ ਸੀ, ਨਹੀਂ ਉਠਾਲੀ ਕਿਸੇ, ਪਤਾ ਨਹੀਂ ਕਿਉਂ। ਹੁਣ ਸ਼ਾਸਤਰ ਔਰ ਜਿਹੜੇ ਸ਼ਸਤਰ ਹੈ, ਇਹ ਉਹੀ ਜ਼ੁਲਮ ਕਰਦੇ ਹੁੰਦੇ ਨੇ, ਆਹ ਕੁਛ ਕਰਦੇ ਹੁੰਦੇ ਨੇ ਵੀ ਇੱਕ ਔਰਤ ਨੂੰ ਸਭਾ 'ਚ ਬੇਪਰਦ ਕਰਨਾ, ਕਿਉਂ ਇਹਨੇ ਆਹ ਗੱਲ ਕਹਿਤੀ ਸੀ, ਮੇਰੇ ਮੈਨੂੰ ਇਹਨਾਂ ਕਹਿਤਾ ਸੀ, ਇਹ ਤਾਂ ਹੋਰ ਸਜ਼ਾ ਦਿੱਤੀ ਜਾ ਸਕਦੀ ਹੈ। ਕੋਈ ਬਹੁਤ ਸਾਰੀਆਂ ਸਜ਼ਾਵਾਂ ਨੇ, ਉਹਨੂੰ ਮਰਡਰ ਕਰ ਦੇਣਾ ਵੀ ਚੰਗਾ ਹੈ, ਅਸੀਂ ਮੰਨਦੇ ਹਾਂ ਵੀ ਉਹ ਕੋਈ ਬੁਰੀ ਗੱਲ ਨਹੀਂ, ਜੇ ਕੋਈ ਕਤਲ ਕਰ ਦਈਏ ਨਾ ਕਿਸੇ ਨੂੰ, ਉਹ ਕੋਈ ਖਾਸ ਗੱਲ ਨਹੀਂ ਹੈ, ਇਹ ਗੱਲ ਭੈੜੀ ਹੈ, ਸਮਾਜਿਕ ਗੱਲ ਹੈ, ਇਹ ਗੱਲ ਮਾੜੀ ਹੈ। ਜਿਹਨਾਂ ਨੇ ਸ਼ਾਸਤਰ ਔਰ ਸ਼ਾਸਤਰ ਦੀ ਗੱਲ ਕੀਤੀ ਹੈ, ਉਹਨਾਂ ਦਾ ਆਹ ਕੁਛ ਆਪਾਂ ਨੇ ਥੋੜ੍ਹਾ ਜਿਹਾ ਉੱਤੇ ਦੇਖਿਆ ਵੀ ਪਿੱਛੇ ਹੈ ਕੀ, ਸਾਡੇ ਕੋਲ ਉਹਨਾਂ ਦੀ ਬੁੱਧੀ ਕਿੱਥੇ ਖੜੀ ਸੀ। ਅੱਜ ਵੀ ਸ਼ਾਸਤਰ ਸ਼ਾਸਤਰ ਦੀ ਗੱਲ ਕਰੀ ਜਾਂਦੇ ਨੇ, ਅੱਜ ਵੀ ਉੱਥੇ ਗੱਡੀ ਫਸੀ ਖੜੀ ਹੈ ਹਿੰਦੁਸਤਾਨ ਦੀ, ਅੱਜ ਵੀ ਜਿਹੜੇ ਉੱਪਰ ਨੇ ਰਾਜ ਪ੍ਰਬੰਧ ਵਿੱਚ ਕੀ ਕਰਦੇ ਨੇ, ਆਚਰਣ ਕਿੱਥੇ ਹੈ, ਖਤਮ। ਆਚਰਣ ਨਹੀਂ ਰਹਿ ਸਕਦਾ ਬ੍ਰਹਮ ਵਿੱਦਿਆ ਦੇ ਬਿਨਾਂ, ਜੇ ਬ੍ਰਹਮਲੀਨ ਹੋਣਾ ਉਹਦੀ ਵਿੱਦਿਆ ਕਿੱਥੇ ਹੈ ਸਾਡੇ ਕੋਲ, ਗੱਲਾਂ ਬ੍ਰਹਮਲੀਨ ਦੀਆਂ ਕਰਦੇ ਨੇ, ਵਿੱਦਿਆ ਉਹ ਹੈ ਨਹੀਂ। ਜੇ ਬ੍ਰਹਮਲੀਨ ਦੀ ਗੱਲ ਕਰਦੇ ਹੋ ਤਾਂ ਬ੍ਰਹਮਲੀਨ ਦੀ ਵਿੱਦਿਆ ਵੀ ਚਾਹੀਦੀ ਹੈ, ਬ੍ਰਹਮਲੀਨ ਕੌਣ ਹੋਊ, ਕਿਵੇਂ ਹੋਈਦਾ, ਉਹ ਛੱਡਤੀ। ਬ੍ਰਹਮਲੀਨ ਦੀ ਗੱਲ ਚੱਲਦੀ ਹੈ, ਬ੍ਰਹਮਲੀਨ ਵਾਲੀ ਵਿੱਦਿਆ ਭੁੱਲ ਗਏ, ਭੁਲਾਤੀ। ਕੀ ਹੈ ਬਲੈਕਮੇਲ ਲੈਣੀ ਤਾਂ ਹੋਰ ਕੀ ਹੈ, ਧਰਮ ਨੂੰ ਬਲੈਕਮੇਲ ਕਰਤਾ ਬਿਲਕੁਲ ਹੈ। ਅਤੇ ਜਦੋਂ ਦਾ ਸੰਪਾਸ਼ਾ ਨੇ ਕਿਹਾ ਧਰਮ ਬਿਨਾਂ ਨਹੀਂ ਰਾਜ, ਹੁਣ ਧਰਮ ਨਹੀਂ ਰਾਜ ਚੱਲ ਰਿਹਾ, ਧਰਮ ਬਿਨਾਂ ਸਭ ਦਲੇ ਮਲੇ ਹੈ, ਦਲੇ ਮਲੇ ਆ, ਜਿਹਦੇ ਹੱਥ ਲੱਗ ਜਾਂਦਾ ਹੈ ਕਬਲਾ ਕਰ ਲੈਂਦਾ, ਅੱਗੋਂ ਫਿਰ ਕੇਸ ਚੱਲਦੇ ਨੇ। ਉਹ ਰਿਸ਼ਵਤ ਦੇ ਕੇ ਛੁੱਟ ਜਾਂਦਾ, ਰਿਸ਼ਵਤ ਲੈ ਕੇ ਅਮੀਰ ਬਣ ਜਾਂਦਾ। ਲੋਕ ਕਹਿਣ ਲੱਗ ਗਏ, ਔਰ ਹੋ ਵੀ ਰਿਹਾ, ਜੋ ਚੀਜ਼ ਹੁੰਦੀ ਹੁੰਦੀ ਹੈ ਲੋਕ ਕਹਿ ਦਿੰਦੇ ਹੁੰਦੇ ਨੇ। ਸ਼ਾਸਤਰ ਔਰ ਸ਼ਾਸਤਰ ਜਿੱਥੇ ਗੱਲ ਕਰਨਗੇ ਉਹ ਇਹੋ ਜਿਹਾ ਹੀ ਕੁਛ ਹੋਊ, ਚਾਹੇ ਉੱਥੇ ਨੈਤਿਕਤਾ ਨਹੀਂ ਰਹਿੰਦੀ ਹੁੰਦੀ, ਆਚਰਣਹੀਨਤਾ ਆ ਜਾਂਦੀ ਹੁੰਦੀ ਹੈ, ਸਾਰੇ ਔਗਣ ਆ ਜਾਂਦੇ ਨੇ, ਲੋਭ ਪ੍ਰਚੰਡ ਹੋ ਜਾਂਦਾ, ਮੋਹ ਪ੍ਰਚੰਡ ਹੋ ਜਾਂਦਾ, ਪਰ ਦੋ ਹੀ ਖਤਰਨਾਕ ਨੇ, ਲੋਭ ਔਰ ਮੋਹ। ਜੋ ਕ੍ਰੋਧ ਘੱਟ ਜਾਂਦਾ, ਕ੍ਰੋਧ ਗੁਪਤ ਰਹਿੰਦਾ ਹੁੰਦਾ, ਕ੍ਰੋਧ ਜਾਂ ਪ੍ਰਗਟ ਹੁੰਦਾ ਨਾ ਇੱਕ ਵਾਰ ਸਪਾਰਕ ਵਾਂਗੂ, ਉਹ ਜਦੇ ਹੀ ਗੁਪਤ ਹੋ ਜਾਂਦਾ, ਉਹ ਜਿਹੜਾ ਉਹ ਕਰਨਾ ਕਰ ਜਾਂਦਾ, ਕ੍ਰੋਧ ਤਾਂ ਪ੍ਰਗਟ ਹੁੰਦਾ, ਜੋ ਕੰਮ ਕਰ ਜਾਂਦਾ ਉਹ ਫਿਰ ਚੁੱਪ ਕਰ ਜਾਂਦਾ। ਹੰਕਾਰ ਰਹਿੰਦਾ, ਹੰਕਾਰ ਦਾ ਬਰੀਕਤਾ ਮੋਹ ਜੜਿਆ ਹੀ ਰਹਿੰਦਾ, ਉਤਰਦਾ ਹੀ ਨਹੀਂ। ਹੰਕਾਰ ਤਾਂ ਉਹ ਟੈਂਪਰੇਚਰ ਹੈ ਜਿਹੜੀ ਸਰੀਰ ਦੀ ਹੈ, ਇੰਨੀ ਤਾਂ ਰਹੂ ਹੈ, ਜੇ ਥੱਲੇ 95 ਦੇ ਥੱਲੇ ਚਲਾ ਗਿਆ ਹੰਕਾਰ ਡੈਡ, ਹੰਕਾਰ 95 ਦੇ ਥੱਲੇ ਚਲਾ ਗਿਆ ਨਾ ਫਿਰ ਮਰ ਜਾਂਦਾ, ਫਿਰ ਇਹਦੀ ਮੌਤ ਹੈ, ਅੱਜ 110 ਤੇ ਆ ਜਾਏ ਫਿਰ ਵੀ ਮੌਤ ਹੈ, ਫਿਰ ਇਹ ਅੱਗ ਬਣ ਜਾਂਦਾ, ਫਿਰ ਊਂ ਸਾੜ ਦਿੰਦਾ, ਆਪ ਮਰੂ ਹੈ ਕਿਸੇ ਨੂੰ ਮਾਰੂ। ਬਸ ਇਹਦੇ ਵਿੱਚ ਹੀ ਵਿੱਚ ਹੰਕਾਰ ਦੀ ਡਿਗਰੀ ਹੈ, ਉੱਤੇ ਬਣਿਆ ਵੀ ਅੱਗ ਹੈ, ਥੱਲੇ ਗਿਆ ਮੌਤ ਹੈ, ਉੱਪਰ ਥੱਲੇ ਮੌਤ ਹੈ, ਵਿਚਾਲੇ ਵਿਚਾਲੇ ਠੀਕ ਹੈ, ਕੰਟਰੋਲ 'ਚ ਹੈ।
ਦੋਹਰਾ
ਬ੍ਰਹਮ ਵਿਦਿਆ ਦੀ ਗੱਲ ਸੀ ਉੱਥੇ ਖਾਣਾ, ਦੋਵੇਂ ਮੁਸਲਮਾਨ ਲਏ ਨੇ ਉੱਥੇ ਸ਼ੇਖ ਹਰ ਸੈਯਦ, ਜੇ ਪੂਰਾ ਨਹੀਂ ਤਾਂ ਅਧੂਰਾ ਤਾਂ ਹੈ, ਉਹ ਕੁਛ ਤਾਂ ਹੈ, ਉੱਥੇ ਕੁਛ ਆਤਮਾ ਦੀ ਗੱਲ ਚੱਲਦੀ ਸੀ ਉਹਨਾਂ ਦੇ ਨਾਲ, ਪਰ ਉਹ ਵੀ ਜਦ ਉਹਨੇ ਦੇਖਿਆ ਨਾ, ਜਦ ਗੱਲ ਆਪਣੇ ਆਚਰਣ ਤੇ ਆਈ ਸਾੜ ਦਿੱਤੇ। ਘਰ ਸਾੜਤਾ ਆਪਣਾ, ਇੰਨੀ ਵਧੀਆ ਉਹ ਲੜਕੀ ਜਾਣਦੀ ਸੀ ਰਾਜੇ ਦੀ, ਇਹਦੇ ਘਰ ਵਾਲੀ ਹੈ ਜਿਹੜੀ ਰਾਜੇ ਦੇ, ਹਾਂ ਇਹ ਦੋਵੇਂ ਵਿਦਿਆ ਜਾਣਦੀ ਸੀ ਉਹ ਵੀ, ਕਿਉਂਕਿ ਕੱਲੀ ਲੜਕੀ ਹੈ ਰਾਜੇ ਦੀ, ਰਾਜ ਕਰਨਾ ਸ਼ਸਤਰ ਸ਼ਸਤਰ ਸ਼ਾਸਤਰ, ਇਹ ਰਾਜ ਕਰਨ ਦੇ ਵਿੱਚ ਦੋ ਹੀ ਚੀਜ਼ਾਂ ਨੇ, ਸ਼ਾਸਤਰ ਔਰ ਸ਼ਾਸਤਰ, ਜੇ ਨਹੀਂ ਵਿਦਿਆ ਰਾਜ ਨਹੀਂ ਹੁੰਦਾ। ਪਰ ਜਿਹੜੇ ਇਹਨਾਂ ਦੇ ਗੁਰੂ ਨੇ ਉਹ ਕਿੱਥੇ ਗਿਆ, ਰਾਜੇ ਦਾ ਜਿਹੜਾ ਗੁਰੂ ਹੈ ਉਹ ਕਹਿੰਦੇ ਛੱਡਤਾ, ਰਾਜਾ ਦਾ ਆਜ਼ਾਦ ਕਰਤਾ, ਰਾਜੇ ਦਾ ਗੁਰੂ ਕੌਣ ਹੈ, ਉਹ ਬ੍ਰਹਮ ਵਿਦਿਆ ਵਾਲਾ, ਉਹ ਵਿਦਿਆ ਜਿਹੜੀ ਸਭ ਤੋਂ ਸੁਪਰੀਮ ਚੀਜ਼ ਸੀ ਉਹ ਛੱਡਤੀ, ਆਤਮਾ ਛੱਡਤੀ ਸਰੀਰ ਲੈ ਲਿਆ। ਇਹ ਤਾਂ ਸ਼ਸਤਰ ਔਰ ਸ਼ਾਸਤਰ ਤਾਂ ਮਾਇਆ ਦੇ ਵਿੱਚ ਹੀ ਹੈ, ਸਰੀਰ ਨਾਲ ਸੰਬੰਧ ਹੈ, ਬਈ ਸ਼ਾਸਤਰ ਸਰੀਰ ਦੀ ਰੱਖਿਆ ਵਾਸਤੇ, ਆਪਣੇ ਆ ਜਾਏ ਸ਼ੇਰ ਆ ਜਾਏ ਡਾਕੂ ਆ ਜਾਏ ਸਰੀਰ ਦੀ ਰੱਖਿਆ, ਇਹ ਦੁਸ਼ਮਣ ਆ ਜਾਏ ਇਹ ਦੂਏ ਨੂੰ ਮਾਰਨਾ ਜਾਂ ਆਪਣਾ ਆਪ ਬਚਾਉਣਾ, ਦੋਵੇਂ ਗੱਲਾਂ ਨੇ ਨਾ, ਹਮਲਾਵਰ ਨੂੰ ਮਾਰਨਾ ਜਾਂ ਆਪਣਾ ਆਪ ਬਚਾਉਣਾ, ਦੋਵੇਂ ਗੱਲਾਂ ਨੇ, ਸ਼ਸਤਰ ਨਾਲ ਹੋਰ ਕੀ ਹੈ, ਜ਼ੁਲਮ ਕਰਦੇ ਨੂੰ ਰੋਕ ਦੇਣਾ ਇਹ ਜ਼ੁਲਮ ਕਰ ਲੈਣਾ, ਉਸੇ ਹਥਿਆਰ ਨਾਲ ਜ਼ੁਲਮ ਹੋ ਜਾਂਦਾ ਹੈ। ਤੇ ਸ਼ਾਸਤਰ ਤਾਂ ਪੜ੍ਹੇ ਨੇ ਸਾਰੇ, ਕੌਣ ਪੜ੍ਹ ਲਓ, ਜ਼ੁਲਮ ਕਾਹਦੇ ਕਰ ਰਹੇ, ਉਹ ਕਾਹਦੇ ਜ਼ੁਲਮ ਕਰ ਰਹੇ, ਸ਼ਾਸਤਰ ਨਹੀਂ ਹਟਾਉਂਦਾ ਜ਼ੁਲਮ ਕਰਨ ਤੇ, ਜ਼ੁਲਮ ਕਰਨ ਤੇ ਬ੍ਰਹਮ ਵਿਦਿਆ ਹਟਾਉਂਦੀ ਹੈ, ਹਾਂ ਜ਼ੁਲਮ ਕਰ ਤੋ ਭਾਰੀ, ਕਿਹਨੂੰ ਕਹਿ ਰਿਹਾ, ਪੰਡਿਤ ਨੂੰ ਕਹਿ ਰਿਹਾ, ਕੌਣ ਕਹਿ ਰਿਹਾ, ਕਬੀਰ ਕਹਿ ਰਿਹਾ, ਇਹ ਤਾਂ ਬੜੇ ਜ਼ੁਲਮ ਕਰ ਰਹੇ ਨੇ, ਜ਼ੁਲਮ ਤਾਂ ਨਹੀਂ ਹਟਾਉਂਦਾ, ਮਤ ਮਾਰ ਦਿੰਦਾ, ਨਸ਼ਾ ਇਹ ਨਸ਼ਾ ਹਕੂਮਤ ਦਾ ਹੋ ਜਾਂਦਾ, ਨਹੀਂ ਹਟਦਾ। ਹੁਣ ਦੂਜੀ ਗੱਲ, ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ, ਉਹ ਧਰਮ ਦੀ ਪੜ੍ਹਾਈ ਵੀ ਪੜ੍ਹਾਉਂਦੇ ਨੇ ਰਾਜੇ, ਨਹੀਂ ਰਹਿਣਾ ਧਰਮ, ਇਨਸਾਫ ਕਿਵੇਂ ਕਰਨਾ, ਬੇਇਨਸਾਫੀ ਨਹੀਂ ਕਰਨੀ, ਦੋ ਵਿਦਿਆਵਾਂ ਦੇ ਬਿਨਾਂ ਇਕੱਠੀਆਂ ਦੇ ਬਿਨਾਂ ਰਾਜ ਨਹੀਂ ਹੁੰਦਾ, ਹੁੰਦਾ ਪਾਂਡਵਾਂ ਦਾ ਫਿਰ ਰਾਜ ਖਤਮ ਹੋ ਗਿਆ, ਨਾ ਕੌਰਵ ਰਹੇ ਨਾ ਪਾਂਡਵ ਰਹੇ, ਹਾਂਜੀ।
ਦੋਹਰਾ ਸ਼ਹਿਰ ਲਾਹੌਰ ਵਿਖੇ ਹੁਤੀ ਇੱਕ ਬੋਹਰੀਆ ਸ਼ਾਹ,
ਲਾਹੌਰ ਸ਼ਹਿਰ ਦੇ ਵਿੱਚ, ਦੇਖੋ ਸ਼ਹਿਰ ਲਾਹੌਰ ਛਾਂਟਿਆ, ਅੰਮ੍ਰਿਤਸਰ ਨਹੀਂ ਛਾਂਟਿਆ, ਲਾਹੌਰ ਛਾਂਟਿਆ, ਹੁਣ ਲਾਹੌਰ ਕਾਹਤੇ ਛਾਂਟਿਆ, ਅੰਮ੍ਰਿਤਸਰ ਕਾ ਨਹੀਂ ਛਾਂਟਿਆ, ਦਸਮ ਪਾਤਸ਼ਾਹ ਲਾਹੌਰ ਸ਼ਹਿਰ ਦੇ ਵਿੱਚ ਮੁਸਲਮਾਨ ਨੇ ਕੱਖ ਖਾ ਲਏ, ਅੰਮ੍ਰਿਤਸਰ ਸਾਰੇ ਇਹਨਾਂ ਨੇ ਤਾਂ ਮਿਲਣੇ ਨੇ, ਅੰਮ੍ਰਿਤਸਰ ਤਾਂ ਗਏ ਹੀ ਨਹੀਂ ਦਸਮ ਪਾਤਸ਼ਾਹ ਸਾਰੀ ਜ਼ਿੰਦਗੀ, ਅੰਨਿਆਂ ਦੇ ਘਰ ਕੀ ਜਾਣਾ, ਲਾਹੌਰ ਦੀ ਗੱਲ ਕਰਦੀ ਅੰਮ੍ਰਿਤਸਰ ਦੀ ਨਹੀਂ ਕਰਦੀ। ਔਰ ਹੈ ਜਾਨਵਰ ਗਿਆਨ ਦੀ ਗੱਲ ਚੱਲੂ, ਗਿਆਨ ਚਰਚਾ ਦੀ, ਅੰਮ੍ਰਿਤਸਰ ਇੰਨੇ ਕਰਨ ਵਾਲੇ ਸੀ ਇਸ ਜ਼ਮਾਨੇ 'ਚ, ਜਦੀ ਕਿ ਗੱਲ ਅਨੰਦਪੁਰ ਸਾਹਿਬ ਦੇ ਖਿਲਾਫ਼ ਨੇ ਸਾਰੇ, ਉਹ ਨੌਵੇਂ ਪਾਤਸ਼ਾਹ ਨੂੰ ਤਾਂ ਬਣ ਨਹੀਂ ਦਿੱਤਾ, ਨਹੀਂ ਸੀ ਫਿਰ ਹੋਰ ਕੌਣ ਸੀ, ਬੁੱਧੂ ਬੁੱਧੂ ਸ਼ਾਹ ਦਸਮ ਪਾਤਸ਼ਾਹ ਦੇ ਫੇਵਰ 'ਚ ਖੜਾ ਹੈ, ਲੜਾਈ ਕਰਦਾ ਹੈ, ਭਾਈਧਾਰੀਏ ਪਾਲੇ ਪਾਸਿਓਂ ਆ ਰਹੇ ਨੇ ਚੜ ਕੇ। ਪਰ ਜਿਹੜੇ ਜਾਂ ਭਾਈਧਾਰੀਆਂ ਦੀ ਲੜਾਈ ਹੋਈ ਹੈ ਭਰਿਓਂ ਵੀ ਰਾਜੇ ਆਏ ਨੇ। ਜਿਹੜਾ ਆਪਣਾ ਦੇਹਰਾਦੂਨ ਵਾਲਾ ਹੈ ਉਹਦਾ ਚੇਲਾ ਰਾਜਾ, ਉਹ ਤਾਂ ਫਿਰ ਪਾਲੇ ਪਾਸਿਓਂ ਆਇਆ ਚੜ ਕੇ, ਉਹ ਤਾਂ ਗੁਰੂ ਘਰ ਦੇ ਖਿਲਾਫ ਹੈ। ਕਸ਼ਮੀਰ ਚੋਂ ਸ਼ਹਿਰ ਹੈ ਨਾ, ਸ਼੍ਰੀਨਗਰ ਸ਼ਹਿਰ ਹੈ, ਉਹ ਪਰੇ ਰਾਹ 'ਚ ਆਪਣੇ ਹੇਮਕੁੰਟ ਦੇ ਰਾਹ ਸ਼੍ਰੀਨਗਰ ਨਹੀਂ, ਉੱਥੇ ਦਾ ਰਾਜ ਹੈ ਉਹ। ਦੇਹਰਾਦੂਨ ਜਿਹੜਾ ਹੈਗਾ ਰਾਮ ਰਾਏ ਇਹਦਾ ਚੇਲਾ ਹੈ, ਆਇਆ ਗੁਰੂ ਘਰ ਦੇ ਖਿਲਾਫ ਚੜ ਕੇ। ਅਤੇ ਰਾਮ ਰਾਏ ਕਿੱਧਰ ਹੈ ਫਿਰ, ਰਾਮ ਰਾਏ ਕਿਹੜੇ ਪਾਸੇ? ਇੱਧਰ ਕੌਣ ਹੈ? ਇੱਧਰ ਬੁੱਧੂ ਸ਼ਾਹ। ਤਾਂ ਨਹੀਂ ਵਰਤਿਆ ਅੰਮ੍ਰਿਤਸਰ ਦਾ ਨਾਂ, ਲਾਹੌਰ ਦਾ ਵਰਤਿਆ। ਲਾਹੌਰ ਮੁਸਲਮਾਨਾਂ ਨਾਲ ਅਟੈਚ ਹੈ, ਜਦ ਵੀ ਅੰਮ੍ਰਿਤਸਰ ਵਿਗੜੇ ਦੁੱਧ ਨਾਲ ਅਟੈਚ ਹੈ।
ਸ਼ਹਿਰ ਲਾਹੌਰ ਵਿਖੇ ਹੁੰਦੀ ਇੱਕ ਬਹੁਰੀਆ ਸ਼ਾਹ,
ਸ਼ਾਹ ਦੀ ਬਹੁਰੀਆ ਸੀ। ਸ਼ਾਹ ਕੋਈ ਦੇਖੋ, ਸ਼ਾਹ ਲਫ਼ਜ਼ ਵਰਤਿਆ, ਰਾਜਾ ਨਹੀਂ ਹੈਗਾ। ਜਿਸ ਨੂੰ ਬਖਸ਼ਣ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਨਹੀਂ ਹੈ, ਸ਼ਾਹ ਹੈ। ਥੋੜ੍ਹੀ ਬਹੁਤ ਗਿਆਨ ਦੀ ਗੱਲ ਜਾਣਦਾ, ਗਿਆਨ ਦੀ ਗੱਲ ਜਾਣਦਾ, ਪਰ ਜ਼ਿਆਦਾ ਨਹੀਂ ਜਾਣਦਾ। ਇੱਛਾ ਵੀ ਹੈ। ਦੇਖੋ ਜਿਹੜਾ ਪੈਸੇ ਵਾਲਾ, ਉਹਨੂੰ ਪੈਸੇ ਦੀ ਇੱਛਾ ਹੁੰਦੀ ਹੈ ਤਾਂ ਹੀ ਰੱਖਿਆ, ਹੋਰ ਵੀ ਕਮਾਉਂਦਾ। ਸ਼ਾਹ ਹੈ ਗਿਆਨੀ, ਗਿਆਨ ਨਾਲ ਪ੍ਰੇਮ ਕਰਨ ਵਾਲਾ।
ਕਮਲ ਨਿਰਖ ਲੋਚਨ ਜਲਤ ਹੇਰ ਲਜਤ ਮੁਖ ਮਹਾ।
ਕਮਲ ਹੈ ਜਿਹੜਾ, ਕਮਲ ਦਾ ਫੁੱਲ ਹੁੰਦਾ। ਕਮਲ ਦਾ ਫੁੱਲ ਕੀ ਹੁੰਦਾ? ਕਮਲ ਦਾ ਜਿਹੜਾ ਬੱਚਾ ਹੁੰਦਾ ਨਾ ਛੋਟਾ, ਉਹਦੀ ਅੱਖ ਕਮਲ ਨੈਣ ਹੁੰਦੀ। ਜਿਹੜੀ ਅੱਖ 'ਚ ਤਲਬਾ ਦੂਈ ਨਾ ਹੋਵੇ, ਭੇਦ ਭਾਵ ਨਾ ਹੋਵੇ, ਭੇਦ ਭਾਵ ਨਾ ਹੋਵੇ, ਸਭ ਨੂੰ ਇੱਕੋ ਜਿਹਾ ਸਮਝ ਹੋਵੇ, ਉਹ ਕਮਲ ਨੈਣ ਕਹਿੰਦੇ ਉਹਨੂੰ। ਔਰ ਕਮਲ ਦਾ ਫੁੱਲ ਥੋੜ੍ਹੀ ਜਾਂਦਾ, ਹਾਂ ਮਧੁਰ ਬਹਿਣ। ਜਿਹ 'ਚ ਭੇਦ ਭਾਵ ਨਾ ਹੋਵੇ, ਕੱਖ ਨਾ ਸਾਰਿਆਂ ਨੂੰ ਦੇਖੇ, ਕਮਲ ਨੈਣ ਕਹਿੰਦੇ ਨੇ ਉਹਨੂੰ। ਉਹ ਐਸੀ ਦ੍ਰਿਸ਼ਟੀ ਸੀ ਉਹਦੀ ਟਿੱਕੀ ਹੋਈ ਇੱਕੋ ਜੀ, ਕਿ ਕਮਲ ਵਾਲੀ ਅੱਖ ਵਾਲੇ ਵੀ ਬੱਚੇ ਵੀ ਪ੍ਰਭਾਵਿਤ ਹੁੰਦੇ ਸੀ ਉੱਥੇ। ਬੱਚਿਆਂ ਤੋਂ ਲੋਕ ਪ੍ਰਭਾਵਿਤ ਹੁੰਦੇ, ਬੱਚੇ ਤੋਂ ਆਮ ਆਦਮੀ ਪ੍ਰਭਾਵਿਤ ਹੁੰਦਾ, ਲੇਕਿਨ ਬੱਚੇ ਉਹ ਤੋਂ ਪ੍ਰਭਾਵਿਤ ਹੁੰਦੇ ਸੀ। ਹਾਂ ਸਮਦ੍ਰਿਸ਼ਟੀ।
ਕਮਲ ਨਿਰਖ ਲੋਚਨ ਜਲਤ,
ਹਾਂ ਕਮਲ ਦੇਖ ਕੇ ਜੇ ਕੋਈ ਚੰਗਾ ਆਦਮੀ ਸੀ ਉਹਨੂੰ ਜਦ ਦੇਖ ਲੈਂਦਾ ਸੀ ਉਹਤੇ ਬੜਾ ਪ੍ਰਭਾਵ ਹੁੰਦਾ ਸੀ, ਚੰਗੇ ਆਦਮੀਆਂ 'ਤੇ ਵੀ ਬੜਾ ਪ੍ਰਭਾਵ ਹੁੰਦਾ ਸੀ, ਉਹਦਾ ਪ੍ਰਭਾਵਸ਼ਾਲੀ ਸੀ। ਜਿਵੇਂ ਸੰਤਾਂ ਕੋਲ ਲੋਕ ਜਾਂਦੇ ਨੇ, ਪ੍ਰਭਾਵ ਹੁੰਦਾ ਉਹਨਾਂ ਦਾ, ਬਹਿੰਦੇ ਨੇ ਉੱਠਦੇ ਨੇ, ਚਾਹੇ ਬੋਲਦੇ ਵੀ ਨਹੀਂ।
ਹੇਰ ਲਜਤ ਮੁਖ ਮਾ,
ਜੇ ਦੇਖ ਲੈਂਦੇ ਨੇ ਜਿਹਨੂੰ, ਜਿਹੜਾ ਜਿਹਨੂੰ ਸਮਝ ਆ ਜਾਂਦੀ ਹੈ ਜੇ ਗੱਲ ਕਰਦਾ, ਜੇ ਕੋਈ ਗੱਲਬਾਤ ਕਰਕੇ ਉਹਦੇ ਅੰਦਰ ਪਤਾ ਲੱਗਦਾ ਵੀ ਕਿੰਨਾ ਗਿਆਨ ਹੈ। ਹੇਰ ਹੁੰਦਾ ਦੇਖ ਲੈਣਾ, ਅੰਦਰੋਂ ਪਰਖ ਲੈਣਾ ਅਵਸਥਾ ਕੀ ਹੈ। ਲਜਤ ਮੁਖ ਮਾ, ਉਹ ਦੇਖਦਾ ਸੀ ਵੀ ਇਹ ਤਾਂ ਬਹੁਤ ਗਾਹਾਂ। ਮੁੱਖ ਮਹਾ, ਮੁੱਖ ਦੇਖੋ, ਮੁੱਖ ਲਫ਼ਜ਼ ਆਇਆ। ਮੁੱਖ ਕੀ ਹੁੰਦਾ? ਇੱਕ ਮਨ ਹੈ, ਇਹ ਵੀ ਮੁੱਖ ਹੈ, ਇੱਕ ਚਿੱਤ ਹੈ, ਉਹ ਵੀ ਮੁੱਖ ਹੈ। ਜੇ ਮਨ ਬੋਲਦਾ ਤਾਂ ਮਨਮੁੱਖ ਹੈ, ਮਨਮੁਖੀ ਹੈ ਬੁੱਧੀ, ਮਨਮੁੱਖ ਨਹੀਂ ਲਫ਼ਜ਼ ਹੁੰਦਾ। ਜੇ ਅਕਲ 'ਚ ਮਨ, ਜੇ ਅਕਲ ਮਨ ਦੇ ਲੈਵਲ 'ਤੇ ਜੇ ਬੁੱਧੀ ਡਿਮਾਂਡ ਕਰਦੀ ਹੈ, ਕੋਈ ਗੱਲਬਾਤ ਕਰਦੀ ਹੈ ਤਾਂ ਮਨਮੁਖੀ ਹੈ। ਦੁਨਿਆਵੀ ਲੈਵਲ 'ਤੇ, ਦੁਨਿਆਵੀ ਪੱਧਰ 'ਤੇ ਜਦੋਂ ਗਾਂ ਆਤਮਕ ਲੈਵਲ ਦੀ ਗੱਲ ਕਰਦੀ ਹੈ, ਜਿਹੜੀ ਮਨ ਦਾ ਮੂਲ ਹੈ, ਆਤਮਾ ਜਿਹਨੂੰ ਕਹਿੰਦੇ ਨੇ, ਪਰਾਤਮਾ ਵੈਸੇ ਆਪਾਂ ਕਹਿੰਦੇ ਹਾਂ, ਆਪਣੇ ਮੂਲ ਦੇ ਲੈਵਲ 'ਤੇ, ਗੁਰਦੇਵ ਦੇ ਲੈਵਲ 'ਤੇ, ਫਿਰ ਗੁਰਮੁਖੀ ਹੈ। ਮੁੱਖ ਮਨ ਹੀ ਮੁੱਖ, ਮਨ ਬੋਲਦਾ ਨਾ, ਚੁੱਪ ਨਹੀਂ ਕਰਾਉਣਾ, ਅਤੇ ਮੂੰਹ ਬੋਲਦਾ ਹੁੰਦਾ।
ਮੁੱਖ ਮਾਹ ਫੇਰ ਲਜਤ ਮੁੱਖ ਮਾਹ,
ਹਾਂ ਮੁੱਖ ਮਾਹ, ਮਨ ਵਿੱਚ, ਮਨ ਦੇ ਵਿੱਚ ਲਜਤ ਹੁੰਦੀ ਹੈ, ਚਿੱਤ ਵਿੱਚ ਉਹਨੂੰ ਲਜਤ ਹੁੰਦੀ ਹੈ।
ਚੌਪਈ,
ਹਾਂ,
ਸ੍ਰੀ ਜਗ ਜੋਤ ਮਤੀ ਤਿਹ ਨਾਮਾ ਜਾਂ ਸਮ ਔਰ ਨਾ ਜਗ ਮੋ ਬਾਮਾ।
ਚੌਵੀ ਕੀ ਹੈ? ਜਗ ਜੋਤ ਮਤੀ, ਹੁਣ ਨੌ ਆਇਆ ਪਿੱਛੋਂ, ਪਹਿਲਾਂ ਉਹਦਾ ਆਇਆ ਨਕਸ਼ਾ, ਜੇ ਨਕਸ਼ਾ ਨਹੀਂ ਹੈ ਤਾਂ ਜਗ ਜੋਤ ਮਤੀ ਨਹੀਂ ਹੈ। ਜਗ ਜੋਤ ਮਤੀ ਨਹੀਂ ਹੈ, ਜਗ ਜੋਤ ਮਤੀ ਤਾਂ ਹੈ ਸਾਰਿਆਂ 'ਚ ਖੁਦਾ ਦਾ ਨੂਰ ਮੰਨਦੀ ਹੈ, ਸਾਹਮਣੇ ਜੋਤ ਜੋਤ ਹੈ ਸੋਈ ਮੰਨਦੀ ਹੈ, ਸਾਰਿਆਂ 'ਚ ਇੱਕੇ ਜੋਤ ਦੇਖਦੀ ਹੈ, ਉਹਦੇ 'ਚ ਕੋਈ ਭੇਦਭਾਵ ਨਹੀਂ ਹੈ, ਉਹਨੂੰ ਪਤਾ ਵੀ ਉਹ ਚਾਰੇ ਵਰਣਾਂ ਨੂੰ ਨਹੀਂ ਮੰਨਦੀ। ਜਗ ਜੋਤ ਮਤੀ ਉਹ ਹੈ ਜਿਹੜਾ ਸਭ ਨੂੰ ਬਰਾਬਰ ਮੰਨਦਾ, ਸਾਰਿਆਂ 'ਚ ਇੱਕੋ ਹੀ ਖੂਨ ਹੈ, ਇੱਕੋ ਹੀ ਪਾਣੀ, ਇੱਕੋ ਹੀ ਜਗ੍ਹਾ ਸਾਹ ਲੈਂਦੇ ਨੇ, ਜੂੜ ਸੁੱਚ ਨਹੀਂ ਸੰਸਾਰ 'ਚ ਹੋ ਸਕਦੀ ਕਿ ਸਾਹ ਹਵਾ 'ਚ ਛੱਡਦੇ ਹਾਂ, ਹਵਾ ਖਿੱਚਦੇ ਹਾਂ, ਹਵਾ ਸਾਰਿਆਂ 'ਚ ਉਹੀ ਜਾਂਦੀ ਹੈ, ਅਤੇ ਹਵਾ ਤਾਂ ਫਿਰ ਸੁੱਚੀ ਕਰਕੇ ਦਿਖਾਓ, ਪਾਣੀ ਦਾ ਅਸੀਂ ਜਲ ਵੰਡ ਲਵਾਂਗੇ, ਇਹ ਖੂਹ ਤਾਂ ਸਾਡਾ, ਦੂਏ ਦੇ ਤੇਰਾ, ਬਹੁਤ ਥੱਲੇ ਦੀ ਹੈ, ਦੂਰ ਪਤਾ ਹੀ ਨਹੀਂ ਹੈਗਾ ਵੀ ਥੱਲੇ ਮਿਲਦਾ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਹਵਾ ਨੂੰ ਕਿਵੇਂ ਵੰਡਾਂਗੇ? ਹਵਾ ਦਾ ਸਾਰਿਆਂ ਦੇ ਸਾਹ ਨੱਕਦਾ ਆ, ਮੂੰਹ ਦਾ ਬਾਹਰੇ ਆਉਂਦਾ, ਸਾਰੀ ਹਵਾ ਮਿਕਸ ਹੋਵੇ, ਇਹਨੂੰ ਅੱਡੋ ਅੱਡ ਕਿਵੇਂ ਕਰਕੇ ਰੱਖੋਗੇ ਤੁਸੀਂ? ਔਰ ਇਹੀ ਪ੍ਰਾਣ ਵਾਯੂ ਹੈ, ਇਹ ਤੋਂ ਸਭ ਕੁਛ ਪੈਦਾ ਹੋਇਆ, ਪੈਦਾ ਤਾਂ ਹਵਾ ਤੋਂ ਹੋਇਆ, ਪਾਣੀ ਦਾ ਹਵਾ ਤੋਂ ਹੀ ਪੈਦਾ ਹੋਇਆ ਨਾ, ਰਚਨਾ ਹਵਾ ਤੋਂ ਹੀ ਪੈਦਾ ਹੋਈ ਹੈ, ਉਹੀ ਬੰਦੇ ਨੇ ਨਾ, ਕੀਤਾ ਪਸਾਓ ਇਹ ਕੋ ਕਬਾਓ, ਕੇਵਲ ਇੱਕ ਹਵਾ ਤੋਂ ਪਸਾਰਾ ਹੋਇਆ ਸਾਰਾ, ਜੇ ਪਸਾਰਾ ਹੀ ਹਵਾ ਤੋਂ ਹੋਇਆ, ਹਵਾ ਨੂੰ ਵੰਡਿਆ ਨਹੀਂ ਜਾ ਸਕਦਾ, ਹਵਾ ਨੂੰ ਸੁੱਚੀ ਕੀਤਾ ਨਹੀਂ ਜਾ ਸਕਦਾ, ਸਾਰਿਆਂ ਦਾ ਸਾਹ ਉੱਥੇ ਹੀ ਜਾਂਦਾ, ਉਹੀ ਫਿਰ ਅਸੀਂ ਸਾਹ ਲੈਂਦੇ ਹਾਂ। ਹਾਂ, ਬੈਡ ਸਮੈਲ ਜਿਹੜੀ ਹੈਗੀ ਉਹ ਤੋਂ ਬਚਣਾ ਉਹ ਗੱਲ ਹੋਰ ਹੈ, ਸਮੈਲ ਹੈ, ਆਦਮੀ ਤਾਂ ਨਹੀਂ ਕੋਈ ਹੈ, ਤਾਂ ਸਮੈਲ ਹੈ ਹਵਾ ਦੇ ਵਿੱਚ, ਹਵਾ 'ਚ ਹਵਾ ਪਲਿਊਟ ਹੋਈ ਹੈ, ਹਵਾ ਦਾ ਸ਼ੁੱਧੀਕਰਨ ਕਰਨਾ ਜਾਂ ਹਵਾ ਨੂੰ ਪਾਣੀ ਨੂੰ ਖਰਾਬ ਕਰ ਲੈਣਾ, ਪਾਣੀ ਦਾ ਪੋਲਿਊਸ਼ਨ ਹੈ ਉਹ ਸਾਫ਼ ਕਰਨਾ, ਉਹ ਅਲੱਗ ਗੱਲ ਹੈ, ਪਰ ਆਦਮੀਆਂ 'ਚ ਵੀ ਅਨੁਭਵ ਕਿਵੇਂ ਪੈਦਾ ਹੋ ਗਿਆ? ਇੱਕ ਹਵਾ ਨੇ ਬਾਣੀ ਨੂੰ ਆਦਮੀ ਨੂੰ ਗੰਦਾ ਕਰਤਾ, ਇੱਕ ਹਵਾ ਉਸੇ ਤੋਂ ਇੱਕੋ ਆਦਮੀ ਸ਼ੁੱਧ ਹੈ। ਹਾਂ, ਖਿਆਲਾਤ ਜਿਹੜੇ ਸਾਡੇ ਨੇ, ਜਿਹਦੇ ਖਿਆਲਾਤ ਮਾੜੇ ਨੇ ਉਹ ਆਦਮੀ ਮਾੜਾ, ਜਿਹਦੇ ਖਿਆਲ ਚੰਗੇ ਨੇ ਆਦਮੀ ਚੰਗਾ, ਭਗਤਾਂ ਦੇ ਖਿਆਲ ਚੰਗੇ ਤੇ ਚੰਗੇ ਨੇ। ਜੇ ਨੀਚ ਘਰ ਪੈਦਾ ਹੋਇਆ ਹੋਇਆ, ਜਿਹਨੂੰ ਨੀਚ ਅਸੀਂ ਮੰਨਿਆ ਹੋਇਆ, ਜੋ ਭਗਤ ਹੈ, ਜੋ ਉਹਦੇ ਖਿਆਲਾਤ ਚੰਗੇ ਨੇ, ਤਾਂ ਚੰਗਾ ਹੀ ਹੈ, ਮਾੜਾ ਕਾਤੇ? ਅਤੇ ਫਿਰ ਹਰਨਾਕਸ਼ ਤਾਂ ਰਾਜਾ ਪ੍ਰਹਲਾਦ ਉਹਦੇ ਪੈਦਾ, ਹਰਨਾਕਸ਼ ਨੂੰ ਮਾੜਾ ਕਾਤੇ ਕਹਿੰਦੇ? ਰਾਕਸ਼ਿਸ ਉਹ ਤਾਂ ਮਾੜੇ ਘਰ ਪੈਦਾ ਨਹੀਂ ਹੋਇਆ, ਐਸਾ ਉਲਝਿਆ ਹੋਇਆ ਇਤਿਹਾਸ ਹੈ, ਸਾਡੇ ਕੋਲ ਜਵਾਬ ਕੋਈ ਨਹੀਂ, ਜੋ ਅਸੀਂ ਡਿਵੀਜ਼ਨ ਕੀਤੀ ਹੋਈ ਆ, ਆਪ ਫਸੇ ਪਏ ਨਾ ਸਾਰਾ, ਜੋ ਅਸੀਂ ਡਿਵੀਜ਼ਨ ਕੀਤੀ ਹੈ ਨਾ ਸਿਮਰ ਸ਼ਾਸਤਰਾਂ 'ਚ, ਉਹ 'ਚ ਅਸੀਂ ਫਸੇ ਪਏ ਹਾਂ ਪੈਰ ਪੈਰ 'ਤੇ, ਕਿ ਬੁੱਧੀਹੀਨ ਆਦਮੀਆਂ ਦਾ ਗਲਤ ਕੀਤਾ ਹੋਇਆ, ਸਾਰਾ ਕੰਮ ਹੈ ਗਲਤ ਕੀਤਾ ਹੋਇਆ ਜਾਣ ਬੁੱਝ ਕੇ। ਸੱਚ ਦੇ ਇਨਸਾਫ਼ ਦੇ ਆਧਾਰ 'ਤੇ ਨਹੀਂ ਹੈ ਇਹ ਸਭ ਕੁਛ, ਉੱਥੇ ਅਸੀਂ ਉੜਜੇ ਪਏ, ਉਹਨੂੰ ਠੀਕ ਨਹੀਂ ਕਰ ਰਹੇ, ਉਹ ਬਜ਼ੁਰਦਾਂ ਵੀ ਇਹ ਠੀਕ ਹੈ, ਉਹਦੇ ਵਿੱਚ ਜਿੱਦਾਂ ਠੀਕ ਕਰ ਲਓ, ਜੇ ਕੋਈ ਗਲਤੀਆਂ ਨੇ ਉਹਨੂੰ ਠੀਕ ਕਰ ਲਓ ਬੈਠ ਕੇ, ਵੀ ਇਹ ਭਾਈ ਸਾਨੂੰ ਅੜਚਣ ਆਉਂਦੀ ਹੈ, ਕਿਸੇ ਵੇਲੇ ਵਿਚਾਰਧਾਰਾ ਬਣਾ ਲਈ ਉਹ ਗਲਤ, ਗਲਤ ਠੀਕ ਸੰਵਿਧਾਨ ਸਾਡਾ ਬਣਿਆ, ਕਿੰਨੀ ਵਾਰ ਉਹ ਸੰਸ਼ੋਧਨ ਕਰਦੇ ਹਾਂ, ਤੂੰ ਧਰਮ ਸੰਸ਼ੋਧਨ ਨਹੀਂ ਕੀਤਾ ਜਾ ਸਕਦਾ, ਭਲਾ ਗੱਲ ਕੀ ਹੈ, ਰਿਫੋਰਮ ਕਰ ਲਓ, ਜੇ ਰਿਫੋਰਮ ਕਰਨ ਵਾਲੀ ਕੋਈ ਚੀਜ਼ ਹੈ ਤਾਂ ਉਹਨੂੰ ਰਿਫੋਰਮ ਕੀਤਾ ਜਾ ਸਕਦਾ। ਗੁਰਬਾਣੀ 'ਚ ਅਸੀਂ ਬੇਸ 'ਚ ਰਿਫੋਰਮੇਸ਼ਨ ਹੋ ਨਹੀਂ ਸਕਦੀ, ਕਰ ਲਓ ਇਹ 'ਚ ਵੀ ਜੇ ਕੋਈ ਹੈ ਦਿਮਾਗ ਵਾਲਾ, ਇਹ 'ਚ ਵੀ ਕਰ ਲਓ, ਚਲੋ ਜੇ 'ਚ ਕਮੀ ਹੈ ਤਾਂ ਦੂਰ ਕਰ ਲਓ, ਪਰ ਜੇ ਕਮੀ ਵੀ ਹੈ ਦੂਰ ਨਹੀਂ ਕਰਨੀ, ਉਹ ਕਮੀ ਲੈ ਕੇ ਡੁੱਬ ਜਾਂਦੀ, ਉਹ ਤਾਂ ਡੁੱਬੂਗੀ ਲੈ ਕੇ। ਹਾਂਜੀ,
ਸ੍ਰੀ ਜਗ ਜੋਤ ਮਤੀ ਤੇਹ ਨਾਮਾ,
ਸ੍ਰੀ ਜਗ ਜੋਤ ਮਤੀ ਤੇਹ ਨਾਮਾ, ਜਗ ਜੋਤ ਮਤੀ ਉਹਦਾ ਨਾਮ ਹੈ, ਉਹ ਮਤ ਹੈ ਉਹਦੇ ਕੋਲ, ਉਹ ਆਪਣੇ ਆਪ 'ਚ ਇੱਕ ਮਤ ਹੈ ਜਿਹਦਾ ਪ੍ਰਚਾਰ, ਜਿਹਨੂੰ ਮੰਨੀ ਬੈਠੀ ਹੈ ਕਿ ਜਗ ਦੀ ਜੋਤ ਇੱਕੋ ਹੀ ਹੈ, ਸਾਰਿਆਂ 'ਚ ਇੱਕ ਜੋਤ ਹੈ, ਜਗ 'ਚ ਖੁਦਾ ਦਾ ਨੂਰ ਹੈ ਸਾਰੇ ਹੀ, ਇਹ ਮੁਸਲਮਾਨ ਮੰਨਦੇ ਨੇ, ਇੱਕੋ ਨੂਰ ਹੈ, ਅੱਬਲ ਅੱਲੋ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦ, ਇਹ ਤਾਂ ਫਿਰ ਗੁਰਮਤ ਦੀ ਉਹ ਗੱਲ ਹੈ, ਇਹ ਤਾਂ ਵੇਦ ਦੀ ਉਹ ਗੱਲ ਹੈ, ਇਹ ਮੁਸਲਮਾਨ ਵੀ ਮੰਨਦੇ ਨੇ, ਪਰ ਨੂਰ ਕੀ ਹੈ ਇਹ ਨਹੀਂ ਉਹਨਾਂ ਨੂੰ ਪਤਾ, ਇੰਨੀ ਗੱਲ ਤਾਂ ਮੰਨਦੇ ਨੇ, ਹਾਂ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਵੀ ਨੂਰ ਕੀ ਹੈ, ਉਹਨਾਂ ਨੂੰ ਦੁਰਕਾਰਨ ਦੀ ਲੋੜ ਨਹੀਂ, ਜਿਹੜੇ ਉਹਨਾਂ 'ਚ ਗਲਤ ਨੇ ਆਪ ਉਹ ਗਲਤਾਂ ਦੇ ਖਿਲਾਫ਼ ਉਹ ਆਪ ਵੀ ਹੈਗੇ ਨੇ, ਉਹਨਾਂ 'ਚ ਬੰਦੇ ਕੱਟੜਵਾਦੀਆਂ ਦੇ ਆਪ ਵੀ ਖਿਲਾਫ਼ ਨੇ, ਉਹ ਕੱਟੜਵਾਦੀ ਸਾਡੇ 'ਚ ਵੀ ਬਥੇਰੇ ਨੇ, ਉਦਾਰਵਾਦੀ ਤਾਂ ਇੱਕ ਥਾਂ ਹੋਣ, ਕੱਟੜਵਾਦੀ ਆਪੇ ਅਲੱਗ ਥਲੱਗ ਹੋ ਜਾਣਗੇ, ਜੇ ਸਿਆਣੇ ਇੱਕ ਥਾਂ ਬੈਠਣ ਦੂਏ ਆਪੇ ਇੱਕ ਥਾਂ ਅੱਡ ਅੱਡ ਹੋ ਜਾਂਦੇ ਨੇ, ਪਰ ਇਹਦਾ ਸਿਆਣੇ ਦੂਜੇ ਕੱਟੜਵਾਦੀਆਂ ਦੀ ਫੇਵਰ ਕਰਕੇ ਆਪਸ ਵਿੱਚ ਹੀ ਵੱਟਾ ਪਾਈ ਬੈਠੇ ਨੇ, ਸਿਆਣੇ ਕਾਹਦੇ ਹੋਏ, ਸਿਆਣੇ ਨੇ ਜੇ ਉਹ ਸਿਆਣੇ ਦਾ ਇਕੱਠੇ ਹੋਣ ਇੱਕ ਜਗ੍ਹਾ, ਉਹ ਦੂਜਿਆਂ ਨੂੰ ਸਮਝਾਉਣ ਜਿਵੇਂ ਸਮਝਦੇ ਨੇ ਉਵੇਂ ਸਮਝਾਉਣ, ਸਮਝਾਉਣ ਦੇ ਫਿਰ ਕਈ ਤਰੀਕੇ ਨੇ ਨਾ, ਸਮਝਾਉਣ ਵਾਸਤੇ ਫਿਰ ਹਕੂਮਤ ਵੀ ਹੈ, ਫੌਜ ਵੀ ਹੈ, ਪੁਲਿਸ ਵੀ ਹੈ, ਗੱਲਾਂ ਨੇ ਕਈ ਤਰੀਕੇ ਨੇ ਸਮਝਾਉਣ ਦੇ, ਉੱਥੇ ਵੀ ਤਾਂ ਸਮਝਾਇਆ ਜਾਂਦਾ ਕੈਦ 'ਚ ਉਹਨੂੰ, ਸਮਝਾ ਵੀ ਭਾਈ ਛੱਡ ਦਿਓ, ਇਹ ਛੱਡੋ ਬਾਈਧਾਰੀਆਂ, ਉਹ ਜਿਹੜੇ 40 ਰਾਜੇ ਸੀ
ਗਵਾਲੀਅਰ
ਉਹ ਸਮਝਾਏ ਸੀ 6ਵੇਂ ਪਾਤਸ਼ਾਹ ਨੇ, ਸਮਝਾ ਕੇ ਬਾਹਰ ਕੱਢਤੇ ਵੀ ਤੁਸੀਂ ਪਾਗਲ ਹੋਏ ਹੋਏ ਹੋ, ਜਾਓ ਜਾ ਕੇ ਰਾਜ ਕਰੋ ਆਰਾਮ ਨਾਲ, ਇਹ ਪੱਥਰ ਭਾਰੀ ਹੱਥੋਂ ਤਾਂ ਨਹੀਂ ਚੱਕ ਹੁਣ, ਹਕੂਮਤ ਆ ਪਰਮੇਸ਼ਰ ਦਿੰਦਾ ਇਹਨੂੰ ਪਾਵਰ ਦਿੱਤੀ ਹੈ ਕਰਨ ਦੇ, ਤੁਸੀਂ ਸਹਿਮਤ ਹੋ ਕੇ ਚੱਲੋ ਨਾਲ, ਫਿਰ ਕੀ ਤਕਲੀਫ ਹੈ। ਹਾਂ ਜੇ ਕੋਈ ਨਜਾਇਜ਼ ਜੇ ਗੱਲ ਹੈ ਤਾਂ ਮੈਨੂੰ ਦੱਸੋ, ਮੀਆਂ ਮੀਰ 6ਵੇਂ ਪਾਤਸ਼ਾਹ ਵਿੱਚ ਹੋ ਗਏ, ਉੱਧਰ ਮੀਆਂ ਮੀਰ ਸੀ ਇੱਧਰ 6ਵੇਂ ਪਾਤਸ਼ਾਹ ਸੀ, ਚਲੋ ਤੁਸੀਂ ਮੈਨੂੰ ਮੰਨ ਲਓ, ਹਿੰਦੂ ਮੈਨੂੰ ਮੰਨ ਲਓ, ਅਸੀਂ ਗੁਰੂ ਨਾਨਕ ਦੀ ਗੱਦੀ 'ਤੇ ਬੈਠਾ ਮੈਂ, ਤੁਸੀਂ ਮੈਨੂੰ ਦੱਸੋ, ਮੈਂ ਮੀਆਂ ਮੀਰ ਨੂੰ ਕਹੂੰ ਵੀ ਰਾਜੇ ਦਾ ਕੰਨ ਮਰੋੜ ਬਈ ਤੂੰ ਜੇ ਗਲਤ ਕਰਦਾ, ਗੱਲ ਹੋਈ ਨਾ, ਵਿਚਾਲੇ ਦਾ ਕੋਈ ਚਾਹੀਦਾ ਨਾ, ਆਹ ਵਿਚਾਲੇ ਆ ਗਏ ਦੋਏ, ਹੁਣ ਵੀ ਜੇ ਅੱਤਵਾਦੀਆਂ ਦਾ ਕੋਈ ਰਾਜੀਨਾਮਾ ਕਰਾਉਣ ਵਾਲੇ ਵਿੱਚ ਹੁੰਦੇ ਹੀ ਨੇ ਬੰਦੇ, ਮੀਡੀਏਟਰ ਬਣ ਗਏ ਔਰ ਗੱਲ ਸੁਣਜ ਗਈ, ਹਰ ਗੱਲ ਹਰ ਮਸਲੇ ਦਾ ਹੱਲ ਵਿਚਾਰ ਵਟਾਂਦਰਾ ਹੀ ਹੈ, ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੈ, ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਹਾਂਜੀ,
ਜਾ ਸਮ ਔਰ ਨਾ ਜਗਮੋ ਬਾਮਾ,
ਹੋਰ ਇਸ ਨਹੀਂ ਇਹਦੇ ਬਰਾਬਰ ਕੋਈ ਹੈ, ਜੇ ਕੋਈ ਹੈ ਤਾਂ ਇਹਦੇ ਵਰਗੀ ਹੋਈ ਹੈ, ਬਾਮਾ ਔਰਤ ਨੂੰ ਕਹਿੰਦੇ ਨੇ, ਮੱਤ ਨੂੰ ਕਹਿੰਦੇ ਨੇ, ਇਸ ਮੱਤ ਦੇ ਬਰਾਬਰ ਦੀ ਦੁਨੀਆ 'ਚ ਹੋਰ ਕੋਈ ਮੱਤ ਨਹੀਂ ਹੈ, ਜਿਹੜੀ ਇਹ ਮੰਨਦੀ ਹੈ ਕਿ ਸਭ ਇੱਕ ਨੂਰ ਤੇ ਸਭ ਜਗ ਉਪਜਿਆ, ਜਗ ਜੋਤ ਮਤੀ ਹੈ, ਜੇ ਇਹ ਤੋਂ ਉੱਪਰ ਦੀ ਦੁਨੀਆ 'ਚ ਜੇ ਔਰਤ ਹੋਵੇ ਚਾਹੇ ਆਦਮੀ ਹੋਵੇ, ਜਿਹੜਾ ਵੀ ਇਹ ਗੱਲ ਕਹਿੰਦਾ ਉਹ ਤੋਂ ਉੱਪਰ ਦੀ ਹੋਰ ਕੋਈ ਨਹੀਂ, ਇਸ ਮਤ ਦਾ ਧਾਰਨੀ ਕੋਈ ਹੋਵੇ ਚਾਹੇ ਚਾਹੇ ਆਦਮੀ ਹੈ ਚਾਹੇ ਔਰਤ ਹੈ, ਉਹਦੇ ਮੁਕਾਬਲੇ ਉਹ ਤੋਂ ਵੱਧ ਉਹ ਤੋਂ ਉੱਪਰ ਵਾਲਾ ਕੋਈ ਨਹੀਂ, ਉਹਦੇ ਬਰਾਬਰ ਦੇ ਹੋ ਸਕਦੇ ਨੇ। ਹਾਂਜੀ,
ਅਧਿਕ ਤਰਨੀ ਕੀ ਪ੍ਰਭਾ ਬਿਰਾਜੈ।
ਅਧਿਕ ਪ੍ਰਭਾ ਲਫ਼ਜ਼ ਆ ਗਿਆ ਨੂਰ, ਉਹ ਤਰਨੀ ਜਿਹੜੀ ਹੈ ਔਰਤ ਹੈ ਉਹਦੇ ਉੱਤੇ ਨੂਰ ਚੜ ਚੜ ਪੈਂਦਾ ਉਹਦਾ ਚਿਹਰੇ ਤੋਂ, ਕੁਦਰਤੀ ਨੂਰ
ਪ੍ਰਭਾਵ ਰਾਜੇ
ਉਹਦਾ ਚਿਹਰੇ ਦਾ ਪ੍ਰਭਾਵ ਹੈ ਜਿਹੜਾ ਨਾ ਚੱਲਿਆ ਨਹੀਂ ਜਾਂਦਾ ਕਿਸੇ 'ਤੇ, ਕਿ ਸੱਚ ਹੈ ਨਾ ਅੰਦਰ, ਸਭ ਨੂੰ ਇੱਕੋ ਰੂਪ ਨਾ ਦੇਖਦੀ ਹੈ ਨਾ, ਅੰਦਰ ਪਾਪ ਨਹੀਂ ਨਾ ਹੈਗਾ। ਪ੍ਰਭਾ ਨੂਰ ਨੂੰ ਕਹਿੰਦੇ ਨੇ ਹਿੰਦੀ 'ਚ ਲਫ਼ਜ਼, ਆਪਣੇ ਸੰਸਕ੍ਰਿਤ ਦਾ ਪ੍ਰਭਾ ਹੈ, ਨੂਰ ਵਾਸਤੇ ਹੀ ਆਇਆ। ਹਾਂ, ਪ੍ਰਭਤਾ ਇਸ ਨੂੰ ਕਹਿੰਦੇ ਨੇ। ਜਿੰਨਾ ਚਿਰ ਸਾਨੂੰ ਲਫ਼ਜ਼ ਨਹੀਂ ਨਾ ਬਰਾਬਰ ਦੇ ਮਿਲਣਗੇ, ਬਰਾਬਰ ਦਾ ਤੁਰਿਆ ਨਪਿਆ ਲਫ਼ਜ਼ ਨਹੀਂ ਮਿਲੂਗਾ, ਗੱਲ ਬਣਦੀ ਉਹ ਨਹੀਂ। ਪ੍ਰਭਤਾ ਇਹੀ ਹੈ, ਪ੍ਰਭਤਾ ਉੱਪਰ ਚਲਿਆ ਗਿਆ ਨਾ।
ਲੱਖ ਤਾਕੋ ਤੜਤਾ ਤਨ ਲਾਜਾ,
ਉਹਦੀ ਜਿਹੜੀ ਪ੍ਰਭਾ ਹੈ ਨੂਰ ਹੈ, ਆਹ ਜਿਹੜੀ ਬਿਜਲੀ ਹੁੰਦੀ ਹੈ ਨਾ ਬੱਦਲਾਂ 'ਚ ਬਿਜਲੀ ਚਮਕਦੀ ਸੀ, ਕਹਿੰਦੇ ਉਹ ਵੀ ਮਾਤ ਪੈਂਦੀ ਉਹਨੂੰ ਦੇਖ ਕੇ। ਹੁਣ ਬਿਜਲੀ ਦਾ ਸਰੀਰ ਤਾਂ ਹੁੰਦਾ ਨਹੀਂ, ਗੱਲ ਆਤਮਾ ਦੀ ਕਰ ਰਹੇ ਨੇ, ਉਹ ਗੱਲ ਸਰੀਰ ਦੀ ਨਹੀਂ ਕਰ ਰਹੇ, ਕਿਉਂਕਿ ਬਿਜਲੀ ਨਾਲ ਦਿੱਤੀ ਆ ਜਦ ਮਿਸਾਲ, ਤਾਂ ਗੱਲ ਆਤਮਕ ਲੈਵਲ 'ਤੇ ਚਲੀ ਗਈ, ਸਰੀਰਕ ਲੈਵਲ ਦੀ ਗੱਲ ਹੀ ਨਹੀਂ ਹੈ। ਤੜਤਾ ਆ ਬਿਜਲੀ ਕਰਦੀ ਹੈ ਨਾ, ਤੜਤਾ ਬਿਜਲੀ ਨੂੰ ਕਹਿੰਦੇ ਨੇ, ਜਿਹੜੀ ਚਮਕ ਆਉਂਦੀ ਹੈ ਬਿਜਲੀ ਦੀ, ਇਸ ਚਮਕ ਨੂੰ ਵੀ ਬਹੁਤ ਤਕੜੀ ਚਮਕ ਹੈ, ਜਿਹਦੇ 'ਤੇ ਦ੍ਰਿਸ਼ਟੀ ਪੈ ਜਾਂਦੀ ਹੈ ਬਿਜਲੀ ਨੂੰ ਜ਼ਿਆਦਾ। ਕਹਿੰਦਾ ਬਿਜਲੀ ਭਾਤੀ, ਬਿਜਲੀ ਵੀ ਕੋਈ ਚੀਜ਼ ਨਹੀਂ ਹੈ, ਬਿਜਲੀ ਵੀ ਦੇਖ ਕੇ ਲੋਕ ਉਹਦਾ ਜਦੇ ਹੀ ਬੰਦ ਹੋ ਜਾਂਦੀ ਹੈ, ਉਹਦਾ ਅਸਰ ਨਹੀਂ ਜਾਂਦਾ, ਜਿੱਥੇ ਅਸਰ ਪੈ ਜਾਂਦਾ। ਹਾਂ,
ਦੋਹਰਾ ਇੱਕ ਰਾਜਾ ਅਟਕਤ ਭਇਓ,
ਚਾਨਣ ਕਰ ਜਾਂਦੀ ਹੈ ਅੰਦਰ ਚਾਨਣ। ਹਾਂ, ਇੱਕ ਰਾਜਾ ਅਟਕਤ ਭਇਓ,
ਮਿਰਖ ਤਰਨੀ ਕੇ ਅੰਗ।
ਆ ਰਾਜਾ ਕੌਣ ਹੈ? ਕੁਛ ਥੋੜ੍ਹਾ ਜਿਹਾ ਗਿਆਨਵਾਨ ਹੈ ਵੀ, ਰਾਜਾ ਨਹੀਂ ਹੈ। ਲਾਹੌਰ 'ਚ ਕਿਹੜਾ ਰਾਜਾ ਸੀ ਮੈਨੂੰ ਦੱਸੋ? ਉਹ ਰਾਜੇ ਕਿਤੇ ਐਂ ਫਿਰਦੇ ਨੇ ਕੀੜਿਆਂ ਵੋ, ਉਹ ਰਾਜੇ ਲਫ਼ਜ਼ ਵੀ ਇਹੋ ਜਿਹਾ ਵਾਸਤੇ ਆਏ ਹੋਏ ਨੇ, ਗੁਣਵਾਨ ਆਦਮੀ ਵਾਸਤੇ। ਕੋਈ ਹੋਰ ਗੁਣਵਾਨ ਸੀ ਬੰਦਾ, ਉਹ ਵੀ ਇਹੋ ਜਿਹਾ ਸੀ
ਇੱਕ ਰਾਜਾ,
ਉਹ ਆਦਮੀ ਸੀ, ਇਹ ਔਰਤ ਆ ਉਹ ਆਦਮੀ ਸੀ, ਅਟਕ ਗਿਆ ਕਿਸੇ ਗੱਲ 'ਤੇ, ਜਿਵੇਂ ਕੋਈ ਕੁਰੈਕਸ਼ਨ ਕਰ ਦਿੰਦੀ ਹੈ ਕਿਸੇ ਗੱਲ ਦੀ, ਉਹਨੇ ਕੋਈ ਗੱਲ ਕੀਤੀ ਹੋਊ, ਰਾਜਾ ਨੇ ਗੱਲ ਕੀਤੀ, ਉਹਨੂੰ ਉਹ 'ਚ ਨੁਕਸ ਕੱਢਤਾ, ਅਟਕ ਗਏ।
ਮਿਰਖ ਤਰਨੀ ਗਿਆਂਗ,
ਜਿਵੇਂ ਕੋਈ ਅਸੀਂ ਕੋਈ ਗੱਲ ਕੱਚੀ ਕਰ ਦਿੰਦੇ ਹਾਂ ਨਾ, ਲਫ਼ਜ਼ ਬਦਲ ਦਈਦਾ, ਵੀ ਨਹੀਂ ਇਹ ਗੱਲ ਨਹੀਂ, ਇਹ ਕੱਚੀ ਹੈ, ਉਹ ਅਟਕ ਗਿਆ ਨਾ, ਫਿਰ ਵੀ ਮੇਰੀ ਗੱਲ 'ਚ ਨੁਕਸ ਪੜ ਲਿਆ ਨਾ, ਮੇਰੀ ਗੱਲ ਤਾਂ ਕਿਸੇ ਨੁਕਸ ਪੜਿਆ ਹੀ ਨਹੀਂ, ਕੋਈ ਉਹਨੇ ਗੱਲ ਮੂੰਹ ਕੱਢੀ ਹੋ, ਕੋਈ ਗੱਲ ਕਹੀ ਹੋਊ, ਉਹਨੇ ਕਿਹਾ ਵੀ ਇਹ ਗੱਲ ਕੁਰੈਕਸ਼ਨ ਕਰਨ ਵਾਲੀ ਹੈ। ਇਹ ਮਨ ਪੱਥਰ ਹੈ, ਬਾਲ ਪੱਥਰ ਨੂੰ ਛੱਡੋ ਤੁਸੀਂ, ਉਹ ਬਾਲ ਦਾ ਪੱਥਰ ਤਾਂ ਪੱਥਰ ਰਹੂਗਾ, ਮਨ ਪੱਥਰ ਬਦਲ ਸਕਦਾ, ਭਿੱਜ ਸਕਦਾ, ਬਾਲ ਦਾ ਪੱਥਰ ਨਹੀਂ ਭਿੱਜ ਸਕਦਾ। ਬਾਲ ਪੱਥਰ 'ਤੇ ਪਾਣੀ ਪਾ ਕੇ ਕੋਸ਼ਿਸ਼ ਕਰਨੀ ਵੀ ਇਹਨੂੰ ਅਸੀਂ ਪਿਉਂਦਾਂਗੇ, ਫਜ਼ੂਲ ਹੈ। ਮਨ ਵਾਲੇ ਪੱਥਰ 'ਤੇ ਜੇ ਰਾਮੂਤਕ ਪੈਂਦਾ ਰਹੂਗਾ, ਉਹ ਭਿੱਜ ਸਕਦਾ। ਲਗਾਤਾਰ ਐਂ ਪਾਓ ਨਿਤਨੇਮ ਨਾ, ਜਿਵੇਂ ਉੱਥੇ ਪੱਥਰ 'ਤੇ ਪਾ ਕੇ ਆਉਂਦੇ ਹਾਂ। ਜੇ ਤਾਂ ਇਸ ਐਂਗਲ ਤੋਂ ਅਸੀਂ ਲੈਂਦੇ ਹਾਂ, ਫਿਰ ਤਾਂ ਠੀਕ ਹੈ ਸਭ ਕੁਛ, ਪਾਣੀ ਪਾਉਣਾ, ਜਲ ਚੜਾਉਣਾ, ਸਭ ਕੁਛ ਠੀਕ ਹੈ। ਪਰ ਜੇ ਅਸਲੀ ਮੁੱਦਾ ਭੁੱਲ ਗਏ, ਫਿਰ ਤਾਂ ਐਵੇਂ ਉਹ ਰਿਵਾਜ਼ ਰਹਿ ਗਿਆ, ਫਿਰ ਇਹ ਰਿਵਾਜ਼ ਰਹਿ ਗਿਆ। ਕਿਉਂ ਪਾਉਂਦੇ ਹਾਂ, ਕਿਉਂ ਸ਼ੁਰੂ ਕੀਤਾ, ਯਾਦ ਕਰਾਇਆ ਸੀ ਇਹ ਤਾਂ ਯਾਦ ਕਰਾਇਆ ਵੀ ਸਵੇਰੇ ਹੀ ਆਹ ਕਰਕੇ ਆ ਕੇ ਸਾਰਾ ਦਿਨ ਆਪਣੇ ਮਨ 'ਤੇ ਪੱਥਰ 'ਤੇ ਪਾਣੀ ਪਾਉਣਾ, ਇਹਨੂੰ ਪਿਉਣਾ, ਲੱਗੇ ਰਹਿਣਾ ਸਾਰਾ ਦਿਨ, ਫਿਰ ਤਾਂ ਠੀਕ ਹੈ, ਫਿਰ ਤਾਂ ਕੋਈ ਗੱਲ ਨਹੀਂ। ਉੱਥੇ ਤਾਂ ਯਾਦ ਕਰਨ ਵਾਸਤੇ ਹੀ ਪਾਇਆ, ਜੇ ਉੱਥੇ ਨਾ ਗਏ ਤਾਂ ਭੁੱਲ ਜਾਵਾਂਗੇ। ਫਿਰ ਤਲਵਾਰ ਅਸੀਂ ਇਸ ਕਰਕੇ ਨਹੀਂ ਪਾਉਂਦੇ ਵੀ ਕਿਸੇ ਨੂੰ ਮਾਰਨਾ, ਇਸ ਕਰਕੇ ਪਾਉਂਦੇ ਹਾਂ ਸਾਨੂੰ ਯਾਦ ਆਵੇ ਗਿਆਨ ਖੜਕਦੀ ਰੋਜ਼। ਗਿਆਨ ਖੜਦਾ ਤਾਂ ਚੇਤਾ ਰਹੇ, ਇਹ ਵੀ ਚੇਤਾ ਕਰਾਉਂਦੀ ਹੈ। ਤਾਂ ਰਹਿਤ ਹੈ, ਨਹੀਂ ਰਹਿਤ ਕੀ ਫਿਰ ਜੇ ਲੋੜ ਹੈ ਜੇ ਚੱਕ ਲਿਓ। ਹਰ ਵਕਤ ਨਾਲ ਰੱਖਣ ਦਾ ਕੀ ਮਤਲਬ ਹੈ? ਇਹ ਵੀ ਚੇਤਾ, ਇਹ ਸਿੰਬਲ ਚੇਤਾ ਕਰਾਉਂਦੇ ਹੁੰਦੇ ਨੇ ਕਿਸੇ ਗੱਲ ਦਾ ਸਾਰੇ ਹੀ। ਜੇ ਉਹ ਤੁਸੀਂ ਉਹ ਗੱਲ ਛੱਡਤੀ, ਸਿੰਬਲ ਦਾ ਭਾਵ ਅਰਥ ਛੱਡਤਾ, ਫਿਰ ਤਾਂ ਉਹ ਪਖੰਡ ਰਹਿ ਗਿਆ। ਜਿਹਨੇ ਉਹ ਵੀ ਕੋਈ ਚੇਤਾ ਕਰਾਉਂਦਾ ਸੀ ਕਿ ਦਿਆ ਕਪਾ ਸੰਤੋਖ ਸੂਤ ਜਤ ਕੰਢੀ ਸੱਤ ਵੱਡ, ਇਹ ਚੇਤਾ ਕਰਾਉਂਦਾ ਸੀ। ਜੇ ਚੇਤਾ ਰੱਖ ਕੇ ਆ ਫਿਰ ਤਾਂ ਠੀਕ ਹੈ ਜਨੇਊ, ਜੇ ਇਹ ਚੇਤਾ ਭੁੱਲ ਗਿਆ ਜਨੇਊ ਫਿਰ ਤਾਂ ਕੁਛ ਵੀ ਨਹੀਂ। ਆਹੀ ਕਿਹਾ ਸੀ, ਇਹ ਨਹੀਂ ਕਿਹਾ ਜਨੇਊ ਲਾ ਦੇ ਗੁਰੂ ਨਾਨਕ ਨੇ। ਉਹ ਕਹਿੰਦਾ ਇੱਕ ਜੀ ਦੇ ਵੀ ਜਨੇਊ ਇਹੋ ਜਿਹਾ, ਉਹ ਜੀ ਵਾਸਤੇ ਜਿਹੜਾ ਪਾਉਣਾ ਉਹਦਾ ਚੇਤਾ ਰੱਖੋ, ਇਹਨੂੰ ਪਾ ਕੇ ਰੱਖ, ਪਰ ਆ ਚੇਤਾ ਨਾਲ ਰੱਖ। ਜਾਗਰੂਕ ਰਹਿ ਅਸਲੀ ਜਨੇਊ ਕੀ ਹੈ, ਤਾਂ ਅਸਲੀ ਬਣਾਉਣਾ ਨਕਲੀ ਨੂੰ ਦੇਖ ਕੇ। ਉਹ ਤੇਰੇ ਨਾਲ ਜਾਊਗਾ, ਇੱਥੇ ਰਹਿ ਜਾਣਾ। ਇੱਥੇ ਰਹਿਣ ਵਾਲੀ ਚੀਜ਼ ਹੈ ਜਿਹੜੀ
ਚੇਤਾ ਕਰਾਉਣ,
ਉਹ ਚੇਤਾ ਕਰਾਉਣ ਵਾਸਤੇ ਹੁੰਦੀ ਹੈ ਗਾਹਾਂ ਦਾ। ਹਾਂ,
ਇੱਕ ਰਾਜਾ ਅਟਕਤ ਪਇਓ ਨਿਰਕ ਤਰਨੀ ਕੇ ਅੰਗ
ਅੰਗ, ਹੁਣ ਅੰਗ ਆਇਆ ਕੀ ਬਾਹਲੇ ਸ਼੍ਰੀ ਦੀ ਗੱਲ ਹੈ। ਅੰਗ ਅੰਗਦ ਕਿਵੇਂ ਬਣਿਆ? ਅੰਗ ਸੰਗ ਕਹਿੰਦੇ ਆ, ਉਹਦਾ ਅੰਤਰਾਤਮਾ ਦੇਖ ਕੇ, ਉਹਦੀ ਬੁੱਧੀ ਦੇਖ ਕੇ, ਉਹਦਾ ਮਨ ਦੇਖ ਕੇ, ਉਹਦਾ ਮਨ ਬੇਕਾਬੂ ਨਹੀਂ ਹੈ। ਬੁੱਧੀ ਦੇ ਕਾਬੂ ਹੈ ਮਨ, ਮਨ ਸ਼ਾਂਤ ਹੈ। ਇਹ ਦੇਖ ਕੇ, ਉਹਦੀ ਅਵਸਥਾ ਦੇਖ ਕੇ ਅੰਦਰਲੀ ਹੈਰਾਨ ਹੋ ਗਿਆ, ਅਟਕ ਗਿਆ ਵੀ ਇਹ ਕਿਹੜੀ ਅਵਸਥਾ 'ਚ ਤਾਂ ਮੇਰੇ। ਉਹ ਆਪਣੇ ਆਪ ਨੂੰ ਸ਼ਾਇਦ ਤੀਸ ਮਾਰਸਾ ਸਮਝਦਾ ਹੋਵੇ। ਉਹ ਵੀ ਗਿਆਨਵਾਨ ਸੀ ਨਾ, ਉਹਨੂੰ ਨਾਮ ਲਿਆ ਹੋਵੇ ਹੋਰ ਕੋਈ, ਕੋਈ ਜ਼ਰੂਰੀ ਥੋੜ੍ਹੀ ਹੈ। ਬਰਾਬਰ ਦਾ ਨਾਮ ਲਿਆ ਹੋਵੇ ਕੋਈ, ਜਦ ਭਲਵਾਨ ਨੂੰ ਬਰਾਬਰ ਦਾ ਮਿਲ ਜਾਏ ਝੰਡੀ ਫੜ ਲਈ ਉਹਦੀ, ਕਿਸੇ ਨੇ ਅਟਕਤ ਪਿਓ ਕੀ ਹੈ। ਰਾਮ ਚੰਦਰ ਦਾ ਘੋੜਾ ਫੜ ਲਿਆ ਜਵਾਕਾਂ ਨੇ, ਆ ਜਾਓ ਭਾਈ ਅਟਕੇ ਨਾ ਪੂਰੇ। ਅਟਕਣ ਦਾ ਮਤਲਬ ਇਹ ਹੈ ਪੰਜਾ ਪਾ ਲਿਆ ਉਹਨੇ, ਗਿਆਨ ਦਾ ਪੰਜਾ ਪਾ ਲਿਆ, ਪੰਜਾ ਪੈ ਗਿਆ ਹੁਣ। ਹਾਂ,
ਰਸ ਮਾਨੀ ਰੁਚ ਮਾਨਕੈ ਅਤਿ ਹਿਤ ਚਿਤ ਕੇ ਸੰਗ,
ਫਿਰ ਉਹਨੇ ਉਹਦੇ ਨਾਲ ਸ਼ੁਰੂ ਕੀਤੀ ਵਾਰਤਾਲਾਪ। ਗਿਆਨ ਚਰਚਾ ਰਤਮਾਨੀ,
ਰਤਮਾਨੀ ਰੁਚੀ ਮਾਨਕੈ,
ਉਹਨੇ ਕਿਹਾ ਵੀ ਇਹਦੇ ਨਾਲ ਹੁਣ ਵਾਰਤਾਲਾਪ ਕਰੀਏ, ਗੱਲਬਾਤ ਕਰੀਏ, ਦੇਖੀਏ ਟੋਕ ਕਿੰਨਾ ਪਾਣੀ ਚ ਦਮ ਹੈ।
ਇਤ ਅਤਿ ਹਿਤ ਚਿਤ ਕੇ ਸੰਗ,
ਅਤਿ ਹਿਤ ਚਿਤ, ਹਿਤਕਾਰੀ ਮੰਨ ਕੇ ਉਹਦੇ ਨਾਲ ਗੱਲ ਬਈ। ਇਹ ਤਾਂ ਆ, ਜੇ ਤਾਂ ਕੋਈ ਜ਼ਿਆਦਾ ਲੈ ਲਵਾਂਗੇ, ਸਿੱਖ ਲਾਂਗੇ ਕੁਛ, ਮੇਰੇ ਕੋਲ ਜ਼ਿਆਦਾ ਇਹਨੂੰ ਸਿਖਾ ਦਾਂਗੇ, ਕੀ ਹੁੰਦਾ ਵਾਰਤਾਲਾਪ ਜੋ ਕੀ ਹੁੰਦਾ। ਹਾਂ,
ਸੋ ਨਿਰਪ ਪਰ ਅਟਕਤ ਭਈ ਨਿਤ ਗ੍ਰਹਿ ਲੇਤ ਬੁਲਾਏ,
ਉਹਦੇ ਉਹਨੂੰ ਵੀ ਉਹਦਾ ਉਹਨੂੰ ਵੀ ਬੰਦਾ ਕੋਈ ਨਹੀਂ ਸੀ ਮਿਲਿਆ ਇਹ ਜਾ, ਬੰਦਾ ਉਹਨੂੰ ਵੀ ਨਹੀਂ ਸੀ ਮਿਲਿਆ ਕੋਈ।
ਕਿਉਂਕਿ
ਜਿਹੜਾ ਆਦਮੀ ਜਿਹੜੀ ਚੀਜ਼ ਦਾ ਗਾਹਕ ਹੁੰਦਾ ਨਾ, ਜਦ ਉਹਨੂੰ ਗਾਹਕ ਮਿਲ ਜਾਂਦਾ ਹੈ ਉਸ ਚੀਜ਼ ਦਾ, ਫਿਰ ਉਹ ਕੁਦਰਤੀ ਉਹਦੇ ਕੋਲ ਜਾ ਕੇ ਬਹਿ ਜਾਂਦਾ, ਗੱਲਾਂ ਬਾਤ ਕਰਦੇ ਹੀ ਆਪਾਂ ਵੀ ਜਾ ਕੇ, ਜੇ ਜੇ ਸੰਗਤ ਦਾ ਆਦਮੀ ਹੁੰਦਾ ਉੱਥੇ ਜਾ ਕੇ ਗੱਲਬਾਤ ਕਰਦੇ ਹਾਂ।
ਸੋ ਨਿਪ ਪਰ ਅਟਕਤ ਭਾਈ,
ਉਹ ਵੀ ਅਟਕ ਗਈ ਵੀ ਗੱਲ ਬੰਦਾ, ਇਹ ਤਾਂ ਬੰਦਾ ਗਿਆਨਵਾਨ। ਹੁਣ ਭਲਵਾਨ ਤਾਂ ਬਰਾਬਰ ਦੇ ਭਲਵਾਨ ਨਾਲ ਪ੍ਰੈਕਟਿਸ ਕਰੂਗਾ, ਜ਼ੋਰ ਕਰੂਗਾ, ਜਵਾਕ ਨਾਲ ਕਿਵੇਂ ਕਰੂਗਾ ਜ਼ੋਰ।
ਨਿਤ ਗ੍ਰਹਿ ਲੇਤ ਬੁਲਾਏ,
ਉਹਨੂੰ ਗਿਆਨ ਚਰਚਾ ਵਾਸਤੇ ਬੁਲਾ ਲੈਂਦੀ ਸੀ ਰੋਜ਼, ਬੁਲਾ ਕੇ ਦਾ ਵਿੱਚ ਥਰਡ ਪਰਸਨ, ਨਿਤ ਬੁਲਾ ਲੈਣਾ ਗਿਆਨ ਚਰਚਾ
ਕਰੇ ਤਾਂ ਬੁਲਾਏ।
ਚਿੱਤ ਨੀਅਤ ਕੋਈ ਮਾੜੀ ਨਹੀਂ, ਪਰ ਸਮਾਜਿਕ ਤੌਰ 'ਤੇ ਇਹਨੂੰ ਵੀ ਮਾੜਾ ਮੰਨਿਆ ਜਾਂਦਾ। ਹੰਸ ਨਾ ਕੋਧਰਾ ਖਾਏ ਚਾਹੇ ਕਬੀਰ ਕਹਿੰਦਾ, ਪਰ ਸਮਾਜਿਕ ਤੌਰ 'ਤੇ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਸਮਾਜ ਨਹੀਂ ਇਹਨੂੰ ਚੰਗਾ ਸਮਝਦੇ, ਇਸ ਕਰਕੇ ਪ੍ਰੀਤ ਅਤੇ ਲੋਗਾ ਰੀਤ, ਲੋਗਾ ਰੀਤ ਨਹੀਂ ਇਹਨੂੰ ਚੰਗਾ ਸਮਝਦੀ। ਸਮਾਜ ਕੀ ਹੁੰਦਾ? ਲੋਗਾ ਰੀਤ, ਲੋਕਾਂ ਰੀਤ ਦੀ ਨਿਗਾਹ ਦੇ ਵਿੱਚ ਗਲਤ ਹੈ। ਇਸ ਕਰਕੇ ਬ੍ਰਹਮ ਗਿਆਨ ਨੂੰ ਬ੍ਰੇਕ ਇੱਥੇ ਲੱਗ ਜਾਂਦੀ ਹੈ, ਇੱਥੇ ਬ੍ਰੇਕ ਲੱਗ ਜਾਂਦੀ ਹੈ। ਸਮਾਜ ਨਹੀਂ ਚਾਹੁੰਦੀ, ਜੇ ਤਰੀਕੇ ਨਾਲ ਨੇ ਵਧਣਾ ਫੁੱਲਣਾ ਸਮਾਜ ਨਹੀਂ ਚਾਹੁੰਦੀ, ਸਮਾਜ ਨੂੰ ਸ਼ਾਇਦ ਇਹਦੀ ਲੋੜ ਨਹੀਂ ਹੈ, ਸਮਾਜ ਨੂੰ ਮਾਇਆ ਦੀ ਲੋੜ ਹੈ, ਸਰੀਰ ਦੀ ਲੋੜ ਹੈ, ਨਿਆਣੇ ਪੜ੍ਹਾਉਣੇ ਨੇ, ਨਿਆਣੇ ਪਾਲਣੇ ਨੇ, ਚੰਗਾ ਮਕਾਨ ਚਾਹੀਦਾ, ਤਰੱਕੀ ਦੀ ਲੋੜ ਹੈ, ਬਾਹਰੀ ਤਰੱਕੀ ਦੀ ਲੋੜ ਹੈ, ਅੰਦਰਲੀ ਤਰੱਕੀ ਦੀ ਲੋੜ ਨਹੀਂ, ਬੌਧਿਕ ਲੈਵਲ ਦੀ ਤਰੱਕੀ ਦੀ ਲੋੜ ਹੀ ਨਹੀਂ ਹੈ ਸਮਾਜ ਨੂੰ।
ਚਿੱਤਰ ਕਲਾ ਇੱਕ ਸਹਿਚਰੀ ਤੈ ਗ੍ਰਹਿ ਤਾਹੇ ਪਠਾਏ,
ਇੱਕ ਚਿੱਤਰਕਲਾ, ਚਿੱਤਰਕਲਾ ਦੇਖੋ ਸਹਿਚਰੀ ਲਫ਼ਜ਼ ਹੈ, ਇਹ
ਸਹਿਚਰੀ
ਸਹਿਚਰੀ ਹੈ, ਉਹ ਸਹੇਲੀ ਨਹੀਂ ਹੈ, ਸਹੇਲੀ ਹੈ ਸਹਿਚਰੀ 'ਚ ਫਰਕ ਹੈ। ਉਹ ਇਹਨੂੰ ਸਿੱਖਿਆ ਦਿੰਦੀ ਹੁੰਦੀ ਸੀ, ਜਿਵੇਂ ਸਾਡਾ ਚੇਲਾ ਹੁੰਦਾ ਨਾ, ਔਰਤਾਂ ਦੀ ਸਹਿਚਰੀ ਹੁੰਦੀ ਹੈ ਜਿਹੜੀ ਉਹ ਤੋਂ ਸਿੱਖਿਆ ਲਵੇ। ਔਰਤਾਂ ਦੇ ਵਿੱਚ ਸਹਿਚਰੀ ਹੈ ਲਫ਼ਜ਼ ਆਇਆ ਹੋਇਆ, ਸਾਡੇ ਆਇਆ ਹੋਇਆ ਜਿਵੇਂ ਚੇਲਾ, ਚੇਲੀ ਨਹੀਂ ਹੋ ਸਕਦਾ, ਚੇਲੀ ਆਦਮੀ ਦੀ ਹੁੰਦੀ ਹੈ, ਔਰਤ ਔਰਤ ਦੀ ਸਹਿਚਰੀ ਹੁੰਦੀ ਹੈ ਜਦੋਂ ਗਿਆਨ ਲੈਣਾ, ਨਹੀਂ ਤਾਂ ਹਲਕਾ ਸਿਮਰ ਛੱਡ ਕੇ ਉਹ ਹੀ ਜੇ ਔਰਤ ਔਰਤ ਦੀ ਕਰਦੀ ਹੈ, ਉਹੀ ਜੇ ਰਾਖੇ ਨਾਰ ਗਧੀ ਹੋ ਕੇ ਔਤਰਾ ਭਾਰਤ ਸਾਹਿਬ, ਉਹ ਉਹ ਗੱਲਾਂ ਉੱਥੇ ਗਈਆਂ ਹੋਈਆਂ ਨੇ।
ਚੇਲੀ ਨਹੀਂ ਹੋ ਸਕਦੀ,
ਚੇਲੀ ਨਹੀਂ ਹੋ ਸਕਦੀ, ਸਹਿਚਰੀ ਹੋ ਸਕਦੀ, ਚਰਾ ਚਰਨਾ ਹੁੰਦਾ ਖਾਣਾ, ਉਹਦੀ ਸਹਾਇਤਾ ਨਾਲ ਗਿਆਨ ਦੀ ਖੁਰਾਕ ਖਾ ਰਹੀ ਹੈ, ਬੁੱਧੀ ਨੂੰ ਵਿਕਸਿਤ, ਬੁੱਧੀ ਦਾ ਵਿਕਾਸ ਹੋ ਰਿਹਾ ਸਹਾਇਤਾ ਨਾਲ, ਚਰਨਾ ਖਾਣਾ।
ਚਿੱਤਰ ਕਲਾ ਇੱਕ
ਸਹਿਚਰੀ, ਵੀ ਦੇਖੋ ਭੋਗ ਦੀ ਗੱਲ ਹੈ, ਚਰੀ ਲਫ਼ਜ਼ ਹੈ, ਭੋਗ ਨਹੀਂ ਹੈ ਉੱਥੇ, ਭੁਗਵਾ ਇੱਥੇ ਵੀ ਚਰਨਾ ਹੀ ਹੈ, ਭੋਗ ਦੀ ਸੈਂਸ ਵਿੱਚ, ਭੁਗਵੇ ਦੇ ਸੈਂਸ ਵਿੱਚ ਹੀ ਹੈ।
ਤੇ ਗ੍ਰਹਿ ਤਾਹੀ ਪਠਾਏ,
ਉਹਦੇ ਘਰ ਭੇਜ ਦਿੰਦੀ ਉਹਨੂੰ ਬੁਲਾਉਣ ਵਾਸਤੇ, ਇੱਕ ਦਿਨ ਭੇਜਿਆ।
ਚਿੱਤਰ ਕਲਾ ਜੋ ਸਹਿਚਰੀ ਸੋ ਨਿਪ ਰੂਪ ਨਿਹਾਰ,
ਚਿੱਤਰਕਲਾ ਨੇ ਜਦ ਦੇਖਿਆ ਸਹਿਚਰੀ ਨੇ ਉਹਨੂੰ, ਉਹਦੇ ਵਿੱਚ ਵੀ ਗੁਣ ਸੀ, ਪੜ੍ਹਾਈ ਜੋ ਉਹਦੀ ਹੋਈ ਸੀ, ਉਹਨੇ ਪਛਾਣ ਲਿਆ ਇਹ ਤਾਂ ਬਹੁਤ ਗਿਆਨਵਾਨ ਹੈ, ਇਹ ਉਹਦੇ ਨਾਲ ਵੀ ਗਿਆਨਵਾਨ ਹੈ ਜ਼ਿਆਦਾ। ਹਾਂ,
ਗਿਰੀ ਮੂਰਛਨਾ ਹਵੈ ਧਰਨੀ ਹਰ ਅਰੀ ਸਰ ਗਿਉ ਮਾਰ,
ਕਿਉਂਕਿ ਉਹਨੇ ਕੋਈ ਗੱਲ ਕਹੀ ਉਹਨੇ ਉਹਦੀ ਸਹਿਚਰੀ ਦੀ ਗੱਲ ਟੋਕਦੀ, ਉਹ ਪਾਰ ਮਾਰੀ
ਗਿਰੀ ਮੂਰਛਨਾ ਹਵੈ ਧਰਨੀ,
ਉਹ ਪਾਰ ਮਾਰੀ, ਐਸਾ ਉਹਨੇ ਲਫ਼ਜ਼ ਕਿਹਾ ਹੋਊਗਾ, ਜੋ ਕਿਹਾ ਹੋਊਗਾ ਉਹਨੇ ਫਿਕਰਾ, ਉਹਨੇ ਕਿਹਾ ਇੱਦਾਂ ਨਹੀਂ ਬੋਲੀ ਦਾ ਹੁੰਦਾ, ਐਂ ਬੋਲੀ ਦਾ ਹੁੰਦਾ, ਮੂੰਹ ਪਾਰ ਮਾਰੀ, ਚੱਕ ਕੱਚੀ ਬਾਣੀ ਬੋਲਤੀ, ਕੱਚੀ ਗੱਲ ਕਹਿਤੀ ਕੋਈ,
ਹਰ
ਉਹਨੇ ਉਹ ਸੁਧਾਰ ਜਦ ਕੀਤਾ ਮੂੰਹ ਪਾਰ, ਤਾਂ ਕਹਿੰਦੇ ਉਹਨੇ ਕਿਹਾ ਵੀ ਤੇਰੇ ਤੋਂ ਪਹਿਲਾਂ ਹੀ ਕੁਛ ਨਹੀਂ, ਤੂੰ ਤਾਂ ਬਹੁਤ ਸਮਝਦੀ ਸੀ ਮੈਂ ਬਹੁਤ ਗਿਆਨਵਾਨ ਹਾਂ, ਫਿਰ ਉਹਨੂੰ ਸਮਝ ਆਈ ਵੀ ਬੁਲਾਇਆ ਕਿਉਂ ਹੈ, ਇਹ ਬੁਲਾਇਆ ਇਹਨੂੰ ਕਿਉਂ ਹੈ, ਇਹ ਉਹਦੇ ਨਾਲ ਗਾਹਾਂ ਜਿਹਦੇ ਜਿਹਤੋਂ ਮੈਂ ਸੰਗਤ ਕਰਦੀ ਹਾਂ, ਜਿਹਦੀ ਸੰਗਤ ਕਰਦੀ ਹੁੰਦੀਆਂ ਔਰਤਾਂ ਉਹਨੂੰ ਸਹਿਚਰੀ ਕਹਿੰਦੇ ਨੇ, ਸਹੇਲੀ ਉਹਨੂੰ ਕਹਿੰਦੇ ਨੇ ਜਿਹਦੇ ਨਾਲ ਦੁਨਿਆਵੀ ਗੱਲ ਸਿੱਖੀ ਦੀ ਹੈ, ਦੁਨਿਆਵੀ ਗਿਆਨ ਸਿੱਖੀ ਦਾ ਸਹੇਲੀ ਹੈ, ਕਬੀਰ ਸਖੀ ਸਹੇਲੀ ਕਹਿ ਰਿਹਾ ਉਦੋਂ, ਕਿਉਂਕਿ ਦੁਨਿਆਵੀ ਗਿਆਨ ਹੈ ਉੱਥੇ, ਨੰਦ ਗਹਿਲੀ ਮਾਇਆ ਮਾਇਆ ਦੀ ਗ੍ਰਸਤ ਵਿੱਚ ਹੈ, ਜਿਹੜੀ ਸਖੀ ਸਹੇਲੀ ਸੀ ਉਹ ਤਾਂ ਮਾਇਆ ਦੀ ਗ੍ਰਸਤ ਵਿੱਚ ਨੇ ਸਾਰੀ, ਨੰਦ ਗਹਿਲੀ ਅਬ ਦੁੱਖ ਕਾਸਿਓ ਕਹੂੰ ਰੇ, ਉਹ ਸਹੇਲੀ ਨੂੰ ਦੁੱਖ ਦੱਸੀ ਦਾ, ਸਹੇਲੀ ਨੂੰ ਆਪਣਾ ਦੁੱਖ ਦੱਸੀ ਦਾ, ਸਹਿਜਰੀ ਨੂੰ ਦੁੱਖ ਨਹੀਂ ਦੱਸੀ ਦਾ, ਉਹਦਾ ਦੁੱਖ ਦੂਰ ਕਰੀਦਾ,
ਮੂਰਤਨਾ ਹਵੈ ਧਰਨੀ ਹਰ ਅਰੀ ਸਰ ਗਿਉ ਮਾਰ,
ਐਸਾ ਹਰ ਦੇਖੋ ਹਰ ਸ਼ਿਵ ਜੀ ਨੂੰ ਕਿਹਾ ਹੋਇਆ ਹਰ ਅਰ ਹਰ ਅਰ ਕੀ ਹੈ ਹਰ ਹਰ ਕੀ ਹੈ ਸ਼ਿਵ ਜੀ ਕਾਹਦਾ ਪ੍ਰਤੀਕ ਹੈ ਸੁਣਨ ਦਾ ਪ੍ਰਤੀਕ ਹੈ ਸੁਣਨ ਸਮਾਧ ਲਾਉਂਦਾ ਨਾ ਸਮਾਧੀ ਸੁਣਨ ਦਾ ਪ੍ਰਤੀਕ ਹੈ ਸੁਣਨ ਦਾ ਅਰ ਕੀ ਹੈ ਸਹਿਜ ਗਿਆਨ ਐਸਾ ਗਿਆਨ ਦਾ ਤੀਰ ਮਾਰਿਆ ਮੂਰਛਾ ਐਸਾ ਗਿਆਨ ਦਾ ਤਰਕ ਮਾਰਿਆ ਉਹਨੇ ਮੂੰਹ ਭਰ
ਗਏ
ਤਾਂ ਕਹਿੰਦੇ ਨੇ ਉਹ ਸਮਾਧੀ ਸੁਣ ਦੀ ਗੱਲ ਕਰਦੀ ਤੀ ਉਹਨੇ ਸਹਿਜ ਦੀ ਗੱਲ ਕੀਤੀ ਉਹ ਮਾਇਆ ਦੀ ਗੱਲ ਕਰਦੀ ਹੋਊਗੀ ਮਾਇਆ ਦੇ ਲੈਵਲ ਦੀ ਉਹਨੇ ਆਤਮਾ ਦੇ ਲੈਵਲ ਦੀ ਗੱਲ ਕਰਤੀ ਉਹਨੂੰ ਜਿਵੇਂ ਕ੍ਰਿਸ਼ਨ ਕਹਿੰਦਾ ਗੋਪੀਆਂ ਨੂੰ ਬਈ ਜੋ ਮੈਂ ਤੁਹਾਨੂੰ ਦੇਣ ਹਾਂ ਉਹ ਮੈਂ ਨਹੀਂ ਹਾਂ ਜੋ ਮੈਂ ਹਾਂ ਤੁਹਾਨੂੰ ਦੀਦਾ ਨਹੀਂ ਹਾਂ ਇਹ ਹੈ ਹਰ ਹਰ ਇਹਨੂੰ ਹਰ ਹਰ ਕਹਿੰਦੇ ਨੇ ਵਿਸ਼ਨੂੰ ਹੈ ਨਾ ਵਿਸ਼ਨੂੰ ਦੇ ਤਰਸ਼ਿਓ ਦੇ ਤੀਰ ਨਿਕਲਦਾ ਉਹ ਹਰ ਹਰ ਹੁੰਦਾ ਉਹਨੂੰ ਕਹਿੰਦੇ ਹਰ ਹਰ ਸਾਰਾ ਹੈ ਤੀਰ ਹੈ ਕ੍ਰਿਸ਼ਨ ਦੇ ਜੋ ਤਰਸ ਦਾ ਤੀਰ ਨਿਕਲਿਆ ਇਹ ਸੁਣਨ ਦੇ ਖਿਲਾਫ ਹੈ ਸਹਿਜ ਅਵਸਥਾ ਵਾਲਾ ਜਗਾਉਣ ਵਾਲਾ ਤੀਰ ਇਹ ਜੋ ਮੈਂ ਤੁਹਾਨੂੰ ਦੇਣਾ ਮੈਂ ਨਹੀਂ ਜੋ ਮੈਂ ਤੁਹਾਨੂੰ ਦੇਣਾ ਨਹੀਂ ਉਹ ਤਾਂ ਮੂੰਹ ਭਰਨੇ ਗਏ ਜਾਣਾ ਹੀ ਸੀ ਉਹਨੇ ਤਾਂ ਸਹਿਜ ਰਹੀ ਦਾ ਮੂੰਹ ਭਰ ਜਾਣਾ ਹੀ ਸੀ ਸਮਝਿਆ ਨੀ ਉਹਨੇ ਉਹਦੀ ਸ਼ਕਲ ਦੀ ਗੱਲ ਅਕਲ ਦੀ ਗੱਲ ਛੱਡ ਕੇ ਸ਼ਕਲ ਦੀ ਗੱਲ ਕਰਤੀ ਕੋਈ ਸਰੀਰ ਲੈਵਲ ਦੀ ਉਹਨੇ ਕਿਹਾ ਗੱਲ ਬਹੁਤ ਜਾਣੋ ਜੋਤ ਨਾ ਪੁੱਛੋ ਜਾਤੀ ਕਹਿਤਾ ਉਹਨੇ ਗਈ ਮੂੰਹ ਭਰ ਜੋਤ ਜੋਤ ਦੀ ਗੱਲ ਕਰੀ ਦੀ ਅਕਲ ਦੀ ਬੁੱਧੀ ਦੀ ਗੱਲ ਕਰੀ ਦੀ ਹੈ ਆਤਮਾ ਦੀ ਗੱਲ ਕਰੀ ਦੀ ਹੈ ਸਰੀਰ ਦੀ ਗੱਲ ਨਹੀਂ ਕਰੀ ਦੀ ਸਰੀਰ ਦੇ ਲੈਵਲ 'ਤੇ ਆ ਕੇ ਆਦਮੀ ਔਰਤ ਹੈ ਆਤਮਾ ਦੇ ਲੈਵਲ 'ਤੇ ਕੋਈ ਨਾ ਆਦਮੀ ਨਾ ਔਰਤ ਹੈ ਫਿਰ ਤਾਂ ਕੋਈ ਹੈ ਆਤਮਾ ਦਾ ਕੋਈ ਲਿੰਗ ਭੇਦ ਨਹੀਂ ਹੈ ਹੁਣ ਦੁਨੀਆਂ ਜਿਉਂਦੀ ਹੈ ਸਰੀਰ ਦੇ ਲੈਵਲ 'ਤੇ ਉਹ ਗੱਲ ਕਰਦੇ ਨੇ ਆਤਮਾ ਦੇ ਲੈਵਲ 'ਤੇ ਇਕੱਠੇ ਨੇ ਦੁਨੀਆਂ ਸਰੀਰ ਦੇ ਲੈਵਲ 'ਤੇ ਇਕੱਠਾ ਦੇਖਦੀ ਹੈ ਇਸ ਕਰਕੇ ਸਮਾਜ ਨਹੀਂ ਚਾਹੁੰਦੀ ਉਹ ਤਾਂ ਆਤਮ ਲੈਵਲ ਦੀ ਗੱਲ ਕਰ ਰਹੇ ਨੇ ਬੈਠੇ ਆਪਣੀ ਡਿਸਕਸ਼ਨ ਹੰਸ ਦਾ ਕੋਧਰਾ ਖਾਂਦਾ ਨਹੀਂ ਉਹ ਕੋਧਰੇ ਦੀ ਗੱਲ ਕਰਦੇ ਨੇ ਉਹ ਕੋਧਰਾ ਖਾਂਦਾ ਕੋਈ ਨਹੀਂ ਇਸ ਕਰਕੇ ਦੁਨੀਆਂ ਗਹਿਲਾ ਲੋਕ ਨ ਜਾਣੀ ਇਹ ਹੰਸ ਨਾ ਕੋਧਰਾ ਹੰਸ ਦੀ ਖੁਰਾਕ ਕੋਧਰਾ ਨਹੀਂ ਹੈ ਸਰੀਰ ਦੀ ਖੁਰਾਕ ਕੋਧਰਾ ਹੋਊਗਾ ਹਾਂਜੀ
ਚੌਪਈ ਉੱਠਤ ਬਚਨ ਨਿਪ ਸਾਥ ਉਜਾਰੇ ਆਜ ਭਜੋ ਮਹਿਰਾਜ ਪਿਆਰੇ
ਸੰਭੜ ਕੇ ਕਹਿੰਦੇ ਵੀ ਤੁਸੀਂ ਅੱਜ ਤਾਂ ਮੈਨੂੰ ਕਰੋ ਉਪਦੇਸ਼ ਅੱਜ ਫਿਰ
ਉੱਠਤ ਬਚਨ ਨਿਪ ਸਾਥ
ਉਜਾਰੇ ਉਹਨੇ ਜਦ ਸੰਭੜੀ ਹਾਂ ਕਹਿੰਦੇ ਇਹੋ ਜਿਹਾ ਕਹਿਣ ਤੁਸੀਂ ਮੈਨੂੰ ਦਿਓ ਅੱਜ ਮੈਂ ਵਾਨਾ ਲਾ ਦੂੰ ਜਾ ਕੇ ਉਹ ਘਰ ਨਹੀਂ ਮਿਲਿਆ
ਆਜ ਭਜੋ ਮਹਿਰਾਜ ਪਿਆ
ਹਾਂ ਮੇਰੇ ਨਾਲ ਗੱਲਬਾਤ ਕਰ ਜੁੜ ਕੇ ਭਜ ਇਹੀ ਹੈ ਮੇਰੇ ਨਾਲ ਹੀ ਗੱਲਬਾਤ ਕਰਕੇ ਮੈਨੂੰ ਹੋਰ ਇਸੇ ਗੱਲ ਦਾ ਸਮਝਾਓ ਗਿਆਨ ਜਿਹੜੀ ਗੱਲ ਕਹੀ
ਫੇਰ
ਭਜੋ ਜਿਹੜਾ ਲਫਜ਼ ਹੈ ਭਜੋ ਗੋਬਿੰਦ ਭੂਲ ਮਤ ਜਾਓ
ਉਹੀ ਅਰਥ ਲੈਣੇ
ਬਸ ਉਹ ਗੋਬਿੰਦ ਨਾਲ ਜੁੜਨਾ ਆਤਮਕ ਲੈਵਲ 'ਤੇ ਜੁੜਨਾ ਉਹਨੂੰ ਸਾਡੇ ਗੁਰਬਾਣੀ 'ਚ ਧਰਮ ਦੇ ਵਿੱਚ ਪੰਜ ਲਫਜ਼ ਆਤਮਕ ਲੈਵਲ 'ਤੇ ਜੁੜਨ ਕਹਿੰਦੇ ਇਹਦਾ ਜਦ ਇਹਨਾਂ ਨੇ ਭਜਨ ਦਾ ਅਰਥ ਉਲਟਾ ਕਰ ਲਿਆ ਇੱਥੋਂ ਪੰਡਿਤ ਨੇ ਵਰਡ ਪੜ੍ਹਤੀ ਕਿ ਆਤਮਕ ਲੈਵਲ 'ਤੇ ਜੁੜਨ ਦਾ ਅਰਥ ਦੂਆ ਬਦਲਦੀ ਹੈ ਕੋਈ ਜੁੜੇ ਹੀ ਨਾ ਆਤਮਕ ਲੈਵਲ 'ਤੇ ਰਾਹ ਬੰਦ ਕਰਤਾ ਕਿ ਉੱਥੋਂ ਉਹਨੂੰ ਖਤਰਾ ਸੀ ਆਤਮਾ ਵਾਲਾ ਜਿਹੜਾ ਰਸਤਾ ਸੀ ਵੇਦ ਵਾਲਾ ਰਸਤਾ ਬੰਦ ਕਰਨਾ ਸੀ ਉਹਨਾਂ ਨੇ ਤਿੰਨ ਲਫ਼ਜ਼ ਬਦਲੇ ਕੱਲ੍ਹ ਦੱਸਿਆ ਸੀ ਭਜ ਲਫ਼ਜ਼ ਦੇ ਅਰਥ ਬਦਲੇ ਭੋਗ ਲਫ਼ਜ਼ ਭੋਗ ਅਸੀਂ ਗੁਰਦੁਆਰੇ ਭੋਗ ਨਹੀਂ ਬੋਲਦੇ ਮੰਦਰਾਂ 'ਚ ਭੋਗ ਨਹੀਂ ਮਿਲਦਾ ਇਹਦੇ ਅਰਥ ਬਦਲਤੇ ਸ਼ਖਸ ਬਣਾਤਾ ਦੁਨੀਆ ਨਫ਼ਰਤ ਕਰਨ ਲੱਗ ਗਈ
ਭਜੋ
ਦਾ ਅਰਥ ਵੀ ਇਹੀ ਗੱਲ
ਉਹ
ਰਾਹ ਬੰਦ ਕਰਤਾ ਗੱਲਬਾਤ ਕਰਨ ਦਾ ਹੀ ਰਾਹ ਬੰਦ ਕਰਤਾ ਭਾਸ਼ਾ ਦਾ ਫਰਕ ਹੈ ਇਹ ਤਾਂ ਉਹ ਗੁਰਮਤਿ ਦੀ ਭਾਸ਼ਾ ਹੈ ਤੁਸੀਂ ਇਹ ਲਫ਼ਜ਼ਾਂ ਦੇ ਅਰਥ ਕਿਉਂ ਕੀਤੇ ਹੋਰ ਕੋਈ ਕਰ ਲੈਂਦੇ ਫਿਰ ਤੁਸੀਂ ਮੰਦਰਾਂ 'ਚੋਂ ਹੀ ਭੋਗ ਕਹਿੰਦੇ ਹੋ ਉੱਥੇ ਨਹੀਂ ਅਰਥ ਕਰਦੇ ਇਹ ਮੰਦਰਾਂ 'ਚ ਨਾ ਕਹਿ ਮੰਦਰਾਂ 'ਚੋਂ ਨਹੀਂ ਬਦਲਿਆ ਦੇਖੋ ਬਦਲ ਨਹੀਂ ਦਿੱਤਾ ਅਗਲਿਆਂ ਨੇ ਗੁਰਦੁਆਰਿਆਂ 'ਚੋਂ ਨਹੀਂ ਬਦਲਿਆ ਬਦਲ ਨਹੀਂ ਦਿੰਦੇ ਅਗਲੇ ਇੱਧਰ ਆ ਕੇ ਬਦਲਤਾ ਤ੍ਰਿਆ ਚਿਰਤ ਦੂਏ ਅਰਥ ਕਰਤੇ ਚੱਕ ਕਿ ਧਰਮ ਦੇ ਦਾਇਰੇ 'ਚੋਂ ਉਹਨੂੰ ਕੱਢਣਾ ਸੀ ਸਰੀਰ ਦੀ ਆਤਮਾ ਔਰ ਸਰੀਰ ਅੱਡ ਅੱਡ ਦਿਖਾਉਣੇ ਸੀ ਇਹਦੇ ਵਿੱਚ ਇੱਥੇ ਦਿਖਾ ਹੁੰਦੇ ਨੇ ਨਾ ਅੱਡਾ ਬੰਦ ਕਰ ਦਿਉ ਇਹ ਪੜ੍ਹਾਈ ਬੰਦ ਕਰੋ ਇਸ ਤਰੀਕੇ ਨਾਲ ਦਿਖਾਇਆ ਤਾਂ ਸਭ ਨੂੰ ਸਮਝ ਆ ਜੂ ਇਹ ਬੰਦ ਬੰਦੇ ਕਰ ਦਿਉ
ਆਜ ਭਜੋ ਮੋਹਿ ਰਾਜ ਪਿਆਰੇ
ਹਾਂ ਅੱਜ ਤੁਸੀਂ ਮੈਨੂੰ ਇਹ ਉਪਦੇਸ਼ ਕਰੋ ਆਪਾਂ ਹੀ ਜੁੜ ਕੇ ਗੱਲ ਕਰਦੇ ਹਾਂ ਦੇਖੋ ਨਾ ਜੁੜ ਕੇ ਹੀ ਗੱਲ ਕਰਦੇ ਅੰਤਰਾਤਮਾ ਜੇ ਮਿਲੇ ਮਿਲਿਆ ਕਹੀ ਹੈ ਸੁਣੇ
ਹੇਰ ਤੁਮੈ ਹਰ ਅਰੀ ਬਸ
ਸਭ ਗੱਲ ਜੋ ਕਹੀ ਹੋਈ ਆ ਆਦਿ ਦੇ ਵਿੱਚ ਉਸੇ ਲੈਵਲ 'ਤੇ ਆ ਕੇ ਅਰਥ ਹੋਣੇ ਨੇ ਇਹਦੇ ਜੇ ਉੱਥੋਂ ਸਲਿਪ ਹੋ ਗਏ ਫਿਰ ਤਾਂ ਜਿਹੜੇ ਰੌਲਾ ਪਾਉਂਦੇ ਨੇ ਉਹ ਦੁਨਿਆਵੀ ਆਦਮੀ ਨੇ ਤਾਂ ਹੀ ਵਾਰ ਵਾਰ ਕਿਹਾ ਜਾਂਦਾ ਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਨਹੀਂ ਆਈ ਇਹਨੂੰ ਛੇੜੋ ਹੀ ਨਾ ਤੁਸੀਂ ਰਹਿਣ ਦਿਉ ਥੋਤੇ ਨਹੀਂ ਆਏ ਜੀ ਤਾਂ ਕੜੀ ਬਣੀ ਨਹੀਂ ਡੋਲ ਕਿੱਥੋਂ ਦਊ ਪੈਰਾਂ 'ਤੇ ਪਾ ਲੂ ਉਹ ਡੋਲਣੀ ਔਖੀ ਹੈ ਬਣਾਉਣੀ ਸਿਖਾ ਲਈ ਹੈ ਕੜੀ ਡੋਲਣੀ ਹੋਰ ਵੀ ਔਖੀ ਹੈ ਉਹ ਪੈਰਾਂ 'ਤੇ ਪੈ ਜਾਂਦੀ ਉਹਨੇ ਐਂ ਮਾਰਦੀ ਉਹਨੇ ਪੈਰਾਂ 'ਤੇ ਪੈ ਜਾਣੀ ਸਭ ਤੋਂ ਆਖਰੀ ਚੈਪਟਰ ਹੈ ਇਹ ਦੂਜਾ ਗ੍ਰੰਥ ਹੈ ਆਖਰੀ ਚੈਪਟਰ ਹੈ ਇਹ ਚਰਿੱਤਰ ਇੱਥੇ ਆ ਕੇ ਪੂਰਾ ਹੀ ਪਤਾ ਲੱਗ ਜੂ ਵੀ ਖੜਾ ਕਿੱਥੇ ਹੈ ਇਹਨਾਂ ਲਫ਼ਜ਼ਾਂ 'ਤੇ ਆ ਕੇ ਕਿੱਧਰ ਨੂੰ ਜਾਂਦਾ ਪੱਕਾ ਹੋ ਗਿਆ ਤਿੰਨੇ ਲਫ਼ਜ਼ਾਂ ਦੇ ਅਰਥਾਂ ਦਾ ਉੱਥੇ ਹਾਂ ਰੱਤਾ ਰੰਗ ਜਾਣਨਾ ਜੋ ਰੱਤੇ ਰੰਗ ਕੇ ਨਾਨਕ ਗੂੜਾ ਰੰਗ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾ ਲੋ ਲਾਲ ਸੱਚੇ ਰੱਤਾ ਸੱਚ ਨੈਣ ਸਮਾਨੇ ਨੈਣ ਮੈਂ ਬੈਣ ਸਮਾਨੇ ਬੈਣ ਸਿੰਘ ਸਮਾਨੇ ਗੁਰੂ ਮੈਂ ਭੈ ਐਨ ਕੇ ਐਨ ਜੇ ਇਹਨਾਂ ਗੱਲਾਂ ਦਾ ਹੀ ਤੁਹਾਨੂੰ ਪਤਾ ਹੀ ਨਹੀਂ ਤੇ ਇਹਦੇ ਅਰਥ ਕਰਨ ਬਹਿ ਜਾਓਗੇ ਤੁਸੀਂ ਤਾਂ ਫਿਰ ਖੜ ਜੀ ਗਿਰ ਗਏ ਫਿਰ ਤਾਂ ਖੜ ਜੀ ਗਿਰੇ ਹੀ ਰਹੇ ਹੋ
ਤੁਸੀਂ ਭਜੋ ਦੇ ਅਰਥ ਉੱਥੇ ਵੀ ਆਇਆ ਭਜੋ ਗੋਬਿੰਦ ਭੂਲਮਾ ਜਪ ਉਹ ਨਹੀਂ ਪਤਾ ਵੀ ਕਿਹੜੀ ਡਿਕਸ਼ਨਰੀ ਦਾ ਅਰਥ ਹੈ ਤੇ ਇਹ ਕਿਹੜੀ ਡਿਕਸ਼ਨਰੀ
ਹਾਂ ਡਿਕਸ਼ਨਰੀ ਕੋਈ ਆ
ਭਜੋ
ਉੱਥੇ ਵੀ ਹੈ ਇੱਥੇ ਵੀ ਉਹੀ ਹੈ ਇੱਥੇ ਕਿਉਂ ਬਦਲਦੇ ਉੱਥੇ ਕਿਉਂ ਨਹੀਂ ਬਦਲਦੇ ਇੱਥੇ ਅੰਤਰਾਤਮਾ ਦੀ ਗੱਲ ਕਰ ਰਹੀਆਂ ਨੇ ਜਦ ਅਸੀਂ ਗਿਆਨ ਚਰਚਾ ਕਰਦੇ ਹਾਂ ਆਤਮਾ ਦੇ ਨਾਲ ਉਹ ਕਾਲਜਾਂ ਸਕੂਲਾਂ 'ਚ ਆਤਮਾ ਦੀ ਲੈਵਲ ਦੀ ਗੱਲ ਚੱਲਦੀ ਹੈ ਉੱਥੇ ਜਿਹੜੇ ਸਮਝਣ ਵਾਲੇ ਨੇ ਉਹ ਸੁਰ ਤੇ ਸ਼ਬਦ ਨਾਲ ਜੁੜੀ ਹੋਈ ਹੈ ਉੱਥੇ ਵੀ ਉਹ ਸ਼ਬਦ ਬੋਲ ਰਿਹਾ ਟੀਚਰ ਬੱਚੇ ਦਾ ਧਿਆਨ ਸੁਣ ਰਿਹਾ ਉਹ ਵੀ ਸੁਰਤ ਸ਼ਬਦ ਦਾ ਹੀ ਮੇਲ ਹੈ ਸਕੂਲਾਂ 'ਚ ਹੋਰ ਕੀ ਹੈ ਇਹਦੇ ਬਿਨਾਂ ਕੋਈ ਗਿਆਨ ਆਉਂਦਾ ਹੀ ਨਹੀਂ ਪੜ੍ਹਾਈ ਹੁੰਦੀ ਹੋਈ ਨਹੀਂ ਇਹ ਤਰੀਕਾ ਇੱਕ ਦੂਆ ਹੈ ਹੀ ਨਹੀਂ ਸੁਰਤ ਸ਼ਬਦ ਭਵ ਸਾਗਰ ਥੱਲੇ ਉੱਤੇ ਆਈ ਜਾਂਦਾ ਗਿਆਨ 'ਚ ਵਾਧਾ ਹੋਈ ਜਾਂਦਾ ਅਵਸਥਾ ਉੱਚੀ ਹੋਈ ਜਾਂਦੀ ਹੈ ਅਸਲੀ ਗੱਲ ਹੀ ਛੱਡਤੀ ਬਿਲਕੁਲ ਹੀ ਬੇਵਕੂਫ ਬਣ ਗਏ ਨੇ ਹੋਏ ਹੋਏ ਨੇ
ਦੋਹਰਾ ਹੇ ਤੁਮੇ ਹਰ ਅਰੀ ਬਸ ਭਈ ਮੋਕਾ ਬਿਸਰ ਸਕਲ ਸੁਧ ਗਈ
ਬਸ ਜਦ ਉਹਨੂੰ ਸਮਝ ਆਈ ਨਾ
ਹੇਰ ਤੁਮੇ
ਕਹਿੰਦੇ ਮੈਂ ਤੈਨੂੰ ਦੇਖ ਕੇ ਤੇਰੇ ਅੰਦਰ ਲੱਗਿਆ ਜਿਹੜਾ ਮੈਨੂੰ ਝਲਕਾਰਾ ਪਿਆ ਨਾ, ਮੇਰੀ ਅਕਲ ਖਾਨੇ ਹੋ ਗਈ।
ਹਰੀ ਯਾਰ ਬਸ ਭਾਈ,
ਮੈਨੂੰ ਵੀ ਬਹੁਤ ਸੀ ਨਾ ਬਈ, ਮੈਨੂੰ ਬਹੁਤ ਅਕਲ ਆ, ਗਿਆਨ ਆ, ਉਹ ਭੁੱਲ ਭੱਲ ਗਿਆ ਹੁਣ ਕਿ ਮੂੰਹ ਪਾਲਣੇ ਜੋ ਮਾਰੀ, ਇੱਕੋ ਜਵਾਬ ਨੇ ਮੂੰਹ ਪਾਲਣੇ ਜੋ ਸੜ ਦਿੱਤਾ। ਅਤੇ ਕਾਫੀ ਦੇਰ ਬਾਅਦ ਤੁਹਾਨੂੰ ਸਮਝ ਆਈ ਵੀ ਮੈਂ ਕੀ ਗਲਤੀ ਕੀਤੀ ਕਾਹਲੀ 'ਚ ਬੋਲ ਕੇ।
ਮੋਕਾ ਬਿਸਰ ਸਕਲ ਸੁਧ ਗਈ,
ਮੇਰੀ ਤਾਂ ਅਕਲ ਖਾਨੇ ਹੋ ਗਈ ਹੁਣ, ਸਭ ਬਿਸਰ ਗਈ। ਜਿਹੜੀ ਪਹਿਲਾਂ ਸੀ ਨਾ ਉਹ
ਸੋਝੀ,
ਥੋੜਾ ਜਿਹਾ ਕਾਨੂੰ ਜਿਹੜਾ ਸੀ ਨਾ ਘੁਮੰਡ ਅਕਲ ਦਾ, ਗਿਆਨ ਦਾ ਜਿਹੜਾ ਭੁਲੇਖਾ ਭਰਮ ਸੀ ਉਹ ਭੁੱਲ ਭੱਲ ਗਿਆ। ਮੈਂ ਕਿਹਾ ਵੀ ਤੇਰੇ ਕੋਲ ਤਾਂ ਹੈ ਕੱਖ ਨੀ, ਤੈਨੂੰ ਤਾਂ ਐਵੇਂ ਲੱਗਦਾ ਤੈਨੂੰ ਬੜਾ ਗਿਆਨ ਹੈ। ਆਹੋ ਦੇਖ, ਉਹ ਦੇਖਿਆ ਨੀ ਨਾ ਕਹਾਂ, ਜਾਂ ਦੂਏ ਨੇ ਮੂਹਰੇ ਤੇ ਮਾਰੀ ਧੌੜ ਮਾਰੇ ਚੱਕ ਕੇ ਥੱਲੇ ਮੂੰਹ ਭਰਨੇ ਸੁੱਟਤਾ, ਫਿਰ ਪਤਾ ਲੱਗਿਆ ਵੀ ਮੈਨੂੰ ਤਾਂ ਕਹਿੰਦੇ ਹੱਥੇ ਨੀ ਪਾਇਆ ਖਾੜੇ ਚ, ਇਹਨੇ ਤਾਂ ਪਹਿਲੇ ਕਦੋਂ ਨਾਲੇ ਮੈਨੂੰ ਥੱਲੇ ਮਾਰਿਆ ਧਰਤੀ ਤੇ ਜਾ ਕੇ ਲੱਗਦੀ ਭੋਏ ਗਿਰ ਪੜਿਆ।
ਦੋਹਰਾ ਸੁਣਤ ਬਚਨ ਨਿਪ ਨਾ ਕਰਿਓ ਤਾਸੋ ਭੋਗ ਬਣਾਏ।
ਉਹ ਜਦ ਉਹਨੇ ਸੁਣਿਆ ਨਾ ਬੰਦੇ ਨੇ, ਉਹ ਕਹਿੰਦਾ ਭਾਈ ਗੱਲ ਸੁਣ ਲਾ, ਤੇਰਾ ਜਿਹੜਾ ਨਾ ਆਹ ਝੂਠ ਬੋਲਣ ਦਾ ਕੰਮ ਹੈ ਪਹਿਲਾਂ ਦਾ, ਤੂੰ ਸੱਦ ਕੇ ਸੱਦਣਾ ਹੀ ਆ ਮੈਨੂੰ, ਤੂੰ ਤਾਂ ਪਹਿਲਾਂ ਹੀ ਕਹਿੰਦੀ ਆ ਮੈਂ ਝੂਠ ਬੋਲੂ, ਤੇਰੇ ਨਾਲ ਨਾਲ ਮੈਂ ਨਹੀਂ ਚਰਚਾ ਕਰ ਸਕਦਾ, ਤੂੰ ਮੇਰੇ ਨਾਲ ਚਰਚਾ ਕਰਨ ਯੋਗੀ ਨਹੀਂ ਹੈਗੀ, ਤੂੰ ਉਹਦੇ ਨਾਲ ਚਰਚਾ ਕਰਦੀ ਰਿਹਾ ਕਰ, ਮੈਂ ਤਾਂ ਉੱਥੇ ਹੀ ਕਰੂੰਗਾ ਚਰਚਾ, ਤੇਰੇ ਨਾਲ ਨਹੀਂ ਕਰਨੀ ਚਰਚਾ, ਤੇਰੇ ਨਾਲ ਚਰਚਾ ਕਰਕੇ ਮੈਨੂੰ ਕੀ ਮਿਲੂ, ਬਾਕੀ ਰਹਿ ਗਿਆ ਤੈਨੂੰ ਉਪਦੇਸ਼ ਕਰਨ ਦੀ ਗੱਲ, ਤੂੰ ਉਪਦੇਸ਼ ਉਹਦੇ ਹੀ ਕਰ ਸਕਦੀ ਲੈ ਸਕਦੀ, ਮੈਂ ਤੋਂ ਨਹੀਂ ਲੈ ਸਕਦੀ, ਉੱਥੇ ਲੈ ਲਾ ਤੂੰ ਲੱਗੀ ਤਾਂ ਹੋਈ ਉੱਥੇ ਉਪਦੇਸ਼ ਲੈਣ, ਉੱਥੇ ਤੂੰ ਸੁਣੀ ਜਾਈ ਬਹਿ ਕੇ, ਸੁਣੀ ਜਾਈ ਬਹਿ ਕੇ, ਉਹਦੇ ਨਾਲ ਜੇ ਮੈਂ ਗੱਲਬਾਤ ਕਰੂੰ ਉੱਚੇ ਅਵਸਥਾ ਦੀ ਹੋਊਗੀ, ਤੇਰੇ ਨਾਲ ਮੈਂ ਗੱਲ ਕੀ ਕਰੂੰ, ਤੈਨੂੰ ਤਾਂ ਪਤਾ ਹੀ ਕਾਹਦਾ ਨਹੀਂ, ਤੈਨੂੰ ਮੈਂ ਕੋਈ ਦੱਸੂ, ਉੱਥੇ ਮੈਂ ਸਿੱਖਣਾ ਵੀ ਹੈ ਕੋਈ ਦੱਸਣਾ ਵੀ ਹੈ, ਉੱਥੇ ਸਾਡੀ ਬਰਾਬਰ ਦੀ ਟੱਕਰ ਹੈ, ਤੇਰੇ ਨਾਲ ਟੱਕਰੇ ਕੋਈ ਨਹੀਂ, ਤੂੰ ਤਾਂ ਆਪ ਸਹਿਜ ਰਹੀ ਹੈ, ਤੇਰੇ ਨਾਲ ਨਹੀਂ ਮੈਂ ਗੱਲ ਕਰ ਸਕਦਾ, ਮੈਂ ਨਹੀਂ ਕਰਨੀ ਤੇਰੇ ਨਾਲ ਗੱਲ।
ਸੰਗ ਲਿਆਏ ਇਹ ਖਾਏ ਕਯੋ ਸ਼ਾਹ ਸੋ ਜਾਏ।
ਨਾਲ ਤਾਂ ਲਾਇਆ ਹੀ ਉਹ, ਘਰ ਵੀ ਛੱਡਤਾ, ਪਜਾ ਕੇ ਸ਼ਾਹ ਨੂੰ ਕਹਿਦਾ ਵੀ ਤੇਰੇ ਘਰ ਬੰਦਾ ਔਰਤ ਦਾ ਦਿਮਾਗ,
ਸ਼ਾਹ ਦੇ ਘਰ ਵਾਲੇ ਸੀ,
ਮੈਂ ਕਹਿ ਤਾਂ ਵੀ ਤੈਨੂੰ ਅਕਲ ਨਹੀਂ ਹੈ, ਗੁੱਸਾ ਆ ਗਿਆ,
ਗੁੱਸਾ ਆ
ਗਿਆ, ਤੈਨੂੰ ਕੀ ਅਕਲ ਹੈ, ਉਹਨੇ ਤਾਂ ਸੱਚੇ ਕਿਹਾ। ਹਾਂ
ਸੰਗ ਲਿਆਏ ਖਾਏ ਰਿਸ ਕਯੋ ਸ਼ਾਹ ਸੋ ਜਾਏ,
ਸ਼ਾਹ ਨੂੰ ਜਾ ਕੇ ਕਹਿਤਾ, ਉਹ ਸਮਾਜਿਕ ਗੱਲ ਆ ਗਈ ਨਾ ਫਿਰ।
ਅੜਿਲ ਸੁਣਤ ਬਚਨ ਤੇ ਸ਼ਾਹ ਤੁਰੰਤ ਘਰ ਆਇਓ।
ਸ਼ਾਹ ਨੇ ਬਚਨ ਸੁਣਿਆ, ਉਹਨੂੰ ਬੜਾ ਸ਼ੌਕ ਲੱਗਿਆ, ਉਹ ਘਰ ਨੂੰ ਆ ਗਿਆ।
ਲਖਿਓ ਤਵਣ ਤ੍ਰੀਏ ਭੇਦ ਅਧਿਕ ਦੁੱਖ ਪਾਇਓ।
ਉਹਨੇ ਸੋਚਿਆ ਵੀ ਮੇਰੀ ਔਰਤ ਇਹ ਜੀ ਹੈ ਨੀ, ਬੜੀ ਧਾਰਮਿਕ ਹੈ, ਜੇ ਗੱਲ ਕਹਿੰਦੀ ਹੈ ਬੜੀ ਦੁੱਖ ਦੀ ਗੱਲ ਹੈ, ਗੱਲ ਕੀ ਹੈ, ਸ਼ੰਕਾ ਖੜੀ ਹੋਈ ਆ, ਦੁੱਖ ਵੀ ਹੋਇਆ ਉਹਨੂੰ, ਉਹ ਤਾਂ ਇਹੋ ਜਿਹੀ ਹੋ ਹੀ ਨਹੀਂ ਸਕਦਾ, ਕੀ ਗੱਲ ਹੈ, ਇਹੋ ਜਿਹੀ ਦੁਬਧਾ ਦੇ ਚ ਉਹ ਆ ਗਿਆ। ਔਰ ਇੱਧਰ ਆ ਕੇ ਉਹਨੇ ਭੱਜ ਕੇ ਆ ਕੇ ਇੱਧਰ ਵੀ ਕਹਿ ਦਿੱਤਾ ਵੀ ਸ਼ਾਹ ਆਉਂਦਾ, ਪਹਿਲਾਂ ਹੀ ਆ ਗਈ, ਉਹਦੇ ਨੇ ਕਿਹਾ ਵੀ ਚੱਲ ਮੈਂ ਆਉਣਾ, ਉਹਨੇ ਕਿਹਾ ਵੀ ਪਤਾ ਨਾ ਲੱਗੇ ਵੀ ਉਹ ਕਿੱਥੇ, ਇੱਧਰ ਆ ਕੇ ਕਹਿ ਦਿੱਤਾ ਵੀ ਸ਼ਾਹ ਘਰ ਨੂੰ ਆਉਂਦਾ, ਮੈਂ ਤਾਂ ਭੱਜ ਕੇ ਆਈ, ਕਹਿਣਾ ਹੀ ਸੀ ਵੀ ਮੇਰੇ ਤੇ ਸ਼ੱਕ ਨਾ ਹੋ ਜਾਵੇ, ਇਹਨੂੰ ਵੀ ਦੱਸਦਾ ਜਾ
ਕੇ
ਦੋਨੇ ਪਾਸੇ ਲਾ,
ਮੋਰ ਨਿਰਖਪਤੀ ਨਿਰਪਕੋ ਜੀ,
ਉਹ ਕਹਿੰਦਾ ਹੈਗਾ ਤੂੰ ਕੌਣ, ਕਹਿੰਦੀ ਮੈਂ ਅਸਮਾਨ ਚ ਮੋਰੀ ਕਰੇ ਆਉਣੀ, ਇੱਕ ਹੋਰ ਅਗਰ ਤੂੰ ਕੌਣ, ਕਹਿੰਦੀ ਮੈਂ ਮੋਰੀ ਵੀ ਕਰੇ ਆਉਣੀ ਆ, ਮੈਂ ਡਾਕੀ ਵੀ ਲੈ ਆਉਣੀ ਆ, ਹੁਣ ਬੋਰੀ ਕਰਕੇ ਟਾਕੀ ਲਾਉਣ ਚੱਲੀ ਆ, ਇੱਕ ਪਾਸੇ ਮੋਰੀ ਕਰੀ ਦੂ ਮੈਂ ਟਾਕੀ ਲਾਉਣ ਆਈ ਆ, ਮੋਰੀ ਬੰਦ ਕਰਨ ਆਈ ਆ, ਹਾਂ ਮਿਸਯੂਜ਼ ਗਿਆਨ ਦਾ, ਜੇ ਇੰਨਾ ਗਿਆਨ ਹੋਵੇ ਤਾਂ ਮਿਸਯੂਜ਼ ਕਰ ਲਵੇ, ਕੀ ਕਰਦਾ ਹੁੰਦਾ,
ਮੋਰ ਨਿਰਖ ਪਤੀ ਨਿਰਪਕੋ ਜੀਏ ਤੇ ਮਾਰ ਹੈ।
ਉਹਨੇ ਸੋਚਿਆ ਜਿਹੜੀ ਲੜਕੀ ਹੈ ਉਹਦੇ ਘਰ ਵਾਲੀ ਹੈ ਜੋਤਮਤੀ ਜਗ ਜੋਤਮਤੀ ਵੀ ਜੇ ਸ਼ਾਹ ਆ ਗਿਆ ਪਹਿਲਾਂ ਤੈਨੂੰ ਮਾਰੂਗਾ ਆਉਂਦਾ ਹੀ ਉਹਦਾ ਪੁੱਛਣਾ ਨਹੀਂ ਕੋਈ ਗੱਲ ਨਹੀਂ ਸੁਣਨੀ ਆਦਮੀ ਗੁੱਸੇ 'ਚ ਉਹਨੇ ਗੱਲ ਤਾਂ ਕਰਨੀ ਨਹੀਂ ਹੈ ਉਹਨੇ ਆਉਂਦੇ ਨੇ ਇਹਨੂੰ ਮਾਰ ਦੇਣਾ ਉਹਦੇ ਬਾਅਦ 'ਚ ਮੈਨੂੰ ਮਾਰ ਦੂ ਉਹ ਕਹਿੰਦੀ ਉਹ ਆਉਂਦਾ ਗੁੱਸੇ 'ਚ ਬੇਵਕੂਫ ਹੈ ਆਦਮੀ ਨੇ ਮਤਲਬ ਆਦਮੀ ਨੂੰ ਦੇਖ ਕੇ ਕ੍ਰੋਧ ਚਾਹੂ ਤੂੰ ਤੇਰਾ ਆਪਾਂ ਨੂੰ ਤੂੰ ਤੈਨੂੰ ਮੈਂ ਬਚਾਅ ਕਰਨਾ ਤੇਰਾ ਹਾਂ ਵੀ ਇਹਦਾ ਬਚਾਅ ਕਰਨਾ ਚਾਹੀਦਾ ਆਪਾਂ ਨੂੰ
ਤੋ ਤਾਂ ਪਾਛੇ ਹਮਕੋ ਤੁਰਤ ਸੰਘਾਰ ਹੈ
ਉਹ ਕਹਿੰਦੇ ਪਿੱਛੋਂ ਮੈਨੂੰ ਮਾਰ ਦੂ ਕਹਿੰਦਾ ਤੈਨੂੰ ਮਾਰੂ ਫਿਰ ਮੇਰਾ ਸੰਘਾਰ ਕਰ ਦੂ
ਦੋਹਰਾ ਤਾਤੇ ਆਗੇ ਕੀਜੀਏ ਨਿਰਪਕੋ ਤੁਰੰਤ ਉਪਾਏ
ਇਹਦਾ ਕੋਈ ਉਪਾਅ ਕਰਨਾ ਚਾਹੀਦਾ ਮੈਨੂੰ ਇਸ ਗੱਲ ਦਾ ਵੀ ਉਹਨੂੰ ਪਤਾ ਹੀ ਨਾ ਲੱਗੇ
ਜੀਤ ਜੀਤ ਨਕਾਰੀਏ ਭੋਜਨ ਭਲੋ ਖਵਾਏ
ਉਹਨੂੰ ਇੱਥੋਂ ਉਹਦੇ ਜੀ 'ਚੋਂ ਇਹ ਗੱਲ ਕੱਢ ਦੇਵਾਂ ਵੀ ਕੋਈ ਆਇਆ ਉਹਨੂੰ ਕੀ ਪਤਾ ਦੱਸ ਕੇ ਆਈ ਹੈ ਉਹਨੇ ਕਿਹਾ ਸੁਧਾ ਉਵੇਂ ਆਉਂਦਾ ਹੋਊਗਾ ਸੁਭਾਅ ਕੇ ਉਹਨੇ ਕਿਹੜਾ ਕਿਹਾ ਮੈਂ ਦੱਸ ਕੇ ਆਈ ਹਾਂ ਉਹਨੇ ਕਿਹਾ ਉਹਨੇ ਅਚਾਨਕ ਘਰ ਨੂੰ ਆ ਗਿਆ ਹੋਊ ਕਿਸੇ ਕੰਮ ਵੀ ਚੱਲ ਮੈਂ ਉਹਨੂੰ ਕੋਈ ਖਾਣ ਪੀਣ ਆਇਆ ਹੋਊ ਕੋਈ ਚੰਗਾ ਭੋਜਨ ਦੇ ਕੇ ਚੰਗੀ ਗੱਲਬਾਤ ਸੁਣਾ ਕੇ
ਜੀਤ ਜੀਤ ਨਕਾਰੀਏ ਭੋਜਨ ਭੋਲੋ
ਹਾਂ ਔਰ ਉਹਦੇ ਜੀਤ ਤੋਂ ਇਹੋ ਜਿਹੀ ਗੱਲ ਕੱਢਦੀ ਹੈ ਵੀ ਕੋਈ ਇੱਥੇ ਸੀ ਆਇਆ ਆ ਕੀ ਹੈ ਉਹਦੇ 'ਚ ਵਹਿਮ ਵੀ ਹੋਇਆ ਆ ਕਿਸੇ ਨੇ ਕਹਿ ਵੀ ਦਿੱਤਾ ਹੋਇਆ ਵੀ ਉਹਦੇ ਦਿਮਾਗ 'ਚ ਗੱਲ ਉਹਦੇ ਦਿਮਾਗ 'ਚੋਂ ਹੀ ਕੱਢ ਦੇਣੀ ਹੈ ਗੱਲ ਹੈ ਨਹੀਂ
ਇੱਕ ਸਫ ਬੀਜ ਲਪੇਟ ਤੇ ਧਰਿਓ ਭੀਤ ਸੁਲਾਏ
ਉਹਨੇ ਇੱਕ ਸਫ ਦੇ ਵਿੱਚ ਉਹਨੂੰ ਲਪੇਟ ਕੇ ਐਂ ਕੰਧ ਨਾਲ ਐਂ ਕਰਤਾ ਟੇਡਾ ਖੜਾ ਕਰਤਾ ਸਫ ਦੇ ਵਿੱਚ ਲਪੇਟ ਕੇ ਚਾਰੇ ਪਾਸੇ ਐਂ ਵੀ ਸਭ ਖੜੀ ਹੈ
ਜਾਏ ਸ਼ਾਹ ਅੱਗੇ ਲਿਓ ਭੋਜਨ ਭਲੋ ਮੰਗਾਏ
ਸ਼ਾਹ ਨੂੰ ਆਪ ਸਮਾਂ ਬਾਹਰੋਂ ਉਹਨੇ ਪਤਾ ਮਾਤਾ ਦਰਾਂ ਮੂਹਰੇ ਚਲੀ ਗਈ ਆਪ ਦਰਾਂ ਚਲੀ ਗਈ ਸ਼ਾਹ ਆਇਆ ਉਹ ਮਤਲਬ ਹੈ ਅੰਦਰੋਂ ਉਹਨੂੰ ਕਿਹਾ ਸਾਹਿਬ ਸ਼੍ਰੀ ਨੂੰ ਕਿਹਾ ਵੀ ਉਹ ਲਿਆ ਉਹ ਮਤਲਬ ਹੈ ਕਾਜੂ ਵਗੈਰਾ ਉਹ ਚੀਜ਼ਾਂ ਨੇ ਜਿਹੜੇ ਡਰਾਈ ਫਰੂਟ ਡਰਾਈ ਫਰੂਟ ਮੰਗਾਇਆ ਦੱਸਿਆ ਗਾਹਾਂ ਡਰਾਈ ਫਰੂਟ ਦੀ ਗੱਲ ਚੱਲਦੀ ਹੈ
ਭੋਜਨ ਭਲੋ ਸ਼ਾਹ ਕੋ ਤਾਏ ਖਵਾਇਓ
ਜੇਕੋ ਡਰਾਈ ਫਰੂਟ ਦੇ ਨਾਲ ਤੱਤ ਹੁੰਦਾ ਨਾ ਉਹ 'ਚ ਗੱਲਾਂ ਵੀ ਤੱਤ ਦੀਆਂ ਕਹਿੰਦੀਆਂ ਖਲਾਇਆ ਵੀ ਡਰਾਈ ਫਰੂਟ ਫਰੂਟ ਹੈ ਤੱਤ ਵਾਲੀ ਗੱਲ ਖਲਾਈ ਹੈ ਆਤਮਾ ਨੂੰ ਲੈਵਲ ਤੱਤ ਵਾਲੀ ਗੱਲ ਦਾ ਕੀਤਾ ਉਹ ਸਟੈਂਡਰਡ 'ਤੇ ਗੱਲ ਕੀਤੀ ਜਿਹੜੇ ਸਟੈਂਡਰਡ 'ਤੇ ਰੋਜ਼ ਗੱਲ ਨਹੀਂ ਕਰਦੀ ਗੱਲ ਸਮਝਿਆ ਨਹੀਂ ਉਹ ਤਾਂ ਉਸੇ ਅਵਸਥਾ ਸੀ ਜਿਹੜੀ ਅਵਸਥਾ 'ਚ ਗੱਲ ਚੱਲ ਰਹੀ ਸੀ
ਹੋਰ ਵਚਨ ਤਾਂ ਕੋ ਇਹ ਭਾਵ ਸੁਣਾਇਓ
ਫਿਰ ਉਹਨੂੰ ਇਹ ਗੱਲ ਕਹੀ ਬਾਅਦ 'ਚ ਉਹਨੇ ਖਲਾ ਕੇ ਜਿਹੜੇ ਖਾ ਰਹੇ ਸੀ ਬਦਾਮ ਵਗੈਰਾ ਜੋ ਵੀ ਕੁਛ ਡਰਾਈ ਫਰੂਟ ਜਦ ਉਹ ਜਾਣ ਲੱਗੇ ਉਹਨੇ ਕਿਹਾ ਇੱਥੇ ਤਾਂ ਕੋਈ ਹੈ ਨਹੀਂ ਇਹ ਕੀ ਗੱਲ ਕੋਈ ਜਾਂਦਾ ਜਾਂਦਾ ਉਹ ਲੰਘ ਗਿਆ ਹੋਊਗਾ ਐਵੇਂ ਇਹਨੇ ਬੇਵਕੂਫ ਜੀ ਨੇ ਜਾ ਕੇ ਕਹਿਤਾ ਜਾਂ ਕੋਈ ਰਾਹ ਪੁੱਛ ਲੈਂਦਾ ਕਿਸੇ ਦਾ ਕੋਈ ਘਰ ਪੁੱਛ ਲੈਂਦਾ ਕੋਈ ਆਦਮੀ ਆ ਕੇ ਜਾਂ ਕੋਈ ਗਲਤੀ ਨਾ ਆ ਗਿਆ ਹੋਊਗਾ ਗਲਤੀ ਨਾ ਵੀ ਤਾਂ ਕੋਈ ਬਾਹਰਲਾ ਬੰਦਾ ਆ ਜਾਂਦਾ ਫਿਰ ਕਹਿੰਦਾ ਵੀ ਨਹੀਂ ਇਹ ਉਹ ਤਾਂ ਹੋਰ ਨਾ ਹੈ ਤੁਸੀਂ ਨਹੀਂ ਸਾਡੇ ਰਿਸ਼ਤੇਦਾਰ ਕਈ ਵਾਰ ਆਪਾਂ ਵੀ ਚਲੇ ਜਾਂਦੇ ਗਲਤ ਵਿਆਹਾਂ ਚਲੇ ਜਾਂਦੇ ਬਾਅਦ 'ਚ ਪਤਾ ਲੱਗਦਾ
ਭਰ ਮੇਵਾ ਕੀ ਮੁੱਠੀ ਆ ਸਭ ਮੈਂ ਡਾਰਿਓ
ਰਾਜੇ ਨੂੰ ਕਹਿੰਦੇ ਵੀ ਤੂੰ ਮੁੱਠੀ ਭਰ ਕੇ ਮੇਵੇ ਆਉਂਦੀ ਮੇਵੇ ਜਿਹੜੇ ਨੇ ਡਰਾਈ ਫਰੂਟ ਇਹ ਸਭ ਦੇ ਵਿੱਚ ਪਾ ਦੇ ਉੱਤੋਂ
ਹੋ ਪਰੇ ਜੀਤ ਬੈ ਦਾਵ ਪਰੇ ਬਿਨਹਾਰੀ ਹੈ
ਜੇ ਤੇਰੀ ਸਭ ਦੇ ਵਿੱਚ ਚਲੀ ਗਈ ਮੁੱਠੀ ਅੰਦਰ ਚਲੀ ਗਈ ਤੇਰਾ ਮਨ ਜਿੱਤਿਆ ਜਾਊਗਾ
ਉਪਰੇ ਜੀਤ
ਤੇਰਾ ਜਿਹੜਾ ਮਨ ਵਿਚਲਿਤ ਹੋਇਆ ਹੋਇਆ ਤੈਨੂੰ ਤਸੱਲੀ ਹੋ ਜੂਗੀ ਤੇਰਾ ਮਨ ਜਿਹੜਾ ਹੈ ਟਿਕ ਜੂਗਾ ਜੋ ਤੇਰੇ ਅੰਦਰ ਸ਼ੰਕਾ ਉਹਦੀ ਨਿਵਾਰਨ ਹੋ ਜੂਗੀ ਦੁਬਧਾ 'ਚ ਪਿਆ ਹੋਇਆ ਸੀ ਨਾ ਤੇਰੀ ਦੁਬਧਾ ਦੂਰ ਹੋ ਜੂਗੀ
ਦੋਹਰਾ ਮੇਵਾ ਸ਼ਾਹਨੀ ਸ਼ਾਹ ਲੈ ਤੇ ਸਭ ਭੀਤਰ ਡਾਰ।
ਸ਼ਾਹ ਨੇ ਵੀ ਮੁੱਠੀ ਭਰ ਕੇ ਉਹਦੇ ਵਿੱਚ ਪਾਤੀ, ਸ਼ਾਹ ਨੇ ਪਾਉਣੀ ਉੱਥੇ ਜਾ ਕਹਿ ਦਿੱਤਾ। ਹੁਣ ਸਭ ਦੇ ਵੀ ਤਾਂ ਆਦਮੀ ਦੀ ਉਹਦੇ ਜਾਣੀ ਸੀ, ਜੇ ਸਭ ਬਿਲਕੁਲ ਲਪੇਟੀ ਹੁੰਦੀ ਮੁੱਠੀ ਬਾਹਰ ਰਹਿ ਜਾਂਦੀ, ਜਾਣੀ ਸੀ ਅੰਦਰ ਨਹੀਂ ਸੀ ਜਾਣੀ। ਵਿੱਚੋਂ ਤਾਂ ਬੋਲੀ ਹੋਊ ਨਾ, ਮੁੱਠੀ ਥੱਲੇ ਚਲੀ ਗਈ।
ਹਾਂ, ਖਾਹੇ ਨਿਰਪਤੀ ਤੂੰ ਭੱਜ ਸੁਭ ਐਸੇ ਕਹੋ ਸੁਧਾਰ।
ਉਹਨੇ ਇਹ ਕਿਹਾ ਵੀ ਹੇ ਨਿਰਪਤੀ, ਬਾਕੀ ਹੁਣ ਤੂੰ ਖਾ ਲੈ, ਇੱਕ ਮੁੱਠੀ ਪਾਤੀ। ਹੇ ਰਾਜਨ, ਨਿਰਪਤੀ ਹੁੰਦਾ ਰਾਜਨ, ਹੁਣ ਉਹਨੇ ਰਾਜਨ ਉਹਨੂੰ ਕਿਹਾ ਕਿ ਰਾਜਨ ਇਹਨੂੰ ਕਿਹਾ ਇਹ ਨਹੀਂ ਪਤਾ। ਹੇ ਰਾਜਨ ਤੁਸੀਂ ਵੀ ਖਾਓ,
ਖਾਏ
ਤੁਸੀਂ ਵੀ ਖਾਓ। ਕਹਿ ਉਹਨੇ ਤਾਂ ਸਮਝਿਆ, ਸ਼ਾਹ ਨੇ ਵੀ ਕਹਿੰਦੀ ਬਾਕੀ ਹੁਣ ਤੂੰ ਵੀ ਖਾ। ਉਹਨੇ ਕਿਹਾ ਸੀ ਉਹਨੂੰ ਵੀ, ਆ ਤੂੰ ਵੀ ਖਾ ਲਿਆ
ਸੀ,
ਕਿ ਮਹਿਮਾਨ ਸੀ ਨਾ ਉਹਦੇ ਵਾਸਤੇ, ਉਹ ਮਹਿਮਾਨ ਸੀ, ਚੋਰ ਨਹੀਂ ਸੀ, ਚੋਰ ਨਹੀਂ ਸੀ, ਮਹਿਮਾਨ ਸੀ ਉਹਦੇ ਵਾਸਤੇ, ਉਹਦਾ ਇਹ ਧਰਮ ਹੀ ਬਣਦਾ ਸੀ। ਉਹਨੇ ਕੋਈ ਮਾੜਾ ਨਹੀਂ ਕੀਤਾ। ਹਾਂ,
ਸੁਣਤ ਸ਼ਾਹ ਚਮਕਿਓ ਬਚਨ ਤਰੀਕੋ ਕਹਿਓ ਰਸਾਏ।
ਉਹ ਚਮਕਿਆ ਵੀ, ਇਹ ਤੂੰ ਕਹਤੇ ਮੈਨੂੰ ਰਾਜਾ ਕਹਤੇ ਕਹਿਣੀ ਹੈ, ਅੱਜ ਤਾਈਂ ਤਾਂ ਕਿਹਾ ਨਹੀਂ, ਤੂੰ ਮੈਨੂੰ ਨਿਰਪ ਕਿਹਾ, ਜੇ ਰਾਜਾ ਸੁਣ ਲਵੇ ਮੈਨੂੰ ਤਾਂ ਬਣਾ ਦੇਗੀ ਤੂੰ ਰਾਜਾ ਕਹਿ ਕੇ। ਦੇਖੋ ਰਾਜਾ ਕਹਿਣਾ, ਰਾਜੇ ਨਹੀਂ ਕਹਿਣ ਦਿੰਦੇ ਆਪਣੇ ਰਾਜ 'ਚ ਰਾਜਾ ਕਿਸੇ ਨੂੰ। ਹੁਣ ਅਸੀਂ ਰਾਸ਼ਟਰਪਤੀ ਇੱਥੇ ਕਹਿਣ ਦੇਣਾ ਕਿਸੇ ਨੂੰ, ਜੇ ਕੋਈ ਕਹੇ ਮੈਂ ਰਾਸ਼ਟਰਪਤੀ ਹਾਂ ਜਦ ਕੇਸ ਬਣ ਜੂ। ਮਿਨਿਸਟਰ ਮਿਨਿਸਟਰ ਤਾਂ ਪਿਆ ਕਹੀ ਜਾਵੇ ਕੋਈ ਬਹੁਤੇ ਗੱਲ ਨਹੀਂ, ਪਰ ਰਾਸ਼ਟਰਪਤੀ ਨਹੀਂ ਕੋਈ ਕਹਿ ਸਕਦਾ, ਕਿਉਂਕਿ ਉਹ ਇੱਕ ਰਾਸ਼ਟਰ ਦਾ ਸਵਾਲ ਹੈ।
ਹਾਂਜੀ, ਕਿਉਂ ਰਾਜਾ ਕਹੋ ਮੋਕੋ ਬਾਤ ਬਤਾਏ।
ਮੈਨੂੰ ਇਹ ਦੱਸਦਾ ਰਾਜਾ ਕਿਉਂ ਕਿਹਾ ਅੱਜ, ਸ਼ਾਹ ਪੁੱਛਦਾ ਵੀ ਤੂੰ ਰਾਜਾ ਕਿਉਂ ਕਿਹਾ, ਗੱਲ ਕੀ ਹੈ।
ਧਾਮ ਰਹਿ ਤੋ ਤੋਰੇ ਸੁਖੀ ਤੋਸੋ ਨਿਉ ਬਣਾਏ।
ਕਹਿੰਦੀ ਮੈਂ ਤੇਰੇ ਘਰ ਰਹਿਣੀ ਹੈ, ਔਰ ਹਰ ਪ੍ਰਕਾਰ ਦਾ ਮੈਨੂੰ ਸੁੱਖ ਮਿਲਦਾ, ਔਰ ਤੇਰੇ ਨਾਲ ਮੈਨੂੰ ਕੋਈ ਸ਼ਿਕਾਇਤ ਵੀ ਹੈ ਨਹੀਂ।
ਤੋਸੋ ਨੇ ਬਣਾਏ,
ਸ਼ਿਕਾਇਤ ਕੋਈ ਨਹੀਂ ਅੱਜ ਤੱਕ ਕੀਤੀ ਹੈ ਕਦੇ ਸ਼ਿਕਾਇਤ, ਕਿਸੇ ਕੋਲ ਦੱਸੋ ਸ਼ਿਕਾਇਤ ਕੀਤੀ ਹੈ, ਉਹਨੇ ਕੋਈ ਸ਼ਿਕਾਇਤ ਤਾਂ ਕੀਤੀ ਨਹੀਂ। ਜੇ ਸੁੱਖ ਹੈ, ਜੇ ਕੋਈ ਦੁਖੀ ਹੋਊ ਸ਼ਿਕਾਇਤ ਤਾਂ ਹੀ ਕਰੂ, ਜੋ ਸੈਟਿਸਫਾਈ ਆ ਹਰ ਪ੍ਰਕਾਰ ਤੇ ਸ਼ਿਕਾਇਤ ਕਾਹਤੇ ਕਰੂ। ਮੈਂ ਤੇਰੇ ਘਰ ਰਹਿੰਦੀ ਹਾਂ ਅਤੇ ਮੈਨੂੰ ਹਰ ਪ੍ਰਕਾਰ ਦਾ ਇੱਥੇ ਸੁੱਖ ਹੈ, ਕੋਈ ਚੀਜ਼ ਕਦੇ ਵੀ ਮੈਨੂੰ ਐਂ ਨਹੀਂ ਹੋਇਆ ਵੀ ਜੋ ਚੀਜ਼ ਮੇਰੀ ਇੱਛਾ ਹੋਵੇ ਨਾ ਪੂਰੀ ਹੋਈ ਹੋਵੇ, ਅਤੇ ਮੇਰੇ ਵਾਸਤੇ ਤਾਂ ਤੂੰ ਰਾਜਾ ਹੀ ਹੈ।
ਤਾਤੇ ਮੈਂ ਰਾਜਾ ਕਹਿਓ ਮੇਰੇ ਤੁਮ ਹੀ ਰਾਏ।
ਮੇਰਾ ਤਾਂ ਤੂੰ ਹੀ ਰਾਜਾ, ਮੈਂ ਤਾਂ ਤੈਨੂੰ ਤਾਂ ਰਾਜਾ ਕਿਹਾ, ਮੇਰੀ ਇੱਛਾ ਤੇਰੇ ਤੋਂ ਪੂਰੀ ਹੁੰਦੀ ਹੈ ਹਰ ਪ੍ਰਕਾਰ ਦਾ ਸੁੱਖ। ਰਾਜਾ ਸੁੱਖ ਦੇਣ ਵਾਸਤੇ ਹੁੰਦਾ ਪਬਲਿਕ ਨੂੰ, ਮੈਨੂੰ ਤੇਰੇ ਤੋਂ ਸੁੱਖ ਮਿਲਦਾ, ਘਰ ਤੇਰਾ, ਮੇਰੇ ਵਾਸਤੇ ਤੂੰ ਰਾਜਾ, ਤੇਰੇ ਵਾਸਤੇ ਉਹ ਰਾਜਾ। ਦੇਖੋ ਇੱਥੇ ਆ ਗਿਆ, ਔਰਤ ਦਾ ਗੁਰੂ ਆਦਮੀ ਦਾ ਗੁਰੂ ਗੁਰੂ ਨਹੀਂ ਹੁੰਦਾ। ਆਦਮੀ ਦਾ ਰਾਜਾ ਹੋ ਰਿਹਾ, ਔਰਤ ਦਾ ਰਾਜਾ ਉਹਦੇ ਘਰ ਉੜੇ।
ਫਿਰ ਵੀ
ਜੇ ਇਹ ਗੱਲ ਠੀਕ ਹੈ ਤੇ ਆਦਮੀ ਦਾ ਗੁਰੂ ਆਦਮੀ ਦਾ ਗੁਰੂ ਹੈ, ਔਰਤ ਦਾ ਗੁਰੂ ਉਹਦਾ ਆਦਮੀ ਹੋਣ। ਦੋ ਸਟੈਪ ਐਵੇਂ ਚੱਲਣਗੇ, ਇਹ ਸਟੈਪ ਅਸੀਂ ਹਟਾਉਣਾ ਚਾਹਿਆ ਮਿਸ਼ਨਰੀ ਵਾਲਿਆਂ ਨੇ, ਕੋਈ ਇਹ ਤਾਂ ਹਿੰਦੂ ਮਤ ਵੀ ਨਹੀਂ ਹਟਾਉਂਦਾ। ਇਸ ਪੁਆਇੰਟ ਤੇ ਅਸੀਂ ਹਿੰਦੂ ਮਤ ਨਾਲ ਸਹਿਮਤ ਹਾਂ,
ਪਤੀ ਪਰਮੇਸ਼ਰ,
ਹਾਂ ਪਤੀ ਪਰਮੇਸ਼ਰ ਇਹਦੇ ਨਾਲ ਸਹਿਮਤ ਹਾਂ ਅਸੀਂ। ਸਾਰੀਆਂ ਗੱਲਾਂ ਨੀ ਅਸੀਂ ਅੰਨੇ ਹੋ ਗਏ, ਨੀ ਅਸੀਂ ਖਿਲਾਫਤ ਕੀਤੀ, ਉਹਨਾਂ ਨੇ ਅੰਨੇ ਹੋ ਗਏ, ਉਹਨਾਂ ਨੇ ਤਾਂ ਪਾੜਿਆ ਨਫ਼ਰਤ ਪੈਦਾ ਕੀਤੀ ਹੈ। ਹੁਣ ਉਹ ਛੱਡੇ ਗਏ ਬਿਲਕੁਲ, ਇਹ ਧਰਮ ਕਹਿੰਦੇ ਰੱਬ ਰੁਬ ਕੋਈ ਚੀਜ਼ ਨਹੀਂ ਹੁੰਦੀ, ਆਤਮਾ ਹੁੰਦੀ ਹੀ ਨਹੀਂ ਕੁਛ, ਚੱਲ ਰੌਲਾ ਮੁੱਕਿਆ। ਫਿਰ ਤਾਂ ਜੇ ਤੁਸੀਂ ਆ ਕਹੋ ਫਿਰ ਤਾਂ ਲੋਕਾਂ ਤੋਂ ਆਪੇ ਚਲੇ ਗਏ, ਫਿਰ ਤਾਂ ਗੇਮ 'ਚੋਂ ਹੀ ਨਿਕਲ ਗਏ। ਮੁੰਡੇ ਆਏ ਸੀ ਨਾ ਪਰਸੋਂ ਕਾਲਜ 'ਚੋਂ, ਕਹਿੰਦੇ ਸੀ ਐਂ ਕਹਿੰਦੇ ਨੇ ਲੁਧਿਆਣੇ ਉਹ ਕਹਿੰਦੇ ਉਹ ਤਾਂ ਐਂ ਕਹਿੰਦੇ ਨੇ ਮੈਂ ਕਿਹਾ ਚੰਗਾ ਆ ਤੁਸੀਂ ਬਾਹਰ ਦੱਸੋ ਜਾ ਕੇ ਐਂ ਕਹਿੰਦੇ ਨੇ ਪਤਾ ਹੀ ਲੱਗ ਜੂਗਾ ਸਾਰਿਆਂ ਨੂੰ ਪਤਾ ਲੱਗ ਜੂ ਆਪੇ ਗੇਮ 'ਚੋਂ ਹੀ ਨਿਕਲ ਗਏ ਉਹਨਾਂ ਦੀ ਗੱਲ ਸੁਣੂ ਕੌਣ ਮੇਰਾ ਤਰਕਸ਼ੀਲ ਹੋ ਗਏ ਕਮਿਊਨਿਸਟ ਹੋ ਗਏ ਅਤੇ ਆਪੇ ਕਾਲਜ ਬੰਦ ਹੋ ਜੂ ਉਹਨਾਂ ਦਾ ਨਹੀਂ ਤਾਂ ਉਹ ਅਕਾਲ ਤਖ਼ਤ ਵਾਲੇ ਕਾਲਜ ਬੰਦ ਕਰ ਦੇਣਗੇ ਵੀ ਇਹ ਕੀ ਪੜ੍ਹਾਈ ਪੜ੍ਹਾਉਂਦੇ ਹੋ ਤੁਸੀਂ ਲੋਕਾਂ ਨੂੰ ਕਹਿ ਵੀ ਇਹਨਾਂ ਦੇ ਕਾਲਜ ਕੋਈ ਨਾ ਜਾਓ ਕੋਈ ਨਾ ਦਖਲ ਇਹਨਾਂ ਦਾ ਕਿਸੇ ਬੱਚੇ ਨੂੰ ਕੋਈ ਨੌਕਰੀ ਨਹੀਂ ਕਿਤੇ ਮਿਲਣੀ ਚਾਹੀਦੀ ਗੱਲ ਖਤਮ ਹੋਈ ਕਾਲਜ ਬੰਦ ਹੋ ਜੂਗਾ ਉਹ ਵੀ ਸ਼ਾਇਦ ਕਾਲਜ ਬੰਦ ਕਰਕੇ ਵੇਚ ਕੇ ਉਹ ਪੈਸੇ ਵੰਡਣ ਨੂੰ ਫਿਰਦੇ ਹੋਣ ਹੁਣ ਫਿਊਚਰ ਖਤਮ ਹੈ ਵੀ ਟਰੱਸਟ ਵੇਚ ਲਓ ਹੋਰ ਕੰਮ ਲੱਗ ਜਾਓ ਪੈਸੇ ਵੰਡ ਲਓ ਹਾਂਜੀ
ਤਾਂ ਤੇ ਮੈਂ ਰੀਝ ਗਏ ਜੜ ਬਾਤ ਸੁਣੋ ਭੇਦ ਨਾ ਸਕਿਓ ਪਛਾਣ
ਰਾਜਾ ਬੜਾ ਰਾਜੇ ਨੂੰ ਨੀ ਸਮਝ ਆਈ ਸ਼ਾਹ ਨੂੰ ਸਮਝ ਚਲੋ ਰਾਜਾ ਤਾਂ ਉਹਨੇ ਕਹਿ ਤਾਂ ਕਰਕੇ ਰਾਜਾ ਹੀ ਹੈ ਹੋ
ਰੀਝ ਗਏ ਜੜ ਬਾਤ ਸੁਣੋ
ਜੜ ਜਿਹੜਾ ਰਾਜਾ ਰਾਜਾ ਜਦ ਉਹਨੂੰ ਕਹਿ ਤਾ ਇਹ ਮੰਨ ਕੇ ਸੁਣ ਕੇ ਉਹ ਬੜਾ ਖੁਸ਼ ਹੋਇਆ ਵੀ ਚਲੋ ਗੱਲ ਇਹ ਹੈ ਵੀ ਮੇਰਾ ਰਾਜਾ ਤਾਂ ਫਿਰ ਵੀ ਉਹਨੇ ਮੰਨ ਲਿਆ ਵੀ ਹੋਰ ਹੈ ਮੇਰੇ ਕਰਕੇ ਤੂੰ ਰਾਜਾ ਇਹੀ ਕਿਹਾ ਗੱਲ ਤਾਂ ਇਹਨੇ ਫਿਰ ਵੀ ਕੋਈ ਗਲਤ ਨਹੀਂ ਕਹੀ ਇਹ ਗੱਲ ਗਲਤ ਨਹੀਂ ਹੈ ਜੈ ਜੇ
ਕਹੀ ਹਾਂ ਤਾਂ ਤੇ ਮੈਂ ਰਾਜਾ ਹਟੈ ਸੋਟ ਅਧਿਕ ਪ੍ਰੀਤ ਮਨ ਮਾਨ
ਤਾਂ ਫਿਰ ਰਾਜਾ ਬੜਾ ਖੁਸ਼ ਹੋਇਆ ਉਹਨੇ ਉਹਦੇ ਨਾਲ ਜਿਹੜਾ ਉਹਦੇ ਅੰਦਰ ਸ਼ੰਕਾ ਹੋਈ ਸੀ ਉਹ ਦੂਰ ਹੋ ਗਈ ਮਨ 'ਚ ਉਹਨੂੰ ਤਸੱਲੀ ਹੋ ਗਈ ਵੀ ਇਹਦੀ ਜਿਹੜੀ ਹੈ ਮਤਲਬ ਇਹ ਜਿਹੜੀ ਹੈਗੀ ਔਰਤ ਇਹਦਾ ਜਿਹੜਾ ਵਿਸ਼ਵਾਸਘਾਤ ਨਹੀਂ ਇਹ ਹੈਗੀ ਘਤਣੀ ਨਹੀਂ ਹੈ ਇਹਦੀ ਇਮਾਨਦਾਰੀ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਇਹਦੀ ਵਫ਼ਾਦਾਰੀ 'ਚ ਕੋਈ ਚੇਂਜ ਨਹੀਂ ਹੈ ਕੋਈ ਫਰਕ ਨਹੀਂ ਹੈ ਮੈਨੂੰ ਗਲਤ ਫਹਿਮੀ ਹੋ ਗਈ ਜਾਂ ਉਹਨੇ ਗਲਤ ਸੁਨੇਹਾ ਦੇ ਦਿੱਤਾ
ਸੋਟ ਅਧਿਕ ਪ੍ਰੀਤ ਮਨ ਮਾਨ ਨੀ ਤਾਂ ਮੈਂ ਰਾਜਾ ਹਟੇ ਸੋ ਉੱਠ ਅਧਿਕ ਪ੍ਰੀਤ ਮਨ ਮਾਨ
ਇੱਥੋਂ ਉੱਠ ਕੇ ਚਲਾ ਗਿਆ ਪ੍ਰੀਤ ਸਮਾਂ ਉਹਦੀ ਵਿਸ਼ਵਾਸ ਵਧਿਆ ਉਹਦਾ
ਔਰਤ ਪ੍ਰੀਤ
ਔਰਤ ਉਹਦਾ ਵਿਸ਼ਵਾਸ ਹੋਰ ਪੱਕਾ ਹੋਇਆ ਹੋਰ ਪ੍ਰੀਤ ਵਧੀ ਉਹਦੀ ਵਿਸ਼ਵਾਸ ਨਾਲੇ ਪ੍ਰੀਤ ਹੁੰਦੀ ਹੈ ਪ੍ਰੀਤ ਔਰ ਵਿਸ਼ਵਾਸ ਇੱਕ ਸਿੱਕੇ ਦੇ ਦੋ ਪਹਿਲੂ ਨੇ ਜੇ ਉਹਦਾ ਵਿਸ਼ਵਾਸ ਵਧਿਆ ਪ੍ਰੀਤ ਵੀ ਵਧੀ ਜਿੱਥੇ ਭਰੋਸਾ ਵੱਧਦਾ ਉੱਥੇ ਪ੍ਰੀਤ ਹੁੰਦੀ ਜਿੱਥੇ ਪ੍ਰੀਤ ਭਰੋਸਾ ਟੁੱਟਦਾ ਪ੍ਰੀਤ ਟੁੱਟ ਜਾਂਦੀ ਟੁੱਟ ਪ੍ਰੀਤ ਗਈ ਬੁਰ ਬੋਲ ਨਾ ਪ੍ਰੀਤ ਟੁੱਟਦੀ ਹੈ ਜੇ ਉਹਨੂੰ ਬੁਰਾ ਕਹਿੰਦੀ ਫਿਰ ਟੁੱਟਦੀ ਪ੍ਰੀਤ ਉਹ ਤਾਂ ਕਹਿੰਦੀ ਤੂੰ ਮੇਰਾ ਰਾਜਾ ਤੇਰੇ ਘਰ ਮੈਂ ਸੁਖੀ ਹਾਂ ਤੂੰ ਬੁਰਾ ਤਾਂ ਬੋਲਿਆ ਨੀ ਫਿਰ
ਸ਼ਾਹ ਗਏ ਤ੍ਰਿਯ ਸ਼ਾਹ ਕੀ ਨਿਰਪਕੋ ਦਿਓ ਨਿਕਾਰ
ਉਹ ਸ਼ਾਹ ਚਲਿਆ ਗਿਆ ਉਹਨੇ ਉਹਨੂੰ ਕਰ ਦਿੱਤਾ ਸੱਪ ਦੇ ਵਿੱਚ ਬਾਹਰ ਕੇ ਤੂੰ ਹੁਣ ਸ਼ਾਹ ਉਹ ਚਲਾ ਗਿਆ
ਸੁਣਤ ਬਾਤ ਅਧਿ ਕੋਪ ਕੈ ਅਧਿਕ ਲਾਉਂਡੀਏ ਮਾਰ
ਜਦ ਉਹਨੂੰ ਪਤਾ ਲੱਗਿਆ ਉਹ ਸਮਝ ਗਿਆ ਜਿਹੜਾ ਸੱਪ ਦੇ ਵਿੱਚ ਸੀ ਇਹਨੂੰ ਤਾਂ ਪਤਾ ਨਹੀਂ ਨਾ ਵੀ ਉੱਥੇ ਕੀ ਕਹਿ ਕੇ ਆਈ ਇਹਨੂੰ ਜਵਾਬ ਦੇ ਦਿੱਤਾ ਕਿਉਂ ਰਾਜ
ਸੁਣਤ ਬਾਤ ਅਧਿ ਕੋਪ ਕੈ ਅਧਿਕ ਲਾਉਂਡੀਏ ਮਾਰ
ਉਹ ਜਿਹੜੀ ਲੜਕੀ ਸੀ
ਸਹਿਜਰੀ ਨੂੰ ਲਾਉਂਡੀ
ਸਹਿਜਰੀ ਉਹਦੀ ਉਹਨੇ ਫਿਰ ਕਢਾਈ ਕੀਤੀ ਜਾਂਦੀ ਵੀ ਜੇ ਤੈਨੂੰ ਮੈਂ ਕਹਿ ਤਾ ਸੀ ਨਹੀਂ ਗੱਲ ਕਰਨੀ ਤੂੰ ਜਾ ਕੇ ਉੱਥੇ ਕਿਹਾ ਉਹਨੇ ਉਹਦੀ ਕੀਤੀ ਥਪੜਾਈ ਫਿਰ ਬਾਅਦ 'ਚ ਬੁਲਾ ਲਿਆ ਉਹਨੂੰ ਵੀ ਹੁਣ ਤੂੰ ਕਰ ਲੈ ਮੇਰੇ ਨਾਲ ਗੱਲ ਫਿਰ ਉਹਦੀ ਕਢਾਈ ਕੀਤੀ ਚੰਗੀ ਹਾਂ
ਸ਼ਾਹ ਗਾਇਤਰੀ ਸ਼ਾਹ ਕੀ ਨਿਰਭਕੋ ਦਿਓ ਨਕਾਰ ਸੁਣਨ ਤੋਂ ਬਾਅਦ ਅਸੀਂ ਕੋਪ ਕਹਿ ਅਧਿਕ ਲਾਉਂਦੀ ਹੈ ਮਾਰ
ਹਾਂ ਉਹਦੀ ਥਪੜਾ ਉਹਦੇ 'ਤੇ ਮਾਰ ਪਈ ਯਾਨੀ ਸਜ਼ਾ ਉਹਨੂੰ ਦਿੱਤੀ ਮਿਲੀ ਪਰ ਨਮੋਸ਼ੀ ਵੀ ਉਹਨੂੰ ਮਿਲੀ ਜਿਹੜੇ ਸੱਚੇ ਸੀ ਉਹਨਾਂ ਦਾ ਸੱਚ ਫਿਰ ਸਰ ਬਚ ਗਿਆ ਉਹਨਾਂ ਨੂੰ ਕੁਛ ਨਹੀਂ ਹੋਇਆ ਉਹਨਾਂ 'ਤੇ ਕੋਈ ਉਹ ਬੇਦਾਗ ਛੁੱਟ ਗਏ